तन वाके गुरु साहिब जियो जेता समुंद सागर नीर भरिया ते अवगण खमारे दया करहो किछ मेहर उपावो डूबदे पत्थर तारे दया करो दया करो किछ मेहर उपावो डूबदे पत्थर तारे जियाड़ा अग्न बराबर तपै पीतर वगै काती परणवत नानक हुकम पछाणै सुख होवै दिन राती बद बखत खमचू बखील गाफिल बे नजर बेबाक नानक बगोयद जन तुरा तेरे चाकरां पाखाक नानक बगोयद जन तुरा तेरे चाकरां पाखाक परम सन्मान योग जुगो जुग अटल साहिब सतगुरु श्री गुरु ग्रंथ साहिब सच्चे पातशाह जी दी पावन पवित्र खाजूरी अंदर सोभाए मान गुरु सवारे सत संगी जनों अज आप उना महान गुरु प्यारियां दी शहादत प्रेम भावना नाल मना रहे हो जिन्हां ने रण तत्ते विच धन गुरु गोबिंद सिंह साहिब सच्चे पातशाह जी दे सन्मुख हो शहादत दा जाम पीता केवल शहादत दा जाम ही नहीं जिस गुरु के लाल दा अंतला सवास भी तन गुरु गोबिंद सिंह साहिब सच्चे पातशाह जी दी गोद विच संपूर्ण होया आओ उन्हां महान शहीदां नूं और गुरु ग्रंथ साहिब जी दे शब्द दी टेक लैके आपां विचार कर सकीए आप जितने भी कृपालू दाता जी दी चरण शरण विच एकत्र होए हो अपने अंदर नूं टिकाण दा यतन करिए तन गुरु गोबिंद सिंह साहिब सच्चे पातशाह अंदर दी एकाग्रता बख्श आप ही विचार करा लवो गुरु बख्शी फतेह प्रवान करो जी वाहिगुरु जी का खालसा वाहिगुरु जी की फतेह सतगुरु गुरु ग्रंथ साहिब जी दी अमृत गुरबाणी अनुसार जेड़ी वस्तु अपने मूल तो विछड़ जाए ਆਪਣੇ ਅਸਲੇ ਤੋਂ, ਆਪਣੇ ਧੁਰੇ ਤੋਂ, ਆਪਣੇ ਮਰਕਜ਼ ਤੋਂ ਦੂਰ ਚਲੀ ਜਾਏ, ਉਸ ਵਸਤੂ ਦੇ ਅੰਦਰ ਖਿੰਡਾ ਪੈਦਾ ਹੁੰਦਾ ਹੈ, ਉਸ ਦੇ ਅੰਦਰ ਦੀ ਨਿਰਮਲਤਾਈ, ਉਸ ਦੇ ਅੰਦਰ ਦਾ ਸੁਹਾਪਣ, ਉਸ ਦੇ ਅੰਦਰ ਦੀ ਸੁੰਦਰਤਾ ਉਦੋਂ ਹੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਆਪਣੇ ਧੁਰੇ ਤੋਂ ਵੱਖ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਾਤਾਰ ਜੀ ਨੇ ਚਾਰ ਮਹਾਨ ਦੁੱਖਾਂ ਦਾ ਜ਼ਿਕਰ ਕੀਤਾ ਹੈ। ਅਸਲ ਵਿੱਚ ਉਹ ਚਾਰ ਦੁੱਖਾਂ ਵਿੱਚ ਕਿਰਪਾਲੂ ਦਾਤਾਰ ਜੀ ਨੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਮੰਨਿਆ ਹੈ। ਦੂਸਰਾ ਦੁੱਖ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਅਨੁਸਾਰ ਮਨ ਅੰਦਰ ਉੱਠੀ ਹੋਈ ਤ੍ਰਿਸ਼ਨਾ, ਮਨ ਅੰਦਰ ਉੱਠੀ ਹੋਈ ਭੁੱਖ। ਤੀਸਰਾ ਦੁੱਖ ਮੌਤ ਦਾ ਤੇ ਚੌਥਾ ਦੁੱਖ ਇਸ ਪੰਜ ਭੂਤਕ ਸਰੀਰ ਵਿੱਚ ਰਹਿੰਦਿਆਂ ਹੋਇਆਂ ਤਨ ਨੂੰ ਕੋਈ ਰੋਗ ਲੱਗ ਜਾਣ। ਤਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਚਾਰ ਦੁੱਖਾਂ ਦਾ ਜ਼ਿਕਰ ਕਰਦਿਆਂ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਸਭ ਤੋਂ ਪਹਿਲਾ ਦੁੱਖ ਜੋ ਹੈ ਉਹ ਵਿਛੋੜੇ ਦਾ ਹੈ। ਜਦੋਂ ਆਪਣਾ ਕੋਈ ਸੱਜਣ ਮਿੱਤਰ ਵਿਛੜ ਜਾਏ ਉਹਦਾ ਵਿਛੋੜਾ ਵੀ ਦੁੱਖ ਪੈਦਾ ਕਰਦਾ ਹੈ। ਸਰੀਰਕ ਤੌਰ ਤੇ ਵਿਛੋੜਾ ਅੰਦਰ ਨੂੰ ਖਲਾ ਕੇ ਰੱਖ ਜਾਂਦਾ ਹੈ ਤੇ ਜਦੋਂ ਕੋਈ ਆਪਣੇ ਅੰਦਰੋਂ ਵਿਛੜ ਜਾਏ ਤੇ ਸੱਚ ਜਾਣੋ ਉਸ ਦਾ ਅੰਦਰ ਕਿੰਨਾ ਕੁ ਬੇਹਾਲ ਹੋਵੇਗਾ। ਹਜ਼ੂਰ ਨੇ ਕਿਹਾ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਦੂਜਾ ਦੁੱਖ ਹੈ ਭੁੱਖ ਦਾ। ਤੇ ਇੱਥੇ ਭੁੱਖ ਦਾ ਅਰਥ ਕੇਵਲ ਤਨ ਦੀ ਭੁੱਖ ਨਹੀਂ, ਮਨ ਦੇ ਅੰਦਰ ਤ੍ਰਿਸ਼ਨਾ ਦੀ ਬਲਦੇ ਹੋਏ ਭਾਂਬੜ, ਅੰਦਰ ਦੀ ਭੁੱਖ ਕਦੀ ਸ਼ਾਂਤ ਨਾ ਹੋਣੀ। ਤ੍ਰਿਸ਼ਨਾ ਵੀ ਤਾਂ ਇੱਕ ਬਹੁਤ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਤੇ ਤੀਜਾ ਦੁੱਖ ਹੈ ਇੱਕ ਦੁੱਖ ਸਖਤ ਵਾਰ ਜਮਦੂਤ, ਮੌਤ ਦਾ ਦੁੱਖ ਹੈ ਇੱਕ ਦੁੱਖ ਰੋਗ ਲੱਗੇ ਤਨ ਧਾਏ, ਆ ਚੌਥਾ ਦੁੱਖ ਸਰੀਰ ਨੂੰ ਕੋਈ ਲੱਗ ਜਾਣਾ। ਕਹਿਣ ਲੱਗੇ ਵੈਦ ਨਾ ਭੋਲੇ ਦਾਰੂ ਲਾਏ। ਹੇ ਭੋਲੇ ਵੈਦ, ਤੂੰ ਤਾਂ ਕੇਵਲ ਤਨ ਦੇ ਰੋਗ ਜਾਣਨੇ, ਤਨ ਦੇ ਰੋਗ ਤੋਂ ਪਹਿਲਾਂ ਤਿੰਨ ਅੰਦਰ ਦੇ ਰੋਗ ਨੇ, ਅੰਦਰ ਦਾ ਵਿਛੋੜਾ, ਅੰਦਰ ਦੀ ਤ੍ਰਿਸ਼ਨਾ, ਮੌਤ ਦਾ ਭੈ। ਸੱਚ ਜਾਣੀ ਇਹ ਤਿੰਨ ਰੋਗਾਂ ਦੀ ਨਿਵਰਤੀ ਗੁਰੂ ਤੋਂ ਬਿਨਾਂ ਕੋਈ ਨਹੀਂ ਕਰਾ ਸਕਦਾ। ਅੱਜ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ ਉਹਨਾਂ ਨੂੰ ਪਹਿਲਾ ਦੁੱਖ ਆਪਣੇ ਗੁਰੂ ਦੇ ਚਰਨਾਂ ਦੇ ਵਿਛੋੜੇ ਦਾ ਸੀ, ਆਪਣੇ ਪਿਆਰੇ ਦੇ ਚਰਨਾਂ ਤੋਂ ਵਿਛੜ ਜਾਣਾ। ਤੇ ਅਰਜ਼ ਮੈਂ ਕਰ ਰਿਹਾ, ਕੋਈ ਵੀ ਚੀਜ਼ ਆਪਣੇ ਧੁਰੇ ਤੋਂ, ਆਪਣੇ ਮਰਕਜ਼ ਤੋਂ ਵਿਛੜ ਜਾਏ ਤੇ ਕੁਦਰਤੀ ਤੌਰ ਤੇ ਵਿਛੋੜਾ ਉਹਦੇ ਅੰਦਰ ਕੋਈ ਨਾ ਕੋਈ ਤਬਦੀਲੀ ਜ਼ਰੂਰ ਪੈਦਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਆਪਾਂ ਵਾਚਨੇ ਨੇ ਜਿਹਦੇ ਵਿੱਚ ਹਜ਼ੂਰ ਨੇ ਇਸ਼ਾਰਾ ਕੀਤਾ ਹੈ ਕਿ ਵਿਛੋੜਾ ਹਮੇਸ਼ਾ ਦੁੱਖ ਨੂੰ ਜਨਮ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਸਲੋਕ 12 ਤੇ ਵਧੀਕ ਵਿੱਚ ਅਸੀਂ ਪੜ੍ਹਨੇ। ਦਾਤਾਰ ਜੀ ਨੇ ਉਦਾਹਰਨਾਂ ਆਮ ਸੰਸਾਰਕ ਤੌਰ ਤੇ ਸਮਝਾਉਣ ਵਾਸਤੇ ਲਈਆਂ ਤੇ ਉਦਾਹਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੇਵਲ ਆਪਣੀ ਵਿਦਵਤਾ ਦਾ ਜ਼ੋਰ ਦਿਖਾਉਣਾ। ਉਦਾਹਰਨ ਦਾ ਮਤਲਬ ਇਹ ਨਹੀਂ ਕਿ ਬਹੁਤ ਸਾਰੀਆਂ ਵਿਚਾਰਾਂ ਇਕੱਠੀਆਂ ਕਰ ਲੈਣੀਆਂ। ਕੋਈ ਵੀ ਉਦਾਹਰਨ ਐਗਜ਼ਾਮਪਲ ਦਿੱਤੀ ਜਾਂਦੀ ਹੈ ਉਹਦਾ ਭਾਵ ਹੈ ਕਿ ਉਸ ਬਾਹਰ ਦ੍ਰਿਸ਼ਟਮਾਨ ਚੀਜ਼ ਨੂੰ ਦੇਖ ਕੇ ਆਪਣੇ ਅੰਦਰ ਦੇ ਜੀਵਨ ਨੂੰ ਕਮਾ ਲੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦਿਆਂ ਹੋਇਆਂ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪਾਣੀ ਦਾ ਇੱਕ ਸਰੋਵਰ ਹੈ, ਜਿਸ ਸਰੋਵਰ ਦਾ ਨਿਰਮਲ ਨੀਰ ਹਰ ਲੰਘਣ ਵਾਲੇ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ ਤੇ ਉਸੇ ਪਾਣੀ ਦੇ ਅੰਦਰ ਕਮਲ ਦੇ ਫੁੱਲ ਉੱਗ ਪਏ ਤੇ ਜਦੋਂ ਕਮਲ ਦੇ ਫੁੱਲਾਂ ਨੂੰ ਖੇੜਾ ਮਿਲਿਆ ਉਹ ਪੂਰਨ ਤੌਰ ਤੇ ਖਿੜਾ ਵਿੱਚ ਆਏ ਤੇ ਫੁੱਲਾਂ ਦੀ ਮਹਿਕ ਨੂੰ ਦੇਖ ਕੇ ਭਵਰੇ ਉਹਨਾਂ ਦੀ ਪਰਿਕਰਮਾ ਕਰਨ ਵਾਸਤੇ ਪਹੁੰਚ ਗਏ। ਭਵਰੇ ਨੇ ਫੁੱਲ ਦੀ ਪਰਿਕਰਮਾ ਕੀਤੀ, ਉਹਦੇ ਰਸ ਨੂੰ, ਸਵਾਦ ਨੂੰ, ਉਹਦੀ ਸੁਗੰਧੀ ਨੂੰ ਮਾਣਿਆ ਤੇ ਸੁਗੰਧੀ ਨੂੰ ਮਾਣ ਕੇ ਵਾਪਸ ਚਲਾ ਗਿਆ। ਹਜ਼ੂਰ ਕਹਿੰਦੇ ਨੇ ਸਰੋਵਰ ਦਾ ਪਾਣੀ ਨਿਰਮਲ ਹੋਵੇ, ਫੁੱਲ ਖਿੜੇ ਹੋਣ, ਤੇ ਕੁਦਰਤੀ ਤੌਰ ਤੇ ਉਹ ਸਰੋਵਰ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਆਪਣੇ ਵੱਲ ਉਹ ਖਿੱਚਦਾ ਹੈ। ਚਿੱਤ ਕੀਤਾ ਇਸ ਸਰੋਵਰ ਦੇ ਕਿਨਾਰੇ ਕੁਝ ਸਮਾਂ ਟਿਕ ਜਾਈਏ, ਇਸ ਦੀ ਨਿਰਮਲਤਾਈ ਦਾ, ਇਸ ਦੇ ਖਿੜੇ ਹੋਏ ਫੁੱਲਾਂ ਦਾ, ਫੁੱਲਾਂ ਵਿੱਚੋਂ ਉੱਠੀ ਹੋਈ ਮਹਿਕ ਦਾ ਆਪਾਂ ਆਨੰਦ ਮਾਣ ਸਕੀਏ। ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਨਿਰਮਲਤਾਈ ਨੇ, ਖੇੜੇ ਨੇ, ਸੁਗੰਧੀ ਨੇ, ਫੁੱਲਾਂ ਦੀ ਮਹਿਕ ਨੇ ਲੰਘਦੇ ਹੋਏ ਰਾਹੀ ਵੀ ਰੋਕ ਲਏ। ਪਰ ਕੁਝ ਸਮੇਂ ਤੋਂ ਬਾਅਦ ਵਾਪਸ ਆ ਕੇ ਦੇਖਿਆ ਉਹੀ ਸਰੋਵਰ ਸੀ, ਪਾਣੀ ਦਾ ਰੰਗ ਬਿਲਕੁਲ ਕਾਲਾ ਪੈ ਚੁੱਕਾ ਸੀ। ਉਹੀ ਸਰੋਵਰ ਸੀ ਜਿਹਦੇ ਵਿੱਚ ਕਮਲ ਦੇ ਫੁੱਲ ਟਹਿਕਦੇ ਪਏ ਸਨ, ਉਹ ਮੁਰਝਾ ਕੇ ਸੁਗੰਧੀ ਦੇਣ ਵਾਲੇ ਬਦਬੋ ਦਾ ਰੂਪ ਧਾਰਨ ਕਰ ਚੁੱਕੇ ਸਨ, ਜਿਹਦੇ ਉੱਤੇ ਕਦੀ ਭਵਰੇ ਆ ਕੇ ਮੰਡਰਾਉਂਦੇ ਸਨ। ਅੱਜ ਉਸੇ ਤਲਾਬ ਦੇ ਪਾਣੀ ਉੱਪਰ ਮੱਖੀਆਂ ਤੇ ਮੱਛਰ ਆ ਟਿਕੇ ਨੇ ਤੇ ਗੁਰੂ ਨਾਨਕ ਸਾਹਿਬ ਨੇ ਸਰੋਵਰ ਨੂੰ ਪੁੱਛ ਕੇ ਬੰਦੇ ਦੇ ਅੰਦਰ ਦੇ ਵਿਛੋੜੇ ਦੀ ਵਿਆਖਿਆ ਕਰ ਦਿੱਤੀ, ਕਿਉਂਕਿ ਵਿਛੜੇ ਹੋਏ ਮੇਰੇ ਗੁਰੂ ਨੂੰ ਮਿਲੇ ਨੇ, ਕਿਉਂਕਿ ਇੱਕ ਖਿੰਨ ਖਿੰਨ ਮਨ ਆਪਣੀ ਅੰਦਰ ਤਬਦੀਲੀ ਪੈਦਾ ਕਰਦਾ ਹੈ। ਕਦੀ ਕੋਈ ਫੁਰਨਾ, ਕਦੀ ਕੋਈ ਫੁਰਨਾ, ਕੋਈ ਫੁਰਨਾ ਗੁਰੂ ਤੋਂ ਸਦਾ ਲਈ ਤੋੜ ਵੀ ਸਕਦਾ ਹੈ, ਤੇ ਕੋਈ ਚੰਗੇ ਭਾਗ ਆਉਣ ਤੇ ਇਹੋ ਜਿਹਾ ਫੁਰਨਾ ਉੱਠੇ ਕਰੋੜਾਂ ਜਨਮਾਂ ਦੇ ਵਿਛੜਿਆਂ ਹੋਇਆਂ ਨੂੰ ਮਿਲਾ ਵੀ ਸਕਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ ਕਿ ਪੱਬਰ ਤੂੰ ਖਰੀਆਵਲਾ ਸਲੋਕ ਵਾਰਾਂ ਤੇ ਵਧੀਕ। ਕਹਿੰਦੇ ਨੇ ਇਹ ਸਰੋਵਰ ਤੇਰੇ ਕੋਲ ਇੰਨੀ ਖਰਿਆਵਲ, ਤੇਰੇ ਕੋਲ ਸੁਹੱਪਣ ਸੀ ਪੱਬਰ, ਤੂੰ ਖਰਿਆਵਲਾ ਕਵਲਾ ਕੰਚਨ ਵਨ ਕਹਿ ਦੋ ਖੜੇ ਸੜਿਓ ਹੈ ਕਾਲੀ ਕੋਈਆ ਦਿਓਰੀ ਨਾਨਕ ਮੈਂ ਤਨ ਭੰਗ, ਤੇਰੇ ਸਰੀਰ ਵਿੱਚ ਕੀ ਭਾਣਾ ਵਾਪਰ ਗਿਆ, ਇੰਨੀ ਨਿਰਮਲਤਾ ਸੁਗੰਧੀ ਮਹਿਕ ਹੋਣ ਦੇ ਬਾਵਜੂਦ ਤੇਰੇ ਅੰਦਰ ਗੰਦਗੀ ਬਦਗੋ ਤੇ ਕਾਲਾਪਨ ਕਿਉਂ ਆ ਗਿਆ, ਕਹਿ ਦੋ ਖੜੇ ਸੜਿਓ ਹੈ ਕੀ ਵੀ ਤੈਨੂੰ ਦੁੱਖ ਪੈ ਗਿਆ। ਅੱਗੋ ਉਸ ਸਰੋਵਰ ਦੇ ਪਾਣੀ ਦਾ ਉੱਤਰ ਸੀ ਕਿ ਜਾਣਾ ਪਾਣੀ ਨਾ ਲਹਾਂ। ਜਾਣਾ ਦਾ ਅਖਰੀ ਅਰਥ ਹੈ ਮੈਂ ਸਮਝਣਾ ਵਾਂ, ਮੈਨੂੰ ਇਹ ਪਤਾ ਹੈ ਪਾਣੀ ਨਾ ਲਹਾਂ। ਮੇਰੇ ਤੋਂ ਜੇ ਤੁਸੀਂ ਪੁੱਛਦੇ ਹੋ ਰੰਗ ਕਿਉਂ ਕਾਲਾ ਪੈ ਗਿਆ, ਸੁਗੰਧੀ ਕਿਉਂ ਚਲੀ ਗਈ, ਕਹਿੰਦਾ ਨੇ ਮੈਨੂੰ ਸਮਝ ਹੈ। ਸਰੋਵਰ ਕਹਿੰਦਾ ਹੈ ਕਿ ਜਿਸ ਝੀਲ ਵਿੱਚੋਂ ਮੇਰੇ ਵਿੱਚ ਪਾਣੀ ਪ੍ਰਵੇਸ਼ ਕਰਦਾ ਸੀ, ਜਿਸ ਪਾਣੀ ਕਰਕੇ ਇਹ ਖੇੜੇ ਸੁਹੱਪਣ ਤੇ ਲੋਕ ਕਿਨਾਰੇ ਬਹਿੰਦੇ ਸਨ, ਜਿਸ ਦਿਨ ਦਾ ਉਸ ਝੀਲ ਨਾਲੋਂ ਸੰਬੰਧ ਟੁੱਟ ਗਿਆ, ਸੱਚ ਜਾਣੋ ਉਹਦਾ ਵਿਛੋੜਾ ਹੀ ਮੇਰੇ ਅੰਦਰ ਨੂੰ ਕਾਲਿਆਂ ਕਰ ਗਿਆ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿ ਪੱਬਰ ਤੂੰ ਖਰਿਆਵਲਾ ਕਵਲਾ ਕੰਚਨ ਵਨ ਕਹਿ ਦੋ ਖੜੇ ਸੜਿਓ ਹੈ ਕਾਲੀ ਖੋਈ ਹਾ ਦਿਓਰੀ ਨਾਨਕ ਮੈਂ ਤਨ ਭੰਗ, ਤੇ ਅੱਗੋ ਉੱਤਰ ਸੀ ਜਾਣਾ ਪਾਣੀ ਨਾ ਲਹਾਂ ਜੈ ਛੇਤੀ ਮੇਰਾ ਸੰਗ, ਜਿੱਤ ਡਿੱਠੈ ਤਨ ਪਰ ਫੜੈ ਚੜੈ ਚਵਗਣ ਵਨ। ਜਿਹਨੂੰ ਦੇਖ ਕੇ ਅੰਦਰ ਖੇੜਾ ਆਉਂਦਾ ਸੀ, ਆਪਣੇ ਪਿਆਰੇ ਤੋਂ ਟੁੱਟ ਕੇ ਕਦੀ ਖੇੜੇ ਰਹਿੰਦੇ? ਇਹਦਾ ਮਤਲਬ ਇਹ ਵੇ ਗੁਰੂ ਨਾਨਕ ਸਾਹਿਬ ਕੇਵਲ ਸਰੋਵਰ ਦੀ ਕਹਾਣੀ ਤੱਕ ਸੀਮਤ ਨਹੀਂ। ਹਜ਼ੂਰ ਕਹਿੰਦੇ ਨੇ ਇਹ ਆਦਮੀ ਅਸਲ ਵਿੱਚ ਤੂੰ ਜਦਨ ਪਰਮਾਤਮਾ ਦੇ ਘਰੋਂ ਰਹਿਮਤ ਲੈ ਕੇ ਪੰਜ ਭੂਤਕ ਸਰੀਰ ਲੈ ਕੇ ਆਇਆ, ਤੇਰੀ ਲਿਵ ਕਰਕੇ ਤੇਰੇ ਕੋਲ ਨਿਰਮਲਤਾ ਸੀ, ਤੇਰੇ ਅੰਦਰ ਦੀ ਸੁਰਤ ਕਰਕੇ ਤੂੰ ਬਿਲਕੁਲ ਸਵੱਛ ਹੈ, ਪਰ ਜਿਉਂ ਜਿਉਂ ਤੈਨੂੰ ਸੰਸਾਰ ਦੀ ਹਵਾ ਲੱਗੀ ਤੇਰਾ ਨਿਰੰਕਾਰ ਵੱਲੋਂ ਸੰਬੰਧ ਟੁੱਟ ਗਿਆ, ਸੰਸਾਰ ਵਿੱਚ ਇੰਨਾ ਕੁ ਖਚਤ ਹੋ ਗਿਓ, ਲਿਵ ਦਾ ਟੁੱਟਣਾ ਹੀ ਤੇਰੇ ਅੰਦਰ ਦੀ ਕਾਲਕ ਪੈਦਾ ਕਰ ਗਿਆ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ, ਮਨੁੱਖ ਦਾ ਸਰੀਰ ਵੀ ਤਾਂ ਇੱਕ ਸਰੋਵਰ ਦੀ ਤਰ੍ਹਾਂ ਹੈ, ਜੇ ਗੁਰੂ ਝੀਲ ਨਾਲ ਜੁੜਿਆ ਰਹੇ, ਜੇ ਪਰਮੇਸ਼ਵਰ ਸਾਗਰ ਨਾਲ ਜੁੜਿਆ ਰਹੇ ਤੇ ਇਹਦੇ ਕੋਲ ਖੇੜਾ ਵੀ ਹੈ, ਇਹਦੇ ਕੋਲ ਸੁਗੰਧੀ ਵੀ ਹੈ, ਇਹਦੇ ਕੋਲ ਲੰਘਣ ਵਾਲਿਆਂ ਨੂੰ ਵੀ ਠੰਡ ਪੈਗੀ, ਤੇ ਜਿਸ ਦਿਨ ਬੰਦੇ ਦਾ ਅੰਦਰ ਪਿਆਰੇ ਤੋਂ ਟੁੱਟ ਗਿਆ ਤੇ ਸੱਚ ਜਾਣਿਓ ਜਿਸਮ ਉਹੀ ਹੁੰਦਾ ਹੈ ਜਿਹਨੂੰ ਦੇਖ ਕੇ ਲੋਕ ਸਜਦੇ ਕਰਦੇ ਨੇ, ਉਸੇ ਸਰੀਰ ਨੂੰ ਦੇਖ ਕੇ ਲੋਕ ਘਰਾਂ ਦੇ ਦਰਵਾਜ਼ੇ ਵੀ ਬੰਦ ਕਰ ਲੈਂਦੇ, ਕਿਉਂਕਿ ਪਿਆਰੇ ਤੋਂ ਟੁੱਟ ਗਿਆ ਹੈ। ਮੈਂ ਕੁਝ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਕੇ ਇਤਿਹਾਸ ਵੱਲ ਆਉਣਾ, ਕਿਉਂਕਿ ਸਾਖੀ ਰੂਪ ਆਪ ਸਭ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੇਡ ਵਾਪਰੀ। ਰਾਮਿਆਂ ਨੇ ਆ ਕੇ ਮਜੈਲਾ ਨੇ ਫਿਰ ਗੁਰੂ ਜੀ ਨਾਲ ਗੱਲ ਕੀਤੀ, ਪਰ ਖਦਰਾਣੇ ਦੀ ਢਾਬ ਨੇ ਪਰਤ ਕੇ ਗੁਰੂ ਦੀ ਗੋਦ ਵਿੱਚ ਇਹਨਾਂ ਨੂੰ ਸਦਾ ਲਈ ਸਮਾ ਦਿੱਤਾ। ਕੁਛ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖੀਏ ਕਿ ਅੰਦਰ ਦਾ ਵਿਛੋੜਾ ਕਾਲਖ ਨੂੰ ਤੇ ਦੁੱਖ ਨੂੰ ਜਨਮ ਦਿੰਦਾ ਹੈ। ਕਿਰਪਾਲੂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਹੈ। ਇਹ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਤੇ ਉਦਾਹਰਨਾਂ ਸੰਸਾਰਕ ਨੇ। ਦਾਤਾਰ ਕਹਿੰਦੇ ਨੇ ਜਦੋਂ ਜੇਠ ਦਾ ਮਹੀਨਾ ਤਪਦਾ ਹੈ, ਕਦੀ ਮਾਰੂਥਲ ਦੇ ਇਲਾਕੇ ਵਿੱਚ ਦੇਖਿਓ ਕਿ ਅੱਕ ਜਿਹੜਾ ਉਹ ਜੇਠ ਦੀ ਗਰਮੀ ਵਿੱਚ ਪੱਲਰਦਾ ਹੈ, ਅੱਕ ਬੜਾ ਖੁਸ਼ ਹੁੰਦਾ ਹੈ ਤੇ ਆਪ ਅੱਕ ਸ਼ਬਦ ਸਮਝਦੇ ਹੋ। ਜਦੋਂ ਜਿਉਂ ਜਿਉਂ ਲੂ ਚੱਲੇ ਤਿਉਂ ਤਿਉਂ ਅੱਕ ਪੱਲਰਦਾ ਹੈ ਤੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਮੀਂਹ ਵਰਸਦਾ ਤੇ ਕੁਦਰਤੀ ਤੌਰ ਤੇ ਅੱਕ ਜਿਹੜਾ ਉਹਨੂੰ ਸਾੜਾ ਪੈ ਜਾਂਦਾ ਹੈ, ਉਹਦੇ ਲੱਗੇ ਹੋਏ ਜਿਹੜੇ ਫਲ ਨੇ ਉਹ ਅੱਕ ਦੀਆਂ ਟਾਹਣੀਆਂ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਉਹ ਫਲ ਟੁੱਟਦਾ ਹੈ, ਜਿੱਦਣ ਟਾਹਣੀ ਨਾਲ ਜੁੜਿਆ ਸੀ ਉਦਣ ਭੁਲੇਖਾ ਪਾਉਂਦਾ ਸੀ ਇੱਕ ਅੰਬ ਦੇ ਫਲ ਦੀ ਤਰ੍ਹਾਂ, ਪਰ ਜਦੋਂ ਪਿਆਰਿਓ ਟਾਹਣੀ ਨਾਲੋਂ ਟੁੱਟ ਗਿਆ ਉਸੇ ਫਲ ਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤਿਣਕੇ ਨਿਕਲੇ, ਉਸ ਫਲ ਦੇ ਹਜ਼ਾਰਾਂ ਟੁਕੜੇ ਹੋ ਗਏ ਤੇ ਪਰਤ ਕੇ ਤੇਜ਼ ਹਵਾ ਚੱਲੀ, ਉਸ ਹਵਾ ਕਰਕੇ ਨਿੱਕੇ ਨੁੱਕੇ ਅੱਕ ਦੇ ਫਲ ਵਿੱਚੋਂ ਨਿਕਲੇ ਹੋਏ ਰੂੰ ਦੇ ਤੂੰਬੇ ਅਸਮਾਨ ਵਿੱਚ ਉੱਡਦੇ। ਗੁਰੂ ਅਰਜਨ ਸਾਹਿਬ ਨੇ ਉਹਨਾਂ ਅੱਕ ਦੇ ਨਿੱਕੇ ਨਿੱਕੇ ਰੂੰ ਦੇ ਤਿਣਕਿਆਂ ਵਿੱਚੋਂ ਵੀ ਸਾਡੇ ਅੰਦਰ ਨੂੰ ਸਾਈਂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ। ਰੱਬ ਮਿਹਰ ਕਰੇ ਕਦੀ ਗੁਰੂ ਤੋਂ ਵਿਛੋੜਾ ਨਾ ਪੈ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਧੰਨ ਗੁਰੂ ਅਰਜਨ ਸਾਹਿਬ ਪੁੱਛਦੇ ਨੇ ਕਿ ਜਦੋਂ ਅੱਕ ਦੀ ਟਾਹਣੀ ਨਾਲ ਜੁੜੇ ਸੋ ਤੇ ਅੰਬ ਦੇ ਫਲ ਦਾ ਭੁਲੇਖਾ ਪਾਉਂਦੇ ਸੀ ਤੇ ਅੱਜ ਕੀ ਖੇਡ ਵਾਪਰੀ, ਇੱਕ ਫਲ ਦੇ ਹਜ਼ਾਰਾਂ ਨਿੱਕੇ ਨਿੱਕੇ ਟੁਕੜੇ ਹੋ ਗਏ ਤੇ ਇੰਨੇ ਖਿੰਡ ਗਏ, ਕੋਈ ਕਿਸੇ ਪਾਸੇ ਚਲਾ ਗਿਆ, ਕੋਈ ਕਿਸੇ ਪਾਸੇ ਚਲਾ ਗਿਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉੱਤਰ ਮਿਲਿਆ ਕਿ ਸੋਹਣੇ ਚੰਗੇ ਸ਼ੋਭ ਦੇ ਓਨੀ ਦੇਰ ਤੱਕ ਸੀ ਜਿੰਨੀ ਦੇਰ ਤੱਕ ਆਪਣੇ ਮੂਲ ਅੱਕ ਨਾਲ ਜੁੜੇ ਸੀ। ਜਿਸ ਦਿਨ ਦੇ ਟਾਹਣੀ ਨਾਲ ਟੁੱਟ ਗਏ, ਇੱਕ ਦੇ ਥਾਂ ਤੇ ਹਜ਼ਾਰਾਂ ਤਿਣਕੇ ਬਣ ਗਏ ਤੇ ਜਦੋਂ ਹਜ਼ਾਰਾਂ ਵਿੱਚ ਖਿੰਡ ਜਾਈਏ ਉਦੋਂ ਫਿਰ ਟਿਕਾ ਨਹੀਂ ਬਣਦਾ ਹੁੰਦਾ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬੰਦਿਆ ਇਹ ਅੱਕ ਦੀ ਕਹਾਣੀ ਨਹੀਂ, ਅਸਲ ਵਿੱਚ ਤੇਰੇ ਮਨ ਦੀ ਕਹਾਣੀ ਹੈ। ਜਿੰਨੀ ਦੇਰ ਤੱਕ ਤੂੰ ਆਪਣੇ ਗੁਰੂ ਬੂਟੇ ਨਾਲ ਜੁੜਿਆ ਹੈ ਓਨੀ ਦੇਰ ਤੱਕ ਸੱਚ ਜਾਣੀ, ਵੇਖਣ ਵਾਲਿਆਂ ਦੀ ਤੇਰੇ ਕੋਲ ਸੁੰਦਰਤਾ ਹੈ। ਜਿਸ ਦਿਨ ਤੂੰ ਆਪਣੇ ਮੂਲ ਨਾਲੋਂ ਟੁੱਟ ਗਿਆ, ਅੰਦਰ ਦੀ ਇਕਾਗਰਤਾ ਭੰਗ ਹੋ ਗਈ। ਮਨ ਤਾਂ ਉਹੀ ਹੈ ਜਿਹੜਾ ਜਪਜੀ ਸਾਹਿਬ ਪੜ੍ਹਦਾ ਸੀ, 38 ਪੌੜੀਆਂ ਤੋਂ ਬਾਅਦ ਨੇਤਰ ਸੇਜਲ ਹੋ ਜਾਂਦੇ ਸਨ, ਅੱਜ ਇੰਨੇ ਕੁ ਟੁਕੜੇ ਹੋ ਗਏ। ਜਪਜੀ ਪੜ੍ਹਦਿਆਂ ਵੀ ਸਾਡੇ ਅੰਦਰ ਨੂੰ ਟਿਕਾ ਨਹੀਂ ਆਉਂਦਾ, ਕਿਉਂ? ਕਿਉਂਕਿ ਅੰਦਰੋਂ ਆਪਣੇ ਮੂਲ ਤੋਂ ਟੁੱਟ ਗਏ ਹਾਂ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ, ਕਹਿਣ ਲੱਗੇ ਖੱਖੜੀਆਂ ਸੁਹਾਵੀਆਂ, ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹ ਵਿਛੋੜਾ ਧਣੀ ਸਿਉਂ ਨਾਨਕ ਸਹਿ ਸਹਿ ਗੰਠ। ਇੱਕ ਪਿਆਰੇ ਤੋਂ ਵਿਛੋੜਾ ਪੈ ਗਿਆ ਤੇ ਇੱਕ ਫਲ ਦੇ ਨਿੱਕੇ ਨਿੱਕੇ ਹਜ਼ਾਰਾਂ ਟੁਕੜੇ ਹੋ ਗਏ। ਪਿਆਰਿਓ, ਫਲ ਟੁੱਟੇ ਉਹਦੇ ਹਜ਼ਾਰਾਂ ਟੁਕੜੇ ਹੁੰਦੇ ਨੇ, ਤੇ ਜਦੋਂ ਮਨ ਟੁੱਟਦਾ ਨਾ ਇਹਦੇ ਤੇ ਟੁਕੜਿਆਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਪਤਾ ਨਹੀਂ ਕਿੰਨੇ ਕੁ ਫੁਰਨੇ ਉੱਠਦੇ ਨੇ ਸਵੇਰੇ ਸ਼ਾਮ, ਇਹਦੇ ਵਿੱਚ ਟਿਕਾ ਨਹੀਂ। ਆਪਣੇ ਅਸਲੇ ਤੋਂ ਟੁੱਟ ਜਾਣੇ ਇਹਦੇ ਲਈ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਸਨ। ਦੂਸਰਾ ਮੈਂ ਦੁੱਖ ਅਰਜ਼ ਕੀਤਾ ਹੈ, ਭੁੱਖ ਦਾ ਹੈ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਆਦਮੀ ਡੋਲ ਨਹੀਂ ਸਕਦਾ, ਨਹੀਂ ਪਿਆਰਿਓ, ਸੰਸਾਰ ਤਿਲਕਣਬਾਜ਼ੀ ਹੈ। ਕੀ ਪਤਾ ਹੈ ਕਿ ਇਸ ਮਨ ਨੇ ਕਿਹੜੀ ਥਾਂ ਤੇ ਜਾ ਕੇ ਡਿੱਗ ਪੈਣੇ, ਕਦੀ ਵੀ ਕੋਈ ਆਪਣੇ ਜੀਵਨ ਦਾ ਦਾਅਵਾ ਨਹੀਂ ਕਰ ਸਕਦਾ। ਜੇ ਆਪਾਂ ਕਹੀਏ ਵੀ ਆਪਾਂ ਦਾਅਵਾ ਕਰ ਸਕਦੇ ਹਾਂ ਕਿ ਕਦੀ ਕੋਈ ਬੰਦਾ ਲਿਖ ਕੇ ਦੇ ਨਹੀਂ ਸਕਦਾ, ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਦੋਂ ਬੇੜੀ ਦਰਿਆ ਵਿੱਚ ਚੱਲਦੀ ਹੋਵੇ, ਜਦੋਂ ਕਸ਼ਤੀ ਸਮੁੰਦਰ ਦੇ ਵਿੱਚ ਚੱਲਦੀ ਹੋਵੇ ਤੇ ਦੂਸਰੇ ਦੀ ਡੁੱਬਦੀ ਕੋਈ ਬੇੜੀ ਨੂੰ ਦੇਖ ਕੇ ਕਦੀ ਵੀ ਪ੍ਰਸੰਨ ਨਾ ਹੋ, ਕਿਉਂਕਿ ਅਜੇ ਖੁਦ ਤੇਰੇ ਜੀਵਨ ਦੀ ਨਈਆ ਪਾਣੀ ਦੇ ਦਰਿਆ ਦੇ ਵਿੱਚ ਹੈ। ਕੀ ਪਤਾ ਕਿ ਕਿਹੜੀ ਘੜੀ ਇੱਕ ਨਿੱਕੀ ਜਿਹੀ ਲਹਿਰ ਨੇ ਤੇਰੀ ਬੇੜੀ ਨੂੰ ਡੋਬ ਕੇ ਰੱਖ ਦੇਣਾ। ਬਾਣੀ ਦੇ ਅਨੁਸਾਰ ਦਾਅਵਾ ਨਹੀਂ, ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਐ ਕੋਏ। ਤੇ ਇੱਥੇ ਰੰਕ ਦਾ ਅਰਥ ਕੇਵਲ ਸੰਸਾਰਕ ਤੌਰ ਤੇ ਪਦਾਰਥਾਂ ਦੀ ਗਰੀਬੀ ਕਰਕੇ ਨਹੀਂ, ਰੰਕਦਾਰ ਤੇ ਕਿਸੇ ਤਰ੍ਹਾਂ ਦੀ ਵੀ ਕਿਸੇ ਕੋਲ ਕੰਗਾਲਤਾ ਹੋਵੇ, ਕੋਈ ਧਨ ਕਰਕੇ ਗਰੀਬ ਹੋਵੇ, ਕੋਈ ਵਿਦਿਆ ਕਰਕੇ ਗਰੀਬ ਹੋਵੇ, ਕੋਈ ਗੁਣ ਕਰਕੇ ਗਰੀਬ ਹੋਵੇ, ਇੱਥੋਂ ਤੱਕ ਜੇ ਕੋਈ ਰੱਬ ਦੇ ਚਰਨਾਂ ਤੋਂ ਡੁੜਿਆ ਟੁੱਟਾ ਹੈ, ਨਾਮ ਕਰਕੇ ਕੋਈ ਕੰਗਾਲ ਹੋਵੇ ਤੇ ਕਿਸੇ ਨੂੰ ਵੇਖ ਕੇ ਮਜ਼ਾਕ ਨਾ ਉਡਾ, ਕਿਉਂਕਿ ਕੀ ਪਤਾ ਤੇਰੇ ਜੀਵਨ ਦੀ ਬੇੜੀ ਕਿਨਾਰੇ ਲੱਗਣ ਤੋਂ ਪਹਿਲਾਂ ਹੀ ਨਾ ਕਿਤੇ ਡੁੱਬ ਜਾ, ਕਿਉਂਕਿ ਜੀਵਨ ਦਾ ਦਾਵਾ ਨਹੀਂ। ਹਜ਼ੂਰ ਨੇ ਫਰਮਾਇਆ, ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸਿਆ ਕੋਏ, ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕੀ ਪਤਾ ਹੈ ਕਿ ਕਦੋਂ ਕਿਹੜੇ ਵਕਾਰ ਨੇ, ਕਿਹੜੀ ਚੀਜ਼ ਨੇ ਆ ਕੇ ਅੰਦਰ ਨੂੰ ਡੰਗ ਜਾਣਾ ਹੈ। ਪਿਛਲੇ ਦਿਨ ਮੈਂ ਇੱਕ ਅਰਜ਼ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬਾਣੀ ਪੜ੍ਹਨੇ, ਮੈਂ ਆਉਣਾ ਇਸੇ ਵਿਸ਼ੇ ਦੇ ਅਧੀਨ ਹੈ, ਕਿਉਂਕਿ ਇਤਿਹਾਸ ਨਾਲ ਜੇ ਗੁਰੂ ਕੇ ਸ਼ਬਦ ਦੀ ਗੱਲ ਹੋ ਜਾਏ ਤੇ ਅੰਦਰ ਨੂੰ ਰਸ ਹੋਰ ਵੀ ਮਿਲੇਗਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਨਾ ਅਰਦਾਸ ਦੀਆਂ ਕੁਝ ਅਵਸਥਾਵਾਂ ਨੇ, ਕਿਉਂਕਿ ਸਾਡੀ ਅਰਦਾਸ ਜਿਹੜੀ ਅਰਦਾਸ ਅੱਜ ਤੋਂ 30 ਸਾਲ ਪਹਿਲਾਂ ਸੀ ਅੱਜ ਵੀ ਉਹ ਹੈ। ਪਰਤ ਕੇ ਜੇ ਕਿਤੇ 100 ਸਾਲ ਜਿਉਂਦੇ ਰਹੇ ਤੇ ਆਮ ਬੰਦੇ ਦੀ ਅਰਦਾਸ ਵੀ ਤਬਦੀਲੀ। ਇੱਥੇ ਅੱਖਰ ਸ਼ਬਦ ਨਾ ਸਮਝਣਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਵਾਰ ਸ਼੍ਰੀ ਭਗਵਤੀ ਜੀ ਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਇਹ ਅਰਦਾਸ ਤਬਦੀਲੀ ਨਹੀਂ, ਅੰਦਰ ਦੀ ਜਿਹੜੀ ਸਾਡੀ ਅਰਦਾਸ ਕਰਨ ਦੀ ਬਿਰਤੀ ਹੈ ਉਹਦੇ ਵੀ ਤਬਦੀਲੀ ਕਿਉਂ ਨਹੀਂ ਆ। ਆਪ ਜੀ ਸੋਚੋਗੇ ਕਿਵੇਂ, ਜਿਸ ਦਿਨ ਅੱਜ ਤੋਂ 30 ਸਾਲ ਪਹਿਲਾਂ ਅਰਦਾਸ ਕੀਤੀ ਉਦਨ ਵੀ ਪਦਾਰਥ ਮੰਗੇ ਸਨ, 30 ਸਾਲ ਦੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਅੰਦਰ ਦੀ ਅਵਸਥਾ ਚੇਂਜ ਨਾ ਹੋਈ, ਅੱਜ 20 ਪਦਾਰਥ ਪਿਆ ਮੰਗਦਾ ਹੈ। ਉਹ ਮਨਾ ਕਿ ਸਾਰੀ ਜ਼ਿੰਦਗੀ ਤੇਰਾ ਅੰਦਰ ਕੇਵਲ ਪਦਾਰਥਾਂ ਤੇ ਹੀ ਟਿਕਿਆ ਰਹੇਗਾ, ਕਦੀ ਤੇਰੀ ਅਰਦਾਸ ਵਿੱਚ ਪਰਮਾਰਥ ਵੀ ਆਵੇਗਾ? ਪਦਾਰਥਾਂ ਦੀ ਥਾਂ ਤੇ ਕਦੀ ਪਰਮਾਰਥ ਕਮਾਣ ਦਾ ਜ਼ਿਕਰ ਵੀ ਤੂੰ ਕਰੇਗਾ? ਹਜ਼ੂਰ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਨੇ ਉਸ ਅਵਸਥਾ ਨੂੰ ਬਿਆਨ ਕੀਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਚ ਸੰਸਾਰਕ ਪਦਾਰਥਾਂ ਲਈ ਆਪਾਂ ਅਰਦਾਸ ਨਹੀਂ ਕਰ ਸਕਦੇ। ਹਜ਼ੂਰ ਨੇ ਬਾਣੀ ਵਿੱਚ ਕਿਹਾ ਕਰ ਸਕਣਾ ਹੈ, ਪਰ ਸ਼ਰਤ ਇੱਕ ਕਿ ਕੇਵਲ ਪਦਾਰਥਵਾਦੀ ਨਾ ਬਣ ਜਾਈ, ਤੂੰ ਪਰਮਾਰਥ ਨੂੰ ਕਮਾਣ ਵਾਲਾ ਪਰਮਾਰਥਵਾਦੀ ਵੀ ਬਣ। ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਹੈ ਤੇ ਜਿਨ੍ਹਾਂ ਦੀ ਆਪਾਂ ਰੀਸ ਕਰਕੇ ਕਈ ਵਾਰੀ ਕਹਿੰਦੇ ਹਾਂ ਕਿ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਇਹ ਦਾਤ ਮੰਗੀ, ਪਰ ਕੱਲੀ ਦਾਤ ਨਾ ਦੇਖੀਏ, ਉਸ ਦਾਤ ਨੂੰ ਮੰਗਣ ਤੋਂ ਪਹਿਲਾਂ ਉਹਨਾਂ ਦੀ ਅੰਦਰ ਦੀ ਅਵਸਥਾ ਨੂੰ ਦੇਖੀ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ, ਸ਼ਬਦ ਸ਼ੁਰੂ ਹੁੰਦਾ ਸੋਰਠ ਰਾਗ ਵਿੱਚ, ਸੋਰਠ ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਉੱਥੇ ਬਚਨ ਕਰਦੇ ਨੇ ਮਾਧੋ ਕੈਸੀ ਬਣੈ ਤੁਮ ਸੰਗੇ, ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਕਿਉਂਕਿ ਬਾਣੀ ਵਿੱਚ ਅਸੀਂ ਇਹ ਵੀ ਸ਼ਬਦ ਪੜ੍ਹਨੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ, ਇੱਥੇ ਸੰਗੇ ਦਾ ਅਰਥ ਹੁੰਦਾ ਲੱਜਿਆ ਕਰਨੀ, ਸ਼ਰਮ ਕਰਨੀ। ਹੇ ਮੇਰੇ ਪਿਆਰੇ ਪ੍ਰਭੂ, ਜੇ ਮੈਂ ਤੇਰੀ ਭਗਤੀ ਕਰਨਾ ਵਾਂ, ਤੇਰੇ ਕੋਲ ਆਉਂਦਿਆਂ ਵੀ ਮੈਂ ਆਪਣੀ ਨੀਵੀਂ ਪਾ ਕੇ ਜ਼ਬਾਨ ਨੂੰ ਰੋਕ ਕੇ ਰੱਖਣਾ, ਜੇ ਤੇਰੇ ਕੋਲੋਂ ਵੀ ਮੰਗਦਿਆਂ ਲੱਜਿਆ ਕਰਨੀ ਏ ਤੇ ਦੱਸ ਮੈਂ ਮੂੰਹ ਖੋਲ ਕੇ ਕਿਹਦੇ ਦਰ ਤੋਂ ਮੰਗਾਂ। ਮਾਧੋ ਕੈਸੀ ਬਨੋ ਬਣੇ ਤੁਮ ਸੰਗੇ, ਆਪ ਨਾ ਦੇਖੋ ਤਾਂ ਲੇਵੋ ਮੰਗੇ। ਹੁਣ ਮੰਗਦੇ ਕੀ ਨੇ? ਤ੍ਰਿਸ਼ਨਾ ਵਾਲੀ ਮੰਗ ਨੀ ਗੁਰਮੁਖੋ, ਸਿਰਫ ਇੱਕ ਦਿਨ ਨੂੰ ਚਲਾਉਣ ਵਾਸਤੇ ਖੁਰਾਕ ਹੈ। ਦੋਸ਼ਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਪਾਓ ਦਾ ਅਖਰੀ ਅਰਥ ਪਾਣਾ ਨਹੀਂ, ਇੱਥੇ ਪਾਓ ਦਾ ਅਰਥ ਪਾਈਆ, 1 ਕਿਲੋ ਦਾ 1/4 ਹਿੱਸਾ। ਕਹਿਣ ਲੱਗੇ ਦੋਸ਼ਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੌ ਪਾਈ ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ ਪ੍ਰਕਾਸ਼ ਲਈ ਸੌਣ ਲਈ। ਨਹੀਂ ਗੁਰਮਖੋ, ਕਹਿਣ ਲੱਗੇ ਖੁਰਾਕ ਇਸ ਕਰਕੇ ਮੰਗੀ ਏ ਮੈਂ ਜੀਣਾ ਚਾਹੁੰਦਾ ਵਾਂ, ਤੇ ਜੀਣਾ ਮੈਂ ਇਸ ਕਰਕੇ ਚਾਹੁੰਦਾ ਵਾਂ ਤੇਰੀ ਬੰਦਗੀ ਕਰ ਸਕਾਂ। ਸਾਹਿਬ ਦੇ ਬਚਨਾਂ ਨੇ ਸਾਨੂੰ ਅੰਦਰ ਨੂੰ ਅਰਦਾਸ ਕਰਨ ਦੀ ਜੁਗਤ ਦੱਸੀ ਹੈ। ਸ਼ਬਦ ਵਰਤੇ ਖਾਟ ਮੰਗੂ ਚੋ ਪਾਈ ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੈ ਜਨ ਥਿੰਦਾ, ਭਿੱਜ ਕੇ ਭਗਤੀ ਕਰ ਸਕਾਂ। ਬਾਬਾ ਧੰਨਾ ਜੀ ਦਾ ਬਚਨ ਅਸੀਂ ਪੜ੍ਹਨੇ ਕਿ ਗੋਪਾਲ ਤੇਰਾ ਆਰਤਾ, ਪਰ ਇਹ ਗੱਲ ਕਦੀ ਨਾ ਭੁੱਲੀਏ, ਅਗਲੀ ਤੁਕ ਭਗਤ ਜੀ ਨੇ ਕਮਾਈ ਹੈ, ਉਹ ਤੁਕ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸੁਮਾਰਤਾ, ਪਰ ਜੋ ਜਨ ਤੁਮਰੀ ਭਗਤ ਕਰਨ ਤੇ ਕਹਿਣ ਲੱਗੇ ਤੇਰੀ ਭਗਤ ਕਰੂੰ ਜਨ ਥੀਂਦਾ। ਇਹ ਦੋ ਸ਼ਬਦ ਕਦੀ ਭੁੱਲੀਏ ਨਾ, ਉਹ ਮੰਗ ਵਿੱਚੋਂ ਵੀ ਰੱਬ ਦੀ ਭਗਤੀ ਪੈ ਮੰਗਦੇ ਨੇ। ਹਾਂ, ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਕਾਨੜਾ ਹੈ, ਇਹ ਸ਼ਬਦ ਆਰੰਭ ਹੁੰਦਾ ਜਨ ਕੋ ਪ੍ਰਭ ਸੰਗੇ ਅਸਨੇਹ। ਅਗਲਾ ਬਚਨ ਹੈ, ਸਾਜਨੋ ਤੂੰ ਮੀਤ ਮੇਰਾ, ਪਰ ਪਹਿਲੀ ਤੋਂ ਕਦੀ ਨਾ ਭੁੱਲੀਏ ਜਨ ਨੂੰ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਹੈ। ਕਹਿਣ ਲੱਗੇ ਸੱਜਣਾ, ਹੇ ਮੇਰੇ ਮਿੱਤਰ ਪਰਮਾਤਮਾ, ਜਿਤਨੀ ਦੇਰ ਤੱਕ ਤੇਰੇ ਘਰ ਵਿੱਚ ਨਹੀਂ ਆਇਆ, ਐਵੇਂ ਸਮਝਦਾ ਸਾਂ ਲੋਕਾਂ ਦੀ ਆਸ ਰੱਖ ਕੇ, ਜਿੱਦਣ ਦੇ ਸੱਜਣਾ ਤੂੰ ਆਪਣੇ ਬੂਹੇ ਖੋਲ ਦਿੱਤੇ, ਇੱਕ ਗੱਲ ਦੀ ਸਮਝ ਪੈ ਗਈ, ਇਸ ਸੱਜਣ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ। ਤੇਰਾ ਸੱਜਣ ਇੰਨਾ ਧਨਾਢ ਹੈ, ਇੰਨਾ ਰਹਿਮਤਾਂ ਦਾ ਦਾਤਾ, ਉਹ ਬਖਸ਼ਣ ਹੈ, ਤੇ ਫਿਰ ਤੈਨੂੰ ਕਿਸੇ ਦਰ ਦੀ ਮੁਥਾਜੀ ਕਿਉਂ? ਫਿਰ ਸਤਿਗੁਰੂ ਪਤਾ ਮੰਗਦੇ ਕੀ ਨੇ? ਕਹਿਣ ਲੱਗੇ, ਹੇ ਪ੍ਰਭੂ, ਪੰਜਾਂ ਤੱਤਾਂ ਵਿੱਚ ਵਿਚਰਦਾ ਮਨੁੱਖ ਹੈ, ਇੱਥੇ ਦਿਹਾੜੀ ਕਰਨ ਵਾਲਾ ਵੀ ਚਾਹੁੰਦਾ ਹੈ, ਭਾਵੇਂ ਉਹ ਮਜ਼ਦੂਰੀ ਕਰਕੇ ਪੇਟ ਭਰਦਾ, ਪਰ ਮੇਰੀ ਇੱਜ਼ਤ ਜ਼ਰੂਰ ਹੋਵੇ। ਇੱਥੇ ਕਮਜ਼ੋਰ ਬੰਦਾ ਵੀ ਚਾਹੁੰਦਾ ਹੈ, ਮੇਰੀਆਂ ਬਾਹਾਂ ਵਿੱਚ ਬਲ ਹੋਵੇ, ਜਿਸ ਦਿਨ ਇੱਜ਼ਤ ਦੀ ਲੋੜ ਪਈ ਤੇਰੇ ਦਰ ਤੇ ਆ ਕੇ ਬੇਨਤੀ ਕਰਕੇ ਮੰਗਾਂਗਾ, ਤਾਕਤ ਦੀ ਲੋੜ ਪਈ ਤਾਂ ਤੇਰੇ ਦਰ ਤੋਂ ਮੰਗਾਂਗਾ, ਜੇ ਧਨ ਦੀ ਜ਼ਰੂਰਤ ਪਈ ਤਾਂ ਮੈਂ ਅਰਦਾਸ ਕਰਾਂਗਾ, ਜੇ ਮੈਨੂੰ ਪੁੱਤਰ ਦੀ ਲੋੜ ਪਈ ਪੁੱਤਰ ਲਈ ਬੇਨਤੀ ਕਰਾਂਗਾ, ਤੇ ਜਿਸ ਦਿਨ ਮੇਰਾ ਤਨ ਰੋਗੀ ਹੋ ਗਿਆ ਮੈਂ ਉਦਨ ਵੀ ਚਰਨ ਤੇਰੇ ਪਕੜਾਂਗਾ, ਕਿਉਂਕਿ ਮੇਰੇ ਸੱਜਣਾ ਮੈਨੂੰ ਸਮਝ ਪੈ ਗਈ ਕਿ ਤੇਰੇ ਘਰ ਅੰਦਰ ਕਿਸੇ ਚੀਜ਼ ਦੀ ਕਮੀ ਹੈ। ਇਹ ਵੀ ਇੱਕ ਅਰਦਾਸ ਦਾ ਨਮੂਨਾ ਹੈ, ਇਹ ਵੀ ਅਰਦਾਸ ਦਾ ਨਮੂਨਾ ਹੈ ਕਿ ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ, ਮਾਨ ਮੰਗੂ। ਪਰ ਇੱਥੇ ਮਾਨ ਦਾ ਅਰਥ ਇੱਜ਼ਤ ਹੈ, ਹਾਲਾਂਕਿ ਬਾਣੀ ਵਿੱਚ ਅਸੀਂ ਇੱਕ ਬਚਨ ਪੜ੍ਹਦੇ ਹਾਂ, ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਮਾਨ ਤਿਆਗ ਦੇ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਮਾਨ ਮੰਗੂ। ਮਾਨ ਦਾ ਅਖਰੀ ਅਰਥ ਹੈ ਸਮਾਜ ਵਿੱਚ ਜੀਣ ਲਈ ਮੈਨੂੰ ਇੱਜ਼ਤ ਚਾਹੀਦੀ ਹੈ, ਮਾਨ ਮੰਗੂ, ਤਾਨ ਮੰਗੂ, ਤਾਕਤ ਚਾਹੀਦੀ ਹੈ, ਧਨ, ਲਕਸ਼ਮੀ, ਸੁੱਤ, ਦੇਹ। ਇੱਥੇ ਦੇਹ ਦਾ ਅਰਥ ਦੇਣਾ ਨਹੀਂ, ਬਾਣੀ ਦੇ ਗਿਆਤੇ ਸੱਜਣ ਜਾਣਦੇ ਨੇ ਦੇਹ ਸ਼ਬਦ ਤਿੰਨ ਰੂਪ ਵਿੱਚ ਬਾਣੀ ਵਿੱਚ ਆਇਆ ਹੈ, ਦੱਦੇ ਨੂੰ ਲਾਂ ਤੇ ਖਾਹਾ ਮੁਕਤਾ। ਦੇਹ ਦੱਦੇ ਨੂੰ ਲਾਂ, ਖਾਹੇ ਨੂੰ ਸਿਹਾਰੀ, ਦੇਹ। ਇੱਕ ਬਚਨ ਪੜ੍ਹਨੇ, ਦੱਦੇ ਨੂੰ ਲਾਂ ਤੇ ਖਾਹਾ ਔਂਕੜ, ਕਨੋੜਾ ਨੀ ਖੋੜਾ ਨੀ ਬੰਦਣਾ, ਦੇਹ। ਆਪਾਂ ਇਹ ਬਚਨ ਪੜ੍ਹਨੇ ਆ ਕਿ ਦੇਹ ਸ਼ਬਦ ਜਿਹੜਾ ਇੱਥੇ ਆਇਆ ਇਹਦਾ ਅਰਥ ਦੇਣਾ ਨਹੀਂ, ਮਾਨ ਮੰਗੂ, ਤਾਨ ਮੰਗੂ, ਧਨ, ਲਕਸ਼ਮੀ, ਸੁੱਤ, ਦੇਹ। ਦੱਦੇ ਨੂੰ ਲਾਂ ਤੇ ਹਾ ਮੁਕਤਾ ਹੈ, ਇਹਦਾ ਅਰਥ ਹੈ ਪ੍ਰਭੂ ਜੇ ਤਨ ਨੂੰ ਰੋਗ ਲੱਗ ਗਿਆ ਤੇ ਮੇਰੇ ਸਰੀਰ ਦੀ ਅਰੋਗਤਾ ਵੀ ਮੈਨੂੰ ਤੇਰੇ ਦਰ ਤੋਂ ਮਿਲਣੀ। ਇਹਦਾ ਮਤਲਬ ਇਹ ਤੂੰ ਅਰਦਾਸ ਕਰ ਸਕਣਾ, ਹੁਣ ਸਾਰੀ ਜ਼ਿੰਦਗੀ ਮਾਨ ਮੰਗੀ ਜਾਏ, ਤਾਨ ਮੰਗੀ ਜਾਏ, ਧਨ ਪੁੱਤਰ ਮੰਗੀ ਜਾਏ, ਅਰੋਗਤਾ ਮੰਗੀ ਜਾਏ, ਇਹਦਾ ਮਤਲਬ ਤੇਰੀ ਅਰਦਾਸ ਵੀ ਤਬਦੀਲੀ ਨਹੀਂ ਆਈ। ਜਦੋਂ ਕਿਤੇ ਤੈਨੂੰ ਇਹ ਦਾਤਾਂ ਮਿਲ ਜਾਂਦੀਆਂ ਨੇ, ਫਿਰ ਨੇਤਰ ਬੰਦ ਕਰਕੇ ਅੰਦਰ ਝਾਤੀ ਮਾਰ ਕੇ ਦੇਖ ਮੇਰੇ ਮੰਦਰ ਅੰਦਰ ਦੀ ਅਵਸਥਾ ਕੀ ਹੈ, ਕਿਤੇ ਮੇਰੇ ਅੰਦਰ ਨੂੰ ਕਾਮ ਤਾਂ ਨਹੀਂ ਖਾਂਦਾ ਪਿਆ, ਕਿਤੇ ਮੇਰੇ ਅੰਦਰ ਨੂੰ ਕ੍ਰੋਧ ਤਪਾਉਂਦਾ ਤੇ ਨਹੀਂ, ਕਿਤੇ ਮੇਰੇ ਅੰਦਰ ਨੂੰ ਵਕਾਰ ਦਿਨ ਰਾਤ ਅੰਦਰ ਦੀ ਪੱਤ ਤਾਂ ਨਹੀਂ ਲੁੱਟਦੇ ਪਏ। ਫਿਰ ਅਰਦਾਸ ਵੀ ਤਬਦੀਲੀ ਆਉਂਦੀ ਹੈ ਜਿੱਦਣ ਗੁਰੂ ਵਾਲੇ ਪਾਸੇ ਕੋਈ ਜੁੜਦਾ ਹੈ, ਫਿਰ ਬੇਨਤੀ ਕਰਕੇ ਕਹਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ। ਹੁਣ ਇਹ ਵੀ ਤੇ ਇੱਕ ਅਰਦਾਸ ਹੈ, ਹੇ ਪ੍ਰਭੂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਜਦੋਂ ਕਿਤੇ ਵਕਾਰਤ ਪਾਉਂਦੇ ਨੇ, ਗੁਰਮੁਖੋ ਆਪਾਂ ਅਰਦਾਸ ਕਿਉਂ ਨਹੀਂ ਕਰਦੇ? ਗੁਰੂ ਗ੍ਰੰਥ ਸਾਹਿਬ ਨੇ ਜੁਗਤ ਦਿੱਤੀ ਹੈ, ਜਿੱਦਣ ਤੇਰਾ ਅੰਦਰ ਕਾਮ ਕ੍ਰੋਧ ਸਤਾਏ ਨਾ ਟਿਕੇ, ਤੂੰ ਗਲ ਚ ਪੱਲਾ ਪਾ ਕੇ ਬੇਨਤੀ ਕਰ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੇ ਖਾਤ ਬਿਕਾਨੋ, ਤੁਮ ਕਹੀਤ ਹੋ ਜਗਤ ਗੁਰ ਸਵਾਮੀ, ਖਮ ਕਹੀਤ ਕਲ ਚੁੱਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਜਦੋਂ ਅੰਦਰ ਟਿਕੇ ਨਾ, ਕਦੀ ਬੇਨਤੀ ਕਰ ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾਂ ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇਂ, ਆਇਓ ਸ਼ਰਨ ਤੁਖਾਰੇ। ਜਿੱਦਣ ਅੰਦਰ ਨਾ ਟਿਕੇ ਕਦੀ ਬਾਬੇ ਕਬੀਰ ਦੇ ਬਚਨਾਂ ਦੀ ਤਰ੍ਹਾਂ ਸਾਰੀ ਜ਼ਿੰਦਗੀ ਖੌਮੇ ਨਾਲ ਤੂੰ ਗਰਦਨ ਨਾ ਚੁੱਕੀ ਰੱਖ, ਗੁਰੂ ਸਾਹਮਣੇ ਬਾਹਾਂ ਖੜੀਆਂ ਕਰਕੇ ਕਹਿ ਦੇ ਸੱਚੇ ਪਾਤਸ਼ਾਹ ਹਕੀਕਤ ਵਿੱਚ ਮੈਂ ਮੰਨਣ ਆ ਗਿਆ, ਮੇਰਾ ਮਨ ਮਲੀਨ ਹੈ, ਮੇਰੇ ਅੰਦਰ ਨੂੰ ਟਿਕਾ ਦੇ। ਬਾਬਾ ਕਬੀਰ ਜੀ ਨੇ ਬਚਨ ਕਿਹਾ, ਕਹਿਣ ਲੱਗੇ ਖਰਕੇ ਲੋਗਾ ਮੋਕੋ ਨੀਤ ਡੱਸਾ ਪਟਵਾਰੀ, ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨਖੋਂ ਲਿਆ ਉਭਾਰੀ। ਇੱਕ ਇਹ ਵੀ ਅਰਦਾਸ ਦਾ ਨਮੂਨਾ ਹੈ। ਤੀਸਰਾ ਬਚਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹੈ, ਨਾਮ ਦੀ ਜਾਚਨਾ ਲਈ ਵੀ ਅਰਦਾਸ ਹੈ। ਉਹੀ ਸਤਿਗੁਰੂ ਜਿਹੜੇ ਅੰਮ੍ਰਿਤ ਬਾਣੀ ਵਿੱਚ ਕਹਿ ਰਹੇ ਨੇ ਕਿ ਮਾਨ ਮੰਗ ਤਾਨ ਮੰਗ, ਉਹੀ ਕਹਿ ਰਹੇ ਨੇ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਉਹੀ ਜੋਤ ਕਹਿ ਰਹੀ ਹੈ ਕਮਨ ਵਡਾਈ ਕਹਿ ਸਕੂੰ, ਬੇਅੰਤ ਗੁਨੀਤਾਂ ਕਰ ਕਿਰਪਾ ਮੋਹੇ ਨਾਮ ਦੇਖੋ ਨਾਨਕ ਦਰ ਸਰੀਤਾ। ਇਸੇ ਜੋਤ ਦੇ ਮਾਲਕ ਤੀਸਰੇ ਗੁਰਦੇਵ 72 ਸਾਲ ਦੀ ਉਮਰ ਵਿੱਚ ਗੁਰੂ ਬਣਦੇ ਨੇ, 94 ਸਾਲ ਤੱਕ ਇਸ ਚੋਲੇ ਵਿੱਚ ਰਹਿੰਦੇ ਨੇ, 22 ਸਾਲ ਗੁਰਤਾ ਗੱਦੀ ਤੇ ਨੇ, ਤੇ ਕਦੀ ਦੇਖੋ 80 ਸਾਲ ਦੀ ਉਮਰ ਵਿੱਚ ਪਹੁੰਚਿਆ ਬਾਪੂ ਰੱਬ ਦੇ ਚਰਨਾਂ ਵਿੱਚ ਖਲੋ ਕੇ ਕਹਿੰਦਾ ਸਾਈਆਂ ਖੰਮ ਭੀਖਕ ਪੇਖਾਰੀ ਤੇਰੇ। ਹਾਲਾਂਕਿ ਉਸ ਗੁਰੂ ਦੀ ਕਮਾਈ ਨੂੰ ਕੋਈ ਨਹੀਂ ਗਿਣ ਮਿਣ ਸਕਦਾ, ਭੱਟ ਕਹਿ ਕੇ ਗਏ ਨੇ। ਵੈਸੇ ਤਾਂ ਦਾਤੇ ਦੀ ਖੇਡ ਹੈ। ਮੈਂ ਇੱਕ ਖਿੰਨ ਵਿੱਚੋਂ ਨਿਕਲਿਆ, ਆਪਣੇ ਵਿਸ਼ੇ ਵੱਲ ਫਿਰ ਤੁਰਨਾ ਹੈ। ਦੇਖੋ ਉਸ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਰਹਿਮਤਾਂ, ਤਿੰਨ ਗੁਰੂ ਸਾਹਿਬਾਨ ਐਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਜੋਤ ਇੱਕ ਹੈ ਜਿਨ੍ਹਾਂ ਦੇ ਪਿਤਾ ਉਹਨਾਂ ਦੇ ਗੱਦੀ ਬੈਠਣ ਤੋਂ ਪਹਿਲਾਂ ਕੀ ਗੁਰੂ ਘਰ ਆਉਣ ਤੋਂ ਪਹਿਲਾਂ ਚਲਾਣਾ ਕਰ ਗਏ, ਪਰ ਜਦੋਂ ਉਹਨਾਂ ਕਾਲਣਾ ਕਾਲੀ ਦਾਤ ਜੋਤ ਖਸਮ ਹੈ ਵਡਿਆਈ ਖਸਮ ਦੀ ਕਿਰਪਾ ਨਾਲ ਝੋਲੀ ਵਿੱਚ ਪਈ ਗੁਰੂ ਬਣੇ, ਤੇ ਤਿੰਨ ਸਤਿਗੁਰੂ ਉਹਨਾਂ ਦੇ ਪਿਤਾ ਦੇ ਨਾਮ ਜੁਗੋ ਜੁਗ ਅਟਲ ਹੋ ਗਏ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਪਰ ਤਿੰਨ ਗੁਰੂ ਸਾਹਿਬਾਨ ਖਾਸ ਕਰਕੇ ਇੱਕ ਬਾਬਾ ਲਹਿਣਾ ਸਾਹਿਬ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਏ ਨੇ। ਬਾਬਾ ਫੇਰੂ ਜੀ ਨੂੰ ਕੀ ਪਤਾ ਕਿ ਜਿਹੜਾ ਮੇਰਾ ਪੁੱਤਰ ਲਹਿਣਾ ਮੇਰੇ ਘਰ ਪੈਦਾ ਹੋਇਆ ਇਹਦੇ ਕਰਕੇ ਇੱਕ ਦਿਨ ਦੁਨੀਆਂ ਮੇਰੇ ਨਾਮ ਨੂੰ ਨਮਸਕਾਰ ਕਰੇਗੀ। ਦੂਸਰੇ ਨੇ ਧੰਨ ਗੁਰੂ ਅਮਰਦਾਸ ਜੀ ਦੇ ਪਿਤਾ ਬਾਬਾ ਤੇਜ ਭਾਨ ਜੀ ਚਲਾਣਾ ਕਰ ਗਏ ਨੇ, ਪਰ ਕੀ ਪਤਾ ਜਿਹੜਾ ਮੇਰਾ ਪੁੱਤਰ ਤੀਰਥ ਇਸ਼ਨਾਨੀ ਹੈ ਇਸ ਪੁੱਤਰ ਦੀ ਕਮਾਈ ਕਰਕੇ ਮੇਰੇ ਨਾਂ ਨੂੰ ਵੀ ਸਜਦੇ ਹੋਣਗੇ। ਤੀਸਰੇ ਨੇ ਮੇਰੇ ਧੰਨ ਗੁਰੂ ਰਾਮਦਾਸ, 7 ਸਾਲ ਦੀ ਉਮਰ ਵਿੱਚ ਪਿਤਾ ਜੀ ਚਲਾਣਾ ਕਰ ਗਏ। ਇੱਕ ਘੁੰਗਣੀਆਂ ਵੇਚਣ ਵਾਲੇ ਸਤਿਗੁਰੂ, ਮੈਂ ਸਤਿਗੁਰੂ ਸ਼ਬਦ ਵਰਤਿਆ ਹੈ ਕਿ ਟੋਕਰੀ ਵਿੱਚ ਰੱਖ ਕੇ ਘੁੰਗਣੀਆਂ ਵੇਚਣ ਵਾਲੇ, ਪਿਆਰਿਓ ਕੀ ਪਤਾ ਸੀ ਬਾਬੇ ਹਰਦਾਸ ਨੂੰ ਕਿ ਜਿਹੜਾ ਮੇਰਾ ਪੁੱਤਰ 7 ਸਾਲ ਦੀ ਉਮਰ ਵਿੱਚ ਘੁੰਗਣੀਆਂ ਵੇਚਣ ਤੁਰ ਪਿਆ ਹੈ ਇਸ ਮੇਰੇ ਲਾਲ ਦੀ ਕਮਾਈ ਕਰਕੇ ਮੈਨੇ ਮੈਨੂੰ ਠਾਕੁਰ ਬਣਾ ਦੇਣਾ ਹੈ। ਤਿੰਨ ਪ੍ਰਮਾਣ ਬਾਣੀ ਪੜ੍ਹਦਿਆਂ ਉਦਨ ਆਏ। ਪਹਿਲਾ ਬਚਨ ਹੈ ਫੇਰ ਵਸਾਇਆ ਫੇਰੂ ਆਣ, ਰਾਰੇ ਥੱਲੇ ਔਂਕੜ ਹੈ ਫੇਰ ਆਣ ਨਹੀਂ, ਬਾਬੇ ਫੇਰੂ ਦੇ ਪੁੱਤਰ ਨੇ। ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਤੇ ਲੈ ਕੇ ਕੀ ਆਏ ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ। ਬਾਬਾ ਫੇਰੂ ਜੀ ਜੁਗੋ ਜੁਗ ਟਲ ਹੋ ਗਏ, ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰਨ ਛੀਵੀਂ ਸ਼ਬਦ ਵਰਤਿਆ ਹੈ। ਬਾਬੇ ਫੇਰੂ ਦਾ ਸ਼ੇਰ ਪੁੱਤਰ ਜਦੋਂ ਗੁਰੂ ਅਮਰਦਾਸ ਦੇ ਬਚਨ ਪੜ੍ਹੇ ਤੇ ਭੱਟਾ ਨੇ ਕਿਹਾ ਭੱਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ। ਨਿਰਪਤ ਨਾਥ ਕਹਿਣ ਲੱਗੇ ਧੰਨ ਗੁਰੂ ਅਮਰਦਾਸ, ਇੱਥੇ ਰਾਜਿਆਂ ਦੇ ਰਾਜੇ ਨੇ, ਪਰ ਕਿਤੇ ਗੁਰੂ ਨਾਨਕ ਦੇ ਵਰ ਨਾਲ ਭੱਲੋ ਪੁਹਾਲ ਤੇਜੋ ਤਨਾ, ਬਾਬੇ ਤੇਜ ਭਾਨ ਦਾ ਪੁੱਤਰ ਜਿਹਨੂੰ ਲੋਕ ਨਥਾਵਾਂ ਕਹਿੰਦੇ ਸਨ ਉਹ ਤਾਂ ਕਰੋੜਾਂ ਬ੍ਰਹਿਮੰਡਾਂ ਦਾ ਪਾਤਸ਼ਾਹ ਬਣ ਗਿਆ। ਤੀਸਰਾ ਬਚਨ ਅਸੀਂ ਪੜ੍ਹਦੇ ਹਾਂ ਕਬ ਕੱਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ। ਹੁਣ ਇਸ ਇੱਕ ਤੁਕ ਨੂੰ ਕਦੀ ਟਿਕ ਕੇ ਪੜ੍ਹੀਏ ਤੇ ਸੋਚੀਦਾ ਸੱਚੇ ਪਾਤਸ਼ਾਹ ਇਹ ਬਾਬੇ ਨਾਨਕ ਦੇ ਘਰ ਦੀਆਂ ਬਖਸ਼ਾਂ ਨੇ। ਕਬ ਕੱਲ ਠਾਕੁਰ ਪਾਠ ਉੱਤੇ ਠਾਕੁਰ ਨਹੀਂ, ਠਾਕੁਰ ਦੇ ਅਰਥ ਆਪਾਂ ਠਾਕੁਰ ਹੀ ਕਰਾਂਗੇ। ਸਵਾਮੀ ਕੌਣ? ਕਹਿਣ ਲੱਗੇ ਬਾਬਾ ਹਰਦਾਸ ਅੱਜ ਠਾਕੁਰ ਸਵਾਮੀ ਬਣ ਗਏ ਨੇ। ਕਿਉਂ ਜੀ? ਕਹਿਣ ਲੱਗੇ ਲੋਕ ਕਹਿੰਦੇ ਸਨ ਇਹਦਾ ਪੁੱਤਰ ਘੁੰਗਣੀਆਂ ਵੇਚਦਾ, ਅੱਜ ਗੁਰੂ ਰਾਮਦਾਸ ਖਾਲੀ ਸਰੋਵਰਾਂ ਨੂੰ ਭਰਨ ਵਾਸਤੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣ ਗਏ, ਉਹ ਸਰੋਵਰ ਨੇ ਅੰਦਰ ਦੇ। ਮੈਂ ਜਿਹੜੀ ਬੇਨਤੀ ਪਿਆ ਕਰਨਾ ਗੁਰਮੁਖੋ, ਪਹਿਲੀ ਅਰਦਾਸ ਧਨ ਪਦਾਰਥਾਂ ਦੀ ਕਰਨੇ ਆ, ਦੂਜੀ ਅਰਦਾਸ ਗੁਰੂ ਦੇ ਚਰਨਾਂ ਵਿੱਚੋਂ ਅੰਦਰ ਨੂੰ ਬਚਾਉਣ ਦੀ ਕਰਨੇ ਆ, ਤੇ ਤੀਜੀ ਅਰਦਾਸ ਕਿਤੇ ਸਤਿਗੁਰੂ ਸਾਹਿਬਾਨ ਦੇ ਜੀਵਨ ਨੂੰ ਪੜੀਏ। ਉਹ ਬਿਰਤ ਹੋ ਕੇ ਵੀ ਕਹਿ ਰਹੇ ਨੇ, ਖੰਭ ਭੀਖ ਪੇਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਖੋ ਖੋ ਦਿਆਲ, ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਜਦੋਂ ਨਾਮ ਅੰਦਰ ਕੋਈ ਜਪਦਾ ਫਿਰ ਬੇਬਲਤਾ ਪੈਦਾ ਹੁੰਦੀ ਹੈ ਸਾਈਆਂ, ਨਾਮ ਤਾਂ ਰਸਨਾ ਤੇ ਟਿਕਾ ਦਿੱਤੇ ਹੀ, ਹੁਣ ਇਸ ਤੱਤਾਂ ਦੇ ਸਰੀਰ ਦਾ ਓਲਾ ਮੁਕਾ, ਮੇਰੇ ਦੀਦੇ ਤੇਰੇ ਦਰਸ਼ਨਾਂ ਦੀ ਤਾਂਘ ਵਿੱਚ ਬੈਠੇ। ਉਦੋਂ ਫਿਰ ਅਰਦਾਸ ਕਰਦੇ ਨੇ, ਬਹੁਤੇ ਫੇਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ, ਖੋ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ। ਉਦੋਂ ਮਨ ਵਿੱਚ ਇਹ ਖਿਆਲ ਪਨਪਦਾ ਹੈ ਕਿ ਹੇ ਮੇਰੇ ਦਾਤਾ ਜੀ, ਕਿ ਬਹੁਤ ਜਨਮ ਵਿਚਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜਿਸ ਭਾਈ ਸਾਹਿਬ ਭਾਈ ਮਾਂ ਸਿੰਘ ਦੀ ਯਾਦ ਵਿੱਚ ਅਸੀਂ ਜੁੜੇ ਬੈਠੇ ਹਾਂ, ਗੁਰਮੁਖੋ ਅਖੀਰ ਵਾਲੇ ਮੁਕਾਮ ਤੇ ਪਹੁੰਚ ਗਏ ਨੇ। ਇੱਕ ਪਾਸੇ ਮੌਤ ਹੈ, ਦੂਜੇ ਪਾਸੇ ਨੀਲੇ ਦੇ ਸ਼ਾਹ ਸਵਾਰ ਨੇ ਆਉਣੇ, ਤੇ ਅਰਦਾਸ ਕਰਦਾ ਦਾਤਾ, ਮੌਤ ਆਉਣ ਤੋਂ ਪਹਿਲਾਂ ਇਹਨਾਂ ਦੀਦਿਆਂ ਨੂੰ ਆਪਣੇ ਦੀਦਾਰ ਦੀ ਦਾਤ ਦੇ, ਇਹਨਾਂ ਦੀਦਿਆਂ ਨੂੰ ਆਪਣੇ ਦਰਸ਼ਨ ਦੀ ਦਾਤ ਦੇ। ਤੇ ਜਿੱਥੋਂ ਮੈਂ ਅਰਜ਼ ਕਰਨੀ ਚਾਹੁੰਦਾ, ਹਜ਼ੂਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਆਪ ਨੂੰ ਪਤਾ ਹੈ ਕਿ ਉਸ ਆਨੰਦਪੁਰੀ ਨੇ ਸਾਡੀ ਝੋਲੀ ਵਿੱਚ ਬਹੁਤ ਕੁਛ ਪਾਇਆ ਤੇ ਅੱਜ ਵੀ ਪਾ ਰਹੀ ਹੈ। ਇੱਕ ਮੈਂ ਬੇਨਤੀ ਹਰ ਥਾਂ ਤੇ ਕਰਨਾ ਵਾ, ਗੁਰਮੁਖੋ ਦੇਖੋ, ਆਨੰਦਪੁਰ ਹੋਲਗੜ੍ਹ ਵੀ ਹੈ, ਫਤਿਹਗੜ੍ਹ ਵੀ ਹੈ, ਆਨੰਦਗੜ੍ਹ ਵੀ ਹੈ, ਪਤਾ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਤੇਰੇ ਕੇਸਾਂ ਨਾਲ ਕਿਤਨਾ ਕੂ ਪਿਆਰ ਹੈ। ਜਿਸ ਧਰਤੀ ਤੇ ਕਲਗੀ ਵਾਲੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਤੈਨੂੰ ਦਿੱਤਾ, ਉਸ ਧਰਤੀ ਦਾ ਨਾਮ ਹੀ ਕੇਸਗੜ੍ਹ ਰੱਖ ਦਿੱਤਾ, ਉਹ ਕੇਸਗੜ੍ਹ ਹੈ। ਇਹਦਾ ਮਤਲਬ ਕਿ ਸਿੱਖ ਕੇਸਗੜ੍ਹ ਵਿੱਚ ਟਿਕਿਆ ਹੋਵੇ ਤੇ ਇਹਨੂੰ ਕੋਈ ਵਕਾਰ ਤੰਗ ਨਹੀਂ ਕਰ ਸਕਦਾ। ਸ਼ਬਦ ਕੇਸਾਂ ਨਾਲ ਗੜ੍ਹ ਵਰਤਿਆ ਹੈ ਕਿਲ੍ਹਾ, ਜੇ ਕਿਲ੍ਹੇ ਵਿੱਚ ਵੀ ਕੋਈ ਹੋਵੇ ਤੇ ਬਾਹਰ ਦਾ ਦੁਸ਼ਮਣ ਮਾਰ ਕੋਈ ਨਹੀਂ ਕਰਦਾ, ਤੇ ਜਿਹੜਾ ਗੁਰੂ ਦੀ ਮਤ ਨੂੰ ਮੰਨ ਕੇ ਕੇਸਗੜ੍ਹ ਵਿੱਚ ਰਹਿਣਾ ਸ਼ੁਰੂ ਕਰਦਾ, ਸੱਚ ਜਾਣੇ ਉਸ ਗੁਰੂ ਗੋਬਿੰਦ ਸਿੰਘ ਦੇ ਸਿੱਖ ਤੇ ਵਕਾਰ ਕੋਈ ਨਹੀਂ ਵਾਰ ਕਰਦਾ। ਹਜ਼ੂਰ ਨੇ ਕੇਸਗੜ੍ਹ ਦੀ ਸਾਨੂੰ ਦਾਤ ਦਿੱਤੀ, ਇੱਥੇ ਮੇਰੇ ਕਿਰਪਾਲੂ ਦਾਤਾ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਿਤਨੇਮ ਦੀਆਂ ਅੰਮ੍ਰਿਤ ਦੀਆਂ ਬਾਣੀਆਂ ਬਖਸ਼ਿਸ਼ ਕੀਤੀਆਂ, ਇੱਥੇ ਸਾਨੂੰ ਰਹਿਤ ਦ੍ਰਿੜ ਕਰਾਈ ਗਈ, ਇੱਥੇ ਕੁਰੈਤਾਂ ਤੋਂ ਬਚਣ ਵਾਸਤੇ ਦਾਤਾਰ ਜੀ ਨੇ ਸਾਨੂੰ ਹਦਾਇਤ ਕੀਤੀ। ਇਸੇ ਆਨੰਦਪੁਰ ਦੀ ਧਰਤੀ ਤੇ ਤਿੰਨ ਸਾਹਿਬਜ਼ਾਦਿਆਂ ਦਾ ਅਵਤਰਨ ਹੋਇਆ ਹੈ, ਉਹਨਾਂ ਦਾ ਆਗਮਨ ਹੋਇਆ। ਸ਼ਬਦ ਵਰਤ ਲਈਏ, ਅਵਤਰਨ ਸ਼ਬਦ ਮਾੜਾ ਨਹੀਂ, ਹਜ਼ੂਰ ਕਿਰਪਾਲੂ ਜੀ ਦੇ ਤਿੰਨ ਲਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਇਹਨਾਂ ਤੋਂ ਵੱਡੇ ਬਾਬਾ ਜੁਝਾਰ ਸਿੰਘ, ਚੌਥੇ ਜਿਹੜੇ ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਨੇ, ਉਹਨਾਂ ਦੀ ਆਮਦ ਪਹੁੰਟਾ ਸਾਹਿਬ ਦੀ ਧਰਤੀ ਤੇ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੇ ਘੇਰੇ ਪਏ ਨੇ। ਗੁਰਮੁਖੋ ਆਪ ਸਭ ਨੂੰ ਗਿਆਤ ਹੈ ਕਿ ਉਸੇ ਧਰਤੀ ਤੇ ਪਾਏ ਕੋਈ ਘੇਰੇ ਨੇ ਅੰਨ ਪਾਣੀ ਰੋਕ ਦਿੱਤਾ ਆਨੰਦਪੁਰ ਦਾ, ਪਰ ਸਿੱਖ ਸਿਦਕ ਦੇ ਆਸਰੇ ਜੀਂਦੇ ਰਹੇ, ਭੁੱਖ ਲੱਗਣੀ ਤੇ ਗੁਰੂ ਦੇ ਨਾਮ ਦੇ ਆਸਰੇ ਜੀਂਦੇ ਰਹੇ। ਇਸੇ ਧਰਤੀ ਤੇ ਘਟਨਾ ਵਾਪਰੀ ਸੀ ਕਿ ਦੁਨੀ ਚੰਦ ਵਰਗੇ ਮਸੰਦ ਹਾਥੀ ਦਾ ਮੁਕਾਬਲਾ ਕਰਨ ਦੀ ਥਾਂ ਤੇ ਰਾਤ ਨੂੰ ਇੱਥੋਂ ਦੌੜ ਗਏ। ਇੱਥੇ ਸੱਜਣ ਕਹਿੰਦੇ ਨੇ ਕਿ ਇਹ ਸਿੱਖ ਬੇਦਾਵਾਂ ਦੇ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ। ਮੈਂ ਆਪ ਜੀ ਦੇ ਸਮਕਸ਼ ਇਤਿਹਾਸ ਦੇ ਦੋਨੋਂ ਪੱਖ ਰੱਖਣੇ ਚਾਹੁੰਦਾ ਹਾਂ, ਇੱਕ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੂਸਰਾ ਰਾਮਿਆਣੇ ਦੀ ਧਰਤੀ। ਹਜ਼ੂਰ ਕਿਰਪਾਲੂ ਜੀ ਦੀ ਮੁਕਤਸਰ ਦੀ ਜੰਗ ਨਾਲ ਇਹ ਦੋਨੋਂ ਘਟਨਾਵਾਂ ਸੰਬੰਧਿਤ ਨੇ। ਆਨੰਦਪੁਰ ਸਾਹਿਬ ਦੀ ਧਰਤੀ ਤੋਂ ਮਜੈਲ ਗਏ ਨੇ, ਕਿੰਨੀ ਕੁ ਗਿਣਤੀ ਵੇ ਸਨ, ਕੇਵਲ 40 ਨਹੀਂ, ਇਹਨਾਂ ਤੋਂ ਵੱਧ ਵੀ ਗਿਣਤੀ ਸੀ, ਛੱਡ ਕੇ ਚਲੇ ਗਏ। ਪਰ ਗੁਰੂ ਕੇ ਸਿੱਖੋ, ਸਿਦਕ ਵਾਲੇ, ਭਾਵਨਾ ਵਾਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ, ਅਖੀਰ ਤੇ ਚੁੱਕੀ ਹੋਈ ਕਸਮ, ਖਾਧੇ ਹੋਏ ਨੇਮ, ਖਾਧੀਆਂ ਹੋਈਆਂ ਕਸਮਾਂ ਤੇ ਭਰੋਸਾ ਕਰ, ਮੇਰੇ ਚੋਜੀ ਪ੍ਰੀਤਮ ਨੇ ਆਨੰਦਪੁਰ ਸਾਹਿਬ ਦੀ ਧਰਤੀ ਛੱਡੀ, ਪਰ ਉਸ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਸਦਾ ਨਹੀਂ ਛੱਡਿਆ। ਇੱਕ ਮੈਂ ਅਰਜ਼ ਕਰਾਂ, ਜਦੋਂ ਆਨੰਦਪੁਰ ਸਾਹਿਬ ਤੋਂ ਤੁਰ ਲੱਗੇ ਤੇ ਗੁਰਬਖਸ਼ ਉਦਾਸੀ ਨੂੰ ਇਹ ਸ਼ਬਦ ਕਹੇ ਸਨ ਕਿ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਪਿਤਾ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਹੈ, ਬਸ ਇੱਥੇ ਦੀਵਾ ਬੱਤੀ ਕਰਦਾ ਹੈ, ਇੱਥੇ ਦੀਵਾ ਬਲਦਾ ਰਹੇ। ਤੇ ਦੀਵੇ ਬਲਣ ਦਾ ਮਤਲਬ ਇਹ ਹੁੰਦਾ ਹੈ ਕਿ ਸਮਝ ਪੈਂਦੀ ਰਹੇ ਇਸ ਘਰ ਦੇ ਵਾਰਸ ਅਜੇ ਜਿੰਦੇ ਨੇ, ਇਸ ਘਰ ਦਾ ਦੀਵਾ ਅਜੇ ਬੁੱਝਾ ਨਹੀਂ। ਆਪ ਇਸ ਧਰਤੀ ਤੇ ਬੈਠੇ ਹੋ, ਕੇਵਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਐਸੇ ਨੇ ਜਿਨ੍ਹਾਂ ਦੇ ਇੱਕ ਤਨ ਦੇ ਦੋ ਸੰਸਕਾਰ ਪਏ ਹੁੰਦੇ, ਇੱਕ ਦਿੱਲੀ ਦੀ ਧਰਤੀ ਤੇ ਹੁੰਦਾ ਹੈ, ਦੂਸਰਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਇੱਕ ਤਾਂ 11 ਨਵੰਬਰ ਦੀ ਰਾਤ ਨੂੰ ਹੀ 12 ਨਵੰਬਰ ਸਵੇਰੇ ਉਹ ਘਰ ਨੂੰ ਅੱਗ ਪਿਆ ਲਾਉਂਦਾ ਹੈ 1675 ਨੂੰ, ਤੇ ਦੂਜਾ 16 ਨਵੰਬਰ 4-5 ਦਿਨ ਬਾਅਦ ਤੋਂ ਸੀਸ ਦਾ ਸੰਸਕਾਰ ਹੁੰਦਾ ਹੈ। ਗੁਰਬਖਸ਼ ਉਦਾਸੀ ਨੂੰ ਤੁਰਦਿਆਂ ਕਿਹਾ ਕਿ ਪਿਤਾ ਗੁਰੂ ਜੀ ਵਾਲੇ ਅਸਥਾਨ ਤੇ ਸੇਵਾ ਸੰਭਾਲ ਕਰਨੀ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਆਨੰਦਪੁਰੀ ਵੈਰਾਨ। ਹੱਸ ਕੇ ਕਹਿਣ ਲੱਗੇ, ਨਹੀਂ ਸਮਾਂ ਆਏਗਾ ਵੈਰਾਨ ਨਹੀਂ, ਇਸ ਦੇ ਘਰ ਘਰ ਦੇ ਵਿੱਚ ਕੇਸਰੀ ਚੁੱਲਣਗੇ, ਨਗਾਰੇ ਵੀ ਵੱਜਣਗੇ, ਮਹੱਲੇ ਵੀ ਨਿਕਲਣਗੇ, ਖੰਡੇ ਬਾਟੇ ਦੇ ਅੰਮ੍ਰਿਤ ਸੰਚਾਰ ਵੀ ਹੋਣਗੇ। ਉਸ ਵੇਲੇ ਕਹਿੰਦੇ ਨੇ ਪੁੱਛਿਆ, ਸੱਚੇ ਪਾਤਸ਼ਾਹ ਜਦੋਂ ਦੀਦਿਆਂ ਨੇ ਆਪ ਜੀ ਦੇ ਦਰਸ਼ਨ ਕਰਨੇ ਹੋਣ? ਹੱਸ ਕੇ ਕਹਿਣ ਲੱਗੇ, ਬਾਣੀ ਪੜੇਗਾ, ਕੇਸਾਂ ਵੱਲ ਝਾਤੀ ਮਾਰ ਲਈ, ਸੱਚ ਜਾਣੀ ਤੇਰੇ ਕੇਸਾਂ ਵਿੱਚੋਂ ਗੁਰੂ ਦਾ ਰੂਪ ਨਜ਼ਰ ਆਏਗਾ। ਪਿਆਰਿਓ, ਅੱਜ ਵੀ ਇਹ ਸ਼ਬਦ ਉਹਨਾਂ ਨੂੰ ਕਹੇ ਗਏ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਹਜ਼ੂਰ ਨੇ ਤਾਂ ਪਰਮਾਤਮਾ ਦੇ ਵੀ ਕੇਸ ਤੇ ਦਸਤਾਰ ਦਾ ਜ਼ਿਕਰ ਕੀਤਾ ਹੈ। ਆਪਾਂ ਪੜ੍ਹਦੇ ਹਾਂ, ਸੋਹਣੇ ਨੱਕ ਜਿਨ ਲੰਬੜੇ ਬਾਲਾ, ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਹਜ਼ੂਰ ਤੇ ਅੰਮ੍ਰਿਤ ਬਚਨਾਂ ਅਨੁਸਾਰ ਗੁਰਬਖਸ਼ ਉਦਾਸੀ ਨੂੰ ਉੱਥੇ ਛੱਡ ਦਿੱਤਾ, ਪਰਿਵਾਰ ਨੂੰ ਲੈ ਕੇ ਚੱਲੇ। ਆਉਣਾ ਮੈਂ ਖਦਰਾਣੀ ਦੀ ਢਾਬ ਤੱਕ ਹੈ, ਕਿਉਂਕਿ ਆਪਣੀ ਸੁਰਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੈ ਕੇ ਤੁਰੋ। ਪਿਆਰਿਓ, ਤੁਹਾਡੇ ਕੋਲ ਸੁਰਤ ਦੀ ਦਾਤ ਹੈ, ਕਦੀ ਇਹਦੀ ਵਰਤੋਂ ਅੰਮ੍ਰਿਤ ਵੇਲੇ ਕਰਕੇ ਦੇਖੋ। ਭਾਵੇਂ ਤੁਸੀਂ ਗੁਰੂ ਦੀ ਧਰਤੀ ਤੋਂ, ਆਨੰਦਪੁਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਕਈ ਮਾਈਲਸ ਦੂਰ ਬੈਠੇ ਹੋ, ਸੈਂਕੜੇ ਕਿਲੋਮੀਟਰ ਦੂਰ ਹੋ, ਪਰ ਕਦੀ ਸੁਰਤ ਚੁਕਾ ਕੇ ਹਰਿਮੰਦਰ ਵਿੱਚ ਨਮਸਕਾਰ ਕਰਿਆ ਕਰੋ। ਸੁਰਤ ਦੀ ਹਾਜ਼ਰੀ ਹੀ ਤਾਂ ਗੁਰੂ ਦੀ ਹਾਜ਼ਰੀ ਹੈ। ਸੁਰਤ ਨੂੰ ਟਿਕਾ ਕੇ ਕਦੀ ਗੁਰੂ ਦੇ ਚਰਨ ਪਕੜ ਕੇ ਦੇਖੀ। ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕਿਰਪਾਲੂ ਚੱਲੇ, ਪਰਿਵਾਰ ਨਾਲ ਹੈ, ਮਾਤਾ ਗੁਜਰੀ ਜੀ, ਦੋ ਮਹਿਲ ਨਾਲ ਨੇ, 4 ਲਾਲ ਨਾਲ ਨੇ, 5 ਪਿਆਰੇ ਨਾਲ ਨੇ, ਸਰਸਾ ਨਦੀ ਨੂੰ ਪਾਰ ਕੀਤਾ ਮੇਰੇ ਕਲਗੀ ਵਾਲੇ ਨੇ। ਇਸ ਪਰਿਵਾਰ ਨੂੰ ਸਰਸਾ ਨੇ 3 ਕਿੱਸਿਆਂ ਵਿੱਚ ਵੰਡ ਦਿੱਤਾ। ਹਜ਼ੂਰ ਚਮਕੌਰ ਸਾਹਿਬ ਚਲੇ ਗਏ, ਛੋਟੇ ਲਾਲ ਸਰਹੰਦ ਨੂੰ ਚਲੇ ਗਏ। ਗੁਰੂ ਕੇ ਪਿਆਰਿਓ, ਚਮਕੌਰ ਦੀ ਧਰਤੀ ਨੇ ਪਰਿਵਾਰ ਨੂੰ ਫਿਰ ਰੱਖ ਲਿਆ। ਦੋ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਮੇਰੇ ਸੱਚੀ ਸਰਕਾਰ ਦੇ ਨੇਤਰਾਂ ਦੇ ਸਾਹਮਣੇ ਸ਼ਹੀਦ ਹੋਏ। ਪਿਤਾ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ। ਉਧਰ ਸ਼ਾਮ ਦਾ ਸੂਰਜ ਛਿਪ ਰਿਹਾ ਸੀ, ਇਧਰ ਬਾਬਾ ਜੁਝਾਰ ਸਿੰਘ ਜ਼ਮੀਨ ਤੇ ਡਿੱਗਦੇ ਪਏ ਸਨ ਤੇ ਕਲਗੀ ਵਾਲੇ ਦੀ ਰਸਨਾ ਕਹਿ ਰਹੀ ਸੀ ਕਿ ਖਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਖੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ। ਸੋਹਣ ਸਿੰਘ ਜੀ ਸੀਤਲ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਕਹਿਣ ਲੱਗੇ, ਖੋਵਾਂ ਤੇ ਤੋ ਸੁਰ ਸੁਰਖਰੂ, ਪਰਮ ਪ੍ਰਣ ਪਾਲ ਉਚੇਰਾ, ਪੰਥ ਵਸੇ ਮੈਂ ਉਜੜਾ ਮਨ ਚੌ ਕਨੇਰਾ। ਕਹਿਣ ਲੱਗੇ, ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇਰਾ। ਧੰਨ ਗੁਰੂ ਗੋਬਿੰਦ ਸਿੰਘ, ਚਮਕੌਰ ਦੀ ਗੜੀ ਵਿੱਚ ਦੋਨਾਂ ਪੁੱਤਰਾਂ ਨੂੰ ਛੱਡ ਕੇ ਅੱਗੇ ਚਲੇ ਗਏ। ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਗੁਰੂ ਕੇ ਸਿੱਖੋ, ਅੱਜ ਆਪਣੇ ਕੇਸ ਤਾਂ ਹੁੰਦੇ ਨਹੀਂ, ਆਪ ਤਾਂ ਗੁਰੂ ਨੇੜੇ ਗਏ ਨਹੀਂ, ਤੇ ਐਸ ਮੇਰੇ ਗੁਰੂ ਕੇ ਲਾਲ ਭਾਈ ਮਾਂ ਸਿੰਘ ਦੀ ਜਦੋਂ ਕੋਈ ਗੱਲ ਕਰਦਾ ਪਹਿਲਾਂ ਉਹਨੂੰ ਵਿਲਨ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਉਹਨੂੰ ਕਦੀ ਲੱਜਿਆ ਸ਼ਬਦ ਵਰਤਣਗੇ, ਕਦੀ ਲਾਂਤਾ ਸ਼ਬਦ ਵਰਤਣਗੇ। ਉਹ ਨਹੀਂ ਸਿੱਖਾਂ, ਦੋ ਪੁੱਤਰ ਕੋਲ ਸ਼ਹੀਦ ਨੇ, ਪਰ ਬਾਪੂ ਨੇ ਆਪਣੇ ਤਨ ਦੇ ਕਮਰ ਕੱਸੇ ਨਾਲ ਪੁੱਤਰਾਂ ਦੇ ਮੂੰਹ ਨਹੀਂ ਉਟਕੇ, ਪਰ ਮਹਾਂ ਸਿੰਘ ਦੇ ਚਿਹਰੇ ਨੂੰ ਤਾਂ ਆਪਣੇ ਪਰਨੇ ਨਾਲ ਪੂੰਝ ਕੇ ਸੀਨੇ ਨਾਲ ਲਾ ਲਿਆ ਸੀ। ਉਸ ਭਾਈ ਮਹਾਂ ਸਿੰਘ ਲਈ ਸ਼ਬਦ ਤੂੰ ਕਿਵੇਂ ਅਪਮਾਨਜਨਕ ਵਰਤ ਸਕਣਾ ਹੈ? ਦੋਨੋਂ ਪੁੱਤਰ ਕੋਲ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਪੁਰਜਾ ਪੁਰਜਾ ਰਣ ਤੱਤੇ ਵਿੱਚ ਪਏ, ਪਰ ਅੱਗੇ ਚਲੇ ਗਏ ਮੇਰੀ ਚੋਜੀ ਪ੍ਰੀਤਮ। ਹਜ਼ੂਰ ਮਾਛੀਵਾੜੇ ਪਹੁੰਚੇ ਨੇ, ਗਨੀ ਖਾਂ ਨਬੀ ਖਾਂ ਦੇ ਘਰ ਟਿਕੇ ਨੇ, ਇੱਥੋਂ ਪਲੰਘ ਤੇ ਬਿਠਾ ਮੇਰੀ ਸੱਚੀ ਸਰਕਾਰ ਨੂੰ ਆਲਮਗੀਰ ਖੇਰਾਂ ਤੱਕ ਲੈ ਕੇ ਗਏ ਨੇ। ਇੱਧਰ ਹਜ਼ੂਰ ਰਾਏ ਕੱਲੇ ਕੋਲ ਪਹੁੰਚਦੇ ਨੇ ਤੇ ਦੂਸਰੇ ਪਾਸੇ ਦੋਨਾਂ ਲਾਲਾਂ ਦੀ ਸ਼ਹਾਦਤ ਹੋ ਗਈ ਹੈ। ਹਜ਼ੂਰ ਦੇ ਦੋਨੋਂ ਲਾਲ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਹਾਂ ਵਿੱਚ ਚਿਣ ਦਿੱਤੇ ਗਏ। ਪਿਆਰਿਓ, ਕਹਿਣਾ ਬਹੁਤ ਸੌਖਾ ਹੈ, ਸੁਣਾਉਣ ਵਾਲੇ ਅਸੀਂ ਸੁਣਾ ਕੇ ਚਲੇ ਜਾਵਾਂਗੇ, ਸੁਣਨ ਵਾਲੇ ਤੁਸੀਂ ਸੁਣ ਕੇ ਚਲੇ ਜਾਓਗੇ, ਪਰ ਆਪਣੇ 5 ਸਾਲ ਦੇ ਬੱਚੇ ਨੂੰ ਕਦੇ ਨੀਹਾਂ ਵਿੱਚ ਖਲੋਤਾ ਦੇਖੋ, ਉਹਦੇ ਤਨ ਨੂੰ ਪਰਤ ਕੇ ਇੱਟਾਂ ਦੇ ਵਿੱਚ ਪੀੜਿਆ ਹੋਇਆ ਦੇਖੋ, ਤੇ ਰਾਤ ਉਹਨਾਂ ਦੇ ਸਰੀਰ ਪੈ ਦੇਖੋ, ਕਦੀ ਆਪਣੇ ਅੰਦਰ ਨੂੰ ਪੁੱਛ ਕੇ ਦੇਖੀਏ ਤੇ ਆਤਮਾ ਕੰਬ ਉੱਠੇ, ਆਤਮਾ ਇੱਕੋਦਮ ਝੰਜੋੜੀ ਜਾਏਗੀ। ਹਜ਼ੂਰ ਰਾਏ ਕੱਲੇ ਕੋਲ ਗਏ ਨੇ, ਦੋਨਾਂ ਪੁੱਤਰਾਂ ਦੇ ਆਉਣ ਦੀ ਖਬਰ ਮਿਲੀ ਹੈ। ਇੱਥੇ ਮੈਂ ਇੱਕ ਅਰਜ਼ ਕਰਨਾ ਹੁੰਦਾ, ਸੰਖੇਪ ਵਿੱਚ ਬੇਨਤੀ ਕਰਦਿਆਂ, ਹਜ਼ੂਰ ਦੇ ਚਰਨਾਂ ਵਿੱਚ ਉਸ ਵੇਲੇ 3 ਸਿੱਖ ਸਨ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਸਤਿਕਾਰਯੋਗ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਉਹਨਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਨੂੰ ਦੇਖਿਆ, ਦੋ ਪੁੱਤਰ ਪਹਿਲਾਂ ਦੇਖੇ ਨੇ ਨੇਤਰਾਂ ਨਾਲ, ਦੋਨਾਂ ਦੀ ਸ਼ਹਾਦਤ ਦੀ ਖਬਰ ਕੰਨਾਂ ਨਾਲ ਸੁਣ ਲਈ, ਪਰ ਕਲਗੀ ਵਾਲੇ ਚੋਜੀ ਪ੍ਰੀਤਮ ਅੱਜ ਦੋਨਾਂ ਦੀ ਖਬਰ ਸੁਣ ਕੇ ਵੀ ਉਸ ਕਰਤਾਰ ਦੇ ਰੰਗ ਵਿੱਚ ਰੰਗੇ ਰਹੇ। ਸਿੱਖਾਂ ਦੇ ਨੇਤਰ ਤਾਂ ਛਲਕੇ, ਪਰ ਚੋਜੀ ਪ੍ਰੀਤਮ ਦਾ ਅੰਦਰ ਭਾਣੇ ਵਿੱਚ ਤੇ ਰਜ਼ਾ ਵਿੱਚ ਜੁੜ ਗਿਆ। ਹਜ਼ੂਰ ਨੇ ਇੱਥੋਂ ਫਿਰ ਚੱਲ ਕੇ ਜ਼ਫਰਨਾਮਾ ਲਿਖਿਆ ਹੈ, ਤੇ ਉਹ ਜ਼ਫਰਨਾਮਾ ਜਿੱਤ ਦੀ ਚਿੱਠੀ ਕਹਿ, ਤੇ ਉਸ ਵਿੱਚ ਇੱਕ ਗੱਲ ਬੜੇ ਕਮਾਲ ਦੀ ਕਹੀ ਔਰੰਗਜ਼ੇਬ ਨੂੰ, ਤੇ ਸ਼ਬਦ ਲੁਕਾ ਕੇ ਨਹੀਂ ਸਪਸ਼ਟ ਸ਼ਬਦ ਕਹਿ, ਔਰੰਗਜ਼ੇਬ ਤੂੰ ਇਮਾਨਦਾਰ ਨਹੀਂ, 5 ਵਕਤ ਦਾ ਨਮਾਜ਼ੀ ਜ਼ਰੂਰ ਹੈ, ਪਰ ਸੱਚ ਜਾਣੀ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ, ਲੋਕ ਕਹਿੰਦੇ ਨੇ ਤੂੰ ਮੋਮਨ ਹੈ, ਤੂੰ ਰੱਬ ਬਾਰੇ ਕੀ ਪਹਿਚਾਨਣਾ, ਤੈਨੂੰ ਤਾਂ ਖੁਦ ਪਹਿਚਾਨਣੀ, ਤੂੰ ਮਰ ਕੇ ਕਿਹੜੇ ਪਾਸੇ ਚਲੇ ਜਾਣਾ, ਆਪਣੇ ਆਪ ਨੂੰ ਪਹਿਚਾਣੀ। ਹਜ਼ੂਰ ਦੇ ਜ਼ਫਰਨਾਮੇ ਦੇ ਸ਼ਬਦ ਸਨ, ਨਾ ਇਮਾਨ ਪ੍ਰਸਤੀ ਨਾ ਓਜ਼ਾਏ ਦੀ, ਤੂੰ ਇਮਾਨ ਪ੍ਰਸਤ ਨਹੀਂ ਤੂੰ ਬੇਈਮਾਨ ਹੈ, ਨਾ ਇਮਾਨ ਪ੍ਰਸਤੀ ਨਾ ਓਜ਼ਾਏ ਦੀ ਨਾ ਸਹਿਬ ਸ਼ਨਾਸੀ, ਤੈਨੂੰ ਰੱਬ ਦੀ ਪਹਿਚਾਣ ਨਹੀਂ ਨਾ ਮੁਹੰਮਦ ਯਕੀਨ, ਜਿਤਨਾ ਮਰਜ਼ੀ ਤੂੰ ਰੌਲਾ ਪਾਈ ਜਾ, ਸੱਚ ਜਾਣੀ ਤੈਨੂੰ ਮੁਹੰਮਦ ਉੱਤੇ ਵੀ ਯਕੀਨ ਨਹੀਂ। ਕਿਉਂ? ਕਹਿਣ ਲੱਗੀ, ਜੇ ਯਕੀਨ ਹੁੰਦਾ ਤੇ ਕੁਰਾਨ ਦੀ ਕਸਮ ਚੁੱਕ ਕੇ ਕਦੀ ਤੇਰੇ ਸੂਬੇਦਾਰ ਮੁਕਰ ਦੇਣਾ। ਦੂਸਰਾ ਬਚਨ ਕੀਤਾ, ਕਹਿਣ ਲੱਗੇ ਮਰਦ ਕਿਹਨੂੰ ਕਹਿੰਦੇ ਨੇ? ਪਿਆਰਿਓ, ਮਰਦ ਸ਼ਬਦ ਅਸੀਂ ਵਰਤਨੇ ਆ, ਮਰਦ ਦਾ ਸੰਬੰਧ ਕੇਵਲ ਇਹ ਸ਼ਬਦ ਨਹੀਂ, ਮੇਲ ਫੀਮੇਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾਰੀ ਜਾਂ ਨਰ ਇਹਦੇ ਲਈ ਸ਼ਬਦ ਮਰਦ ਤੱਕ ਨਹੀਂ, ਮਰਦ ਕੇਵਲ ਹੋਵੇ ਭਾਵੇਂ ਇਸਤਰੀ ਜਾਮਾ ਹੋਵੇ, ਉਹਦੇ ਅੰਦਰ ਵੀ ਜੋ ਕੁਝ ਹੈ ਉਹ ਜ਼ਬਾਨ ਤੋਂ ਕਹਿ, ਜੋ ਕੁਝ ਜ਼ਬਾਨ ਤੇ ਹੈ ਉਹ ਆਪਣੇ ਅੰਦਰ ਨੂੰ ਕਮਾ ਕੇ ਦੱਸੇ, ਇਹ ਮਰਦਾਊਪਣੇ ਦੇ ਚਿੰਨ੍ਹ ਨੇ। ਤੇ ਜਿਹੜਾ ਜ਼ਬਾਨ ਵਿੱਚ ਸੱਚ ਦੀ ਗੱਲ ਕਰੇ ਤੇ ਅੰਦਰ ਕੂੜ ਦੇ ਗੱਡੇ ਢੋਈ ਜਾਏ, ਬਾਬਾ ਜੀ ਕਹਿੰਦੇ ਨੇ ਅਸਲ ਵਿੱਚ ਉਹ ਮਰਦ ਹੈ ਹੀ। ਹਜ਼ੂਰ ਨੇ ਇੱਕ ਸ਼ੇਰ ਕਿਹਾ, ਕਹਿਣ ਲੱਗੇ, ਖਾਮੂ ਮਰਦ ਬਾਇਦ ਸ਼ਬਦ ਸੁਖਨ ਵਰ, ਮਰਦ ਹੋਵੇ ਜਿਹੜਾ ਸੁਖਨ ਕਾ ਕੌਲ ਕਾ ਪੱਕਾ ਹੋਵੇ, ਖਾਮੂ ਮਰਦ ਬਾਇਦ ਸ਼ਬਦ ਸੁਖਨ ਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ, ਜਿਹਦੇ ਢਿੱਡ ਵਿੱਚ ਕੁਛ ਤੇ ਮਨ ਵਿੱਚ ਕੁਛ ਹੋਵੇ ਉਹਨੂੰ ਮਰਦ ਕਿਵੇਂ ਕਿਹਾ ਜਾਏਗਾ? ਸਤਿਗੁਰੂ ਨੇ ਜ਼ਫਰਨਾਮਾ ਲਿਖ ਕੇ ਪਿਆਰੇ ਭਾਈ ਦਇਆ ਸਿੰਘ ਤੇ ਪਿਆਰੇ ਭਾਈ ਧਰਮ ਸਿੰਘ ਨੂੰ ਭੇਜਿਆ ਹੈ। ਤਵਜੋ ਦਿਓ, 4 ਲਾਲ ਸ਼ਹੀਦ ਹੋ ਗਏ ਨੇ, ਮਾਤਾ ਗੁਜਰੀ ਜੀ ਸ਼ਹਾਦਤ ਦਾ ਜਾਮ ਪੀ ਗਏ ਨੇ, ਮਜੈਲ ਪਹੁੰਚ ਗਏ ਨੇ ਆਪਣੇ ਘਰਾਂ ਵਿੱਚ, ਕਿਉਂਕਿ ਆਪਾਂ ਇਸ ਲੜੀ ਨੂੰ ਖਦਰਾਣੇ ਦੀ ਢਾਬ ਤੱਕ ਲਿਜਾਣਾ ਹੈ। ਮਜੈਲ ਪਹੁੰਚੇ ਨੇ, ਅੱਜ ਝਬਾਲ ਦੀ ਧਰਤੀ ਤੇ ਇੱਕ ਸਿੱਖ ਦਾ ਚਲਾਣਾ ਹੋਇਆ ਹੈ। ਉਹਦੀ ਮਾਤਮ ਪੁਰਸ਼ੀ ਲਈ ਇਕੱਠੇ ਹੋਏ ਤੇ ਆਨੰਦਪੁਰ ਸਾਹਿਬ ਤੋਂ ਵਿਛੜੇ ਹੋਏ ਸਿੱਖ ਵੀ ਆ ਪਹੁੰਚੇ, ਜਿਹੜੇ ਕਹਿ ਕੇ ਆਏ ਕਿ ਅਸੀਂ ਭੁੱਖ ਨਹੀਂ ਡਰ ਸਕਦੇ, ਉਹ ਵੀ ਆ ਪਹੁੰਚੇ ਤੇ ਉਸ ਮਾਤਮ ਪੁਰਸ਼ੀ ਤੇ ਗੱਲ ਚੱਲੀ ਕਿ ਸੁਣਿਆ ਸੀ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਕੀ ਬਣਿਆ ਹੈ ਉੱਥੇ? ਤੇ ਇਹਨਾਂ ਵਿੱਚੋਂ ਚੌਧਰੀ ਜਿਹੜਾ ਸੀ ਉਹ ਸੀ ਭਾਗ ਸਿੰਘ ਚੁਬਾਲੀਆ। ਭਾਈ ਮਾਂ ਸਿੰਘ ਨੇ ਤਾਂ ਟੁੱਟੀ ਗੰਢੀ ਹੈ, ਸੱਚ ਜਾਣਿਓ ਤਰੇੜਾਂ ਪਾਉਣ ਵਾਲੇ ਦਾ ਨਾਮ ਸੀ ਭਾਗ ਸਿੰਘ ਚੁਬਾਲੀਆ। ਇਹ ਵੀ ਉੱਥੇ ਮਾਤਮ ਪੁਰਸ਼ੀ ਤੇ ਆਏ। ਜਦੋਂ ਪੁੱਛਿਆ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਹਿੰਦੇ ਨੇ ਜਿਹੜੇ ਭਾਵਨਾ ਵਾਲੇ ਸਨ ਉਹਨਾਂ ਦੇ ਅੰਦਰ ਛਲਕ ਆਏ ਕਿ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਛੱਡ ਦਿੱਤਾ ਹੈ। ਦੂਸਰੀ ਗੱਲ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਲਾਲ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਗਏ, ਛੋਟਿਆਂ ਨੂੰ ਨੀਆਂ ਵੀ ਚਿਣ ਦਿੱਤਾ, ਬੁੱਢੀ ਮਾਤਾ ਸ਼ਹੀਦ ਕਰ ਦਿੱਤੀ। ਜਦੋਂ ਇੰਨੇ ਸ਼ਬਦ ਸੁਣੇ ਤੇ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਆਏ ਸਨ ਅੰਦਰ ਵਿਲ ਕੁੱਠਿਆ ਮਣਾ, ਬਾਬਾ ਫਤਿਹ ਸਿੰਘ ਵਰਗੇ ਵੰਗਾਰ ਕੇ ਚਲੇ ਗਏ। ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣੇ ਪੁੱਤਰ ਪਰਿਵਾਰ ਦਾ ਕੋਈ ਜੀਵ ਵੀ ਨਾ ਸਾਂਭਿਆ ਤੇ ਅਸੀਂ ਕਾਸ ਵਾਸਤੇ ਵਿਛੜ ਕੇ ਆ ਗਏ। ਮੈਂ ਅਰਜ਼ ਕੀਤੀ ਵਿਛੋੜਾ ਦੁੱਖ ਹੈ, ਜਿੱਤਨ ਪਤਾ ਅੰਦਰ ਨੂੰ ਲੱਗਾ ਕਿ ਗੁਰੂ ਕੇ ਲਾਲ ਸ਼ਹੀਦ ਹੋ ਗਏ, ਅੰਦਰ ਤੜਪਿਆ। ਮਨ ਨੇ ਕਿਹਾ ਕੀ ਕਰਨੀ, ਇਸ ਤਨ ਨੂੰ ਢੋ ਕੇ ਲੈ ਜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਤੇ ਚਰਨ ਪਕੜ ਕੇ ਉਹ ਤੋਂ ਮਾਫੀ ਮੰਗ ਲੈ, ਸੱਚੇ ਪਾਤਸ਼ਾਹ ਸਾਨੂੰ ਬੇਦਾਵਿਆਂ ਨੂੰ ਕਿਰਪਾ ਕਰਕੇ ਬਖਸ਼ ਲੈ। ਪਿਆਰਿਓ, ਜਦੋਂ ਕਿਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਮੈਂ ਕਰਨਾ ਵਾਂ, ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ। ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਕੋਈ ਧਰਤੀ ਦਾ ਬੰਦਾ ਨਹੀਂ ਲੱਭਦਾ, ਕੋਈ ਅਵਤਾਰ ਨਹੀਂ ਲੱਭਦਾ ਜਿਹਦੇ ਨਾਲ ਮੈਂ ਤੈਨੂੰ ਤਸ਼ਬੀਹ ਦੇ ਦਿਆਂ, ਕਹਿ ਦਿਆਂ ਮੇਰਾ ਗੁਰੂ ਗੋਬਿੰਦ ਸਿੰਘ ਐਸਾ ਹੈ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਤੇਰੇ ਗਾਤਰੇ ਕੇਵਲ ਕਿਰਪਾਨ ਨਹੀਂ। ਕੀ? ਕਹਿਣ ਲੱਗੇ ਇਸ ਕਿਰਪਾਨ ਦੀ ਥਾਂ ਤੇ ਸਾਨੂੰ ਬਚਾਉਣ ਲਈ ਤੂੰ ਪਿਤਾ ਦੀ ਪਸਲੀ ਆਪਣੇ ਢਾਕੇ ਬੰਨੀ ਹੈ, ਹੱਥ ਤੇਰੇ ਵਿੱਚ ਕੱਲੀ ਢਾਲ ਨਹੀਂ, ਤੂੰ ਢਾਲ ਦੀ ਥਾਂ ਤੇ ਪੁੱਤਰਾਂ ਦੀਆਂ ਖੋਪੜੀਆਂ ਪਕੜੀਆਂ। ਉਹਨੇ ਸ਼ਬਦ ਬੜੇ ਭਾਵਪੂਰਤ ਕਹਿ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਓਪਰੀ ਹੈ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਹੈ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ ਹੈ। ਪੁੱਤਰ ਦੀ ਖੋਪੜੀ, ਪਿਤਾ ਦੀ ਪਸਲੀ, ਗੁਰੂ ਕੇ ਸਿੱਖੋ ਇਹੋ ਜਿਹਾ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਦਾ ਸਾਨੀ ਦੁਨੀਆਂ ਵਿੱਚ ਕਿਤੋਂ ਵੀ ਲੱਭੇਗਾ ਨਹੀਂ। ਹੁਣ ਇਹ ਚਬਾਲ ਦੀ ਧਰਤੀ ਤੋਂ ਤਿਆਰ ਹੋਏ ਨੇ, ਇਹਨਾਂ ਨਾਲ ਕੁਝ ਨੰਬਰਦਾਰ ਜਿਹੜੀ ਰੂਪਿਆਂ ਨੇ ਰਾਮਿਆਂ ਨੇ ਗੱਲ ਵਾਪਰਦੀ ਹੈ, ਕੁਝ ਚੌਧਰੀ ਚੱਲੇ, ਕੁਝ ਨੰਬਰਦਾਰ ਚੱਲੇ ਜਿਨ੍ਹਾਂ ਦੀ ਲਾਹੌਰ ਦਰਬਾਰ ਵੀ ਚੱਲਦੀ ਸੀ। ਕਹਿਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸਲਾਹ ਦਿਆਂਗੇ, ਕਹਾਂਗੇ ਕਿ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਚੁੱਪ ਕਰਕੇ ਗੁਰੂ ਬਣੇ ਰਹੋ, ਤੁਸੀਂ ਭਜਨ ਬੰਦਗੀ ਕਰੋ ਤੇ ਅਸੀਂ ਤੁਹਾਡੇ ਸਿੱਖ ਬਣੇ ਰਹਿੰਦੇ ਹਾਂ। ਜੇ ਤੁਸੀਂ ਸਾਡੇ ਨਾਲ ਸਹਿਮਤ ਹੋਵੋ ਤੇ ਗੁਰੂ ਗੋਬਿੰਦ ਸਿੰਘ, ਅਸੀਂ ਲਾਹੌਰ ਦਰਬਾਰ ਨਾਲ ਗੱਲਬਾਤ ਕਰਕੇ ਤੁਹਾਡੀ ਹਕੂਮਤ ਨਾਲ ਸੁਲਾਹ ਕਰਾ ਦਿੰਦੇ ਹਾਂ। ਹਜ਼ੂਰ ਇਧਰੋਂ ਰਾਏ ਕੱਲੇ ਤੋਂ ਖਦਰਾਣੇ ਦੀ ਢਾਵਲ ਚੱਲੇ ਨੇ ਤੇ ਮਜੈਲੀਏ ਜਿਤਨੇ ਵੀ ਸਿੱਖ ਨੇ ਇਹ ਕੇਵਲ 40 ਨਹੀਂ ਸੁਣਾਏ, 40 ਮੁਕਤੇ ਸੀ ਸ਼ਬਦ ਵਰਤਨੇ ਆ। ਇਤਿਹਾਸ ਦੀਆਂ ਪਰਤਾਂ ਨੂੰ ਲੁਕਾਈਏ ਨਾ, ਪਹਿਲੇ ਮੁਕਤੇ ਉਹ ਨੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ, ਉਹ ਪੰਜ ਸਿੱਖ ਨੇ, ਉਹਨਾਂ ਲਈ ਸ਼ਬਦ ਮੁਕਤੇ ਵੇ। ਦੂਸਰੇ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ, ਉਹਨਾਂ ਵੱਲ ਵੀ ਇਸ਼ਾਰਾ ਮੁਕਤਿਆਂ ਦਾ, ਕਿਉਂਕਿ ਸਾਹਿਬ ਨੇ ਕਿਹਾ ਵੀ ਇਹ ਗੁਰਸਨਾ ਚ ਕਾਰੇ ਕੁਨਦ ਚ ਹਲ ਨਰ ਕਿ 10 ਲੱਖ ਬਰਾਇਦ ਬਰੋ ਬੇਖਬਰ, 40 ਸ਼ਬਦ ਉਹਨਾਂ ਲਈ ਵਰਤਿਆ ਹੈ। ਤੀਸਰਾ ਜਿਨ੍ਹਾਂ ਨੂੰ ਖਾਸ ਕਰਕੇ ਆਪਾਂ ਚੇਤੇ ਕਰਨੇ ਆ, ਉਹ ਖਦਰਾਣੇ ਦੀ ਢਾਬ ਤੇ 40 ਗੁਰੂ ਕੇ ਲਾਲ ਮਜੈਲੀਏ ਸਿੱਖ ਨੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਹੁਣ ਇੱਥੇ ਕਈ ਵਾਰੀ ਪ੍ਰਸ਼ਨ ਉੱਠਦਾ ਹੈ ਕਿ ਅਸੀਂ 40 ਕਿਹੜਿਆਂ ਨੂੰ ਚੇਤਾ ਕਰਨੇ ਆ ਅਰਦਾਸ ਵਿੱਚ, ਤੇ ਡਾਕਟਰ ਨੇਕੀ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ। ਉਹ ਕਹਿੰਦੇ ਆ ਜੇ ਤੈਨੂੰ 5 ਚੇਤੇ ਆਉਂਦੇ ਨੇ ਤੇ ਚੇਤੇ ਰੱਖ, ਉਹ ਵੀ ਮੁਕਤ ਨੇ। ਜੇ ਚਮਕੌਰ ਵਾਲਿਆਂ ਨੂੰ ਚੇਤੇ ਕਰਨਾ ਹੈ ਤੇ ਉਹ ਵੀ ਮੁਕਤ ਨੇ। ਪਿਆਰਿਆ ਤੂੰ ਦੁਬਧਾ ਵਿੱਚ ਨਾ ਪਾਓ, ਜੇ ਤੈਨੂੰ ਮੁਕਤ ਸਰ ਵਿੱਚ ਭਾਈ ਮਾਂ ਸਿੰਘ ਚੇਤੇ ਆਉਂਦਾ ਤੂੰ ਗੁਰੂ ਕੇ ਚਰਨ ਪਕੜ ਲੈ, ਉਹ ਵੀ ਮੁਕਤ ਨੇ, ਦੁਬਧਾ ਨਹੀਂ। ਹਜ਼ੂਰ ਕਿਰਪਾਲੂ ਖਦਰਾਣੇ ਦੀ ਢਾਬ ਨੂੰ ਗਏ। ਇਹ ਮਜੈਲੀਏ ਸਿੱਖ ਜਿਹੜੇ ਨੇ ਕਿਰਪਾਲੂ ਦਾਤਾਰ ਜੀ ਨੂੰ ਆ ਕੇ ਰਾਮੇ ਵਾਲੇ ਦੇ ਨੇੜੇ ਮਿਲੇ, ਇੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ, ਚਰਨ ਪਕੜੇ। ਜਿਨ੍ਹਾਂ ਨੂੰ ਪਤਾ ਸੀ ਅੰਦਰੋਂ ਨੇਹ ਕਰਦੇ ਨੇ, ਪ੍ਰੇਮ ਕਰਦੇ ਨੇ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ, ਬੈਰਾਗ ਵਿੱਚ ਆ ਕੇ ਚਰਨ ਧੋਤੇ। ਭਾਗ ਸਿੰਘ ਚਬਾਲੀਆ ਕੁਝ ਨੰਬਰਦਾਰ ਤੇ ਚੌਧਰੀ ਆਏ, ਇਹਨਾਂ ਨੇ ਪਹਿਲਾ ਸ਼ਬਦ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ, ਸੱਚੇ ਪਾਤਸ਼ਾਹ, ਅਸੀਂ ਤੇਰੇ ਸਿੱਖ ਹਾਂ। ਪਹਿਲਾ ਸ਼ਬਦ ਇਹ ਸੀ, ਤੁਸੀਂ ਸਾਡੇ ਗੁਰੂ ਹੋ, ਅਸੀਂ ਤੁਹਾਨੂੰ ਇੱਕ ਸਲਾਹ ਦੇਣ ਆਏ ਹਾਂ। ਹਜ਼ੂਰ ਨੇ ਸ਼ਬਦ ਸੀ ਸਲਾਹ ਦੇਣ ਆਏ ਹਾਂ। ਦਾਤਾਰ ਬਿਲਕੁਲ ਖਾਮੋਸ਼ ਨੇ, ਕਹਿਣ ਲੱਗੇ ਦੱਸੋ ਸਾਡੀ ਸਲਾਹ ਇਹ ਵੇ ਕਿ ਦੇਖੋ ਚਾਰ ਲਾਲ ਸ਼ਹੀਦ ਹੋ ਗਏ ਨੇ, ਪਿਤਾ ਸ਼ਹੀਦ ਹੋ ਗਿਆ ਹੈ, ਮਾਤਾ ਸ਼ਹੀਦ ਕਰ ਦਿੱਤੀ ਗਈ, ਤੁਸੀਂ ਸਾਡੀ ਇੱਕ ਸਲਾਹ ਮੰਨੋ, ਆਪ ਜੀ ਲੜਾਈ ਵਾਲਾ ਪੱਕ ਛੱਡ ਦਿਓ, ਤੁਸੀਂ ਗੁਰੂ ਬਣ ਕੇ ਸਿੰਘਾਸਨ ਤੇ ਬੈਠੋ, ਅਸੀਂ ਸਿੱਖ ਬਣ ਕੇ ਤੁਹਾਡੇ ਚਰਨਾਂ ਵਿੱਚ ਮੱਥੇ ਟੇਕਨੇ ਆ, ਤੁਸੀਂ ਗੁਰੂ ਬਣ ਕੇ ਸਾਨੂੰ ਉਪਦੇਸ਼ ਦਿਓ, ਅਸੀਂ ਸਿੱਖ ਬਣ ਕੇ ਤੁਹਾਡੇ ਤੋਂ ਉਪਦੇਸ਼ ਨੂੰ ਕਮਾਨੇ ਖਾਂ। ਮੇਰੇ ਕਿਰਪਾਲ ਦਾਤਾ ਜੀ ਨੂੰ ਕਹਿਣ ਲੱਗੇ, ਜੇ ਤੁਸੀਂ ਕਹੋ ਤਾਂ ਲਾਹੌਰ ਦਰਬਾਰ ਨਾਲ ਅਸੀਂ ਗੱਲਬਾਤ ਕੀਤੀ ਹੈ, ਤੁਹਾਡੀ ਹਕੂਮਤ ਨਾਲ ਸੁਲ੍ਹਾ ਹੋ ਸਕਦੀ ਹੈ। ਹਜ਼ੂਰ ਨੇ ਕਿਹਾ ਕੁਛ ਹੋਰ? ਕਹਿਣ ਲੱਗੇ ਬਸ ਇਹ ਹੀ ਕਹਿਣ ਆਇਆ। ਦਾਤਾਰ ਨੇ ਸ਼ੁਰੂਆਤ ਕੀਤੀ, ਕਹਿਣ ਲੱਗੇ ਪਹਿਲਾਂ ਦੱਸੋ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਮੈਨੂੰ ਸਮਝਾਉਣ ਵਾਸਤੇ ਉਸਤਾਦ ਬਣ ਕੇ ਆਏ ਹੋ? ਦੇਖੋ ਸ਼ਬਦ ਹਕੀਕਤ ਵਿੱਚ ਇਹ ਨੇ, ਇੱਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਖਦਰਾਣੇ ਦੇ ਟਾਪ ਦੀ। ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਤੁਸੀਂ ਉਸਤਾਦ ਬਣ ਕੇ ਸਮਝਾਉਣ ਆਏ ਹੋ? ਕਿਉਂਕਿ ਅੱਜ ਅਸੀਂ ਫਿਰ ਸਲਾਹਾਂ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ, ਜੇ ਤੁਸੀਂ ਅੰਮ੍ਰਿਤ ਦੀ ਗੱਲ ਨਾ ਕਰਦੇ ਸਾਰੀ ਦੁਨੀਆ ਸਿੱਖ ਹੋਣੀ ਸੀ। ਪਿਆਰਿਓ, ਕੇਵਲ ਸਾਡੀ ਸਲਾਹ ਦੇ ਸ਼ਬਦ ਚੇਂਜ ਹੋ ਗਏ ਨੇ, ਅੱਜ ਵੀ ਸਿਆਣੇ ਬਣ ਕੇ ਯਤਨ ਕਰਨੇ ਆ ਕਿ ਸਲਾਹ ਦਿੰਦੇ ਆ ਕਿ ਜੇ ਤੁਸੀਂ ਆ ਕਕਾਰਾਂ ਦੀ ਗੱਲ ਨਾ ਕਰਦੇ ਤੇ ਸਾਰੀ ਦੁਨੀਆ ਸਿੱਖ ਹੁੰਦੀ ਨਹੀਂ। ਉਹ ਗੁਰੂ ਕੇ ਲਾਲ, ਸਿੱਖੀ ਦਾ ਅਰਥ ਸਲਾਹ ਦੇਣਾ ਨਹੀਂ, ਸਿੱਖੀ ਦਾ ਅਰਥ ਹੈ ਗੁਰੂ ਦੇ ਹੁਕਮ ਨੂੰ ਜ਼ਿੰਦਗੀ ਵਿੱਚ ਕਮਾ ਲੈਣਾ। ਸਲਾਹ ਦੇਣਾ ਕੇਵਲ ਸਿੱਖੀ ਨਹੀਂ, ਕਹਿਣ ਲੱਗੇ ਤੁਸੀਂ ਸਲਾਹ ਦੇਣ ਆਏ ਹੋ ਕਿ ਉਸਤਾਦ ਬਣ ਕੇ ਆਪਣਾ ਹੁਕਮ ਸੁਣਾਉਣ ਆਏ ਹੋ? ਦੂਸਰੀ ਗੱਲ ਕਹੀ, ਕਹਿੰਦੇ ਨੇ ਜੇ ਸਿੱਖ ਬਣ ਕੇ ਆਏ ਹੋ ਤੁਹਾਨੂੰ ਪਤਾ ਹੈ ਸਿੱਖ ਦਾ ਫਰਜ਼ ਕੀ ਹੈ? ਮੇਰੇ ਦਾਤਾਰ ਨੇ ਨਾਲ ਬਚਨ ਪੜ੍ਹ ਕੇ ਸੁਣਾ ਦਿੱਤੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਸਿੱਖ ਦੀ ਪਰਿਭਾਸ਼ਾ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਸਲਾਹ ਨਹੀਂ ਦਿੰਦਾ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਫਿਰ ਕਹਿ ਲੱਗੇ ਸਲਾਹ ਦੀ ਥਾਂ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਸਿੱਖ ਬਣ ਕੇ ਆਇਓ ਤੇ ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਤੁਹਾਨੂੰ ਇਹ ਪਤਾ ਨਹੀਂ? ਹਜ਼ੂਰ ਦਾ ਉੱਤਰ ਸੀ ਕਿ ਹਸਤੀ ਸਿਰ ਜੋ ਅੰਕਸ਼ ਹੈ, ਸਿੱਖ ਬਣਨ ਵਾਲਾ ਤਰਕ ਨਹੀਂ ਕਰਦਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖੈ ਉਬੀ ਸੇਵ ਕਰੇ। ਜੇ ਸਿੱਖ ਬਣ ਕੇ ਆਏ ਹੋ ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਜੇ ਸਿੱਖ ਬਣ ਕੇ ਤੁਸੀਂ ਆਇਓ ਤੇ ਫਿਰ ਇੱਕ ਗੱਲ ਚੇਤੇ ਰੱਖੋ, ਇਤ ਮਾਰਗ ਚੱਲੇ ਭਾਈ ਅੜੇ, ਸਲਾਹ ਨਹੀਂ ਗੁਰ ਕਹਿ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਹੁੰ ਜੀਓ। ਕਹਿਣ ਲੱਗੇ ਅਗਲਾ ਬਚਨ ਸੀ, ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਾਣੀ ਹੈ। ਦੇਖੋ ਹਜ਼ੂਰ ਦੇ ਇਹ ਬਚਨ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੇ ਨੇ। ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਣੀ ਹੈ, ਕਹਿੰਦੇ ਨੇ ਉਦਣ ਤੁਸੀਂ ਲਾਹੌਰ ਦਰਬਾਰ ਦੀ ਗੱਲ ਕਿਉਂ ਨਾ ਕੀਤੀ ਜਿਸ ਦਿਨ ਪੰਚਮ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ? ਉਹ ਲਾਹੌਰ ਸੀ, ਉਦਣ ਤੁਹਾਡੀ ਵਾਕਫੀਅਤ ਕੰਮ ਨਾ ਆਈ? ਉਸ ਦਿਨ ਤੁਸੀਂ ਕਿੱਥੇ ਗਏ ਸੀ ਜਿਸ ਦਿਨ ਪਿਤਾ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਤੇ ਪੂਰੀ ਦਿੱਲੀ ਵਿੱਚ ਸੀਸ ਭਾਈ ਜੈਤਾ ਚੁੱਕ ਕੇ ਲਿਆਏ ਤੇ ਧੜ ਚੁਰਸਤੇ ਵਿੱਚ ਪਿਆ ਰਿਹਾ? ਉਦਣ ਤੁਹਾਡੀ ਵਾਕਫੀਅਤ ਕੰਮ ਨਾ ਦਿੱਤਾ? ਉਦਣ ਤੁਹਾਡੀ ਵਾਕਫੀਅਤ ਕਿੱਥੇ ਗਈ ਕਿ ਜਿਸ ਦਿਨ ਆਨੰਦਪੁਰ ਸਾਹਿਬ ਨੂੰ ਘੇਰੇ ਪਾਏ, मेरे प्रसादी खाती तड़प के मरे, घोड़े तड़प के मरे, सिख भुखे जान प्राण त्याग गए। उस दिन घेरे वेले तुसी किथे गए सी, अज तुसी मैनू समझाण आए हो। जिदन 40 भुखे पाने सिखां नू चमकौर घेर के खत्म करना चाहते ने, नेत्रा सामने मेरे पुत्र पुरजा पुरजा होए, उदन तुहाडी हकूमत नाल नहीं सी बनी। कह लगे सरहंद दी नीं नू तको ते अपने सीने ते हथ रख के देखो, सलावां देण वालिओ मेरे लाला नू नीयां विच चिण दिता गया, उदन तुसी हकूमत तक पहुंच ना कर सके। हजूर ने कहा तुहाडी मर्जी खै, रहो जां ना रहो। उत्थे रतन सिंह भंगू ने शब्द कहे ने, क्या गुरु अर्जन दरियाए नहीं बोड़िया, कि धन गुरु अर्जुन देव नू दरिया विच शहीद नहीं किया गया, तत्ती तवी ते बिठा के बाद विच दरिया दे सपुरद किया गया, कि क्या तेग बहादुर शीश नहीं तोरिया, कि तेग बहादुर गुरु जी का सिर धड़ तो अलहदा नहीं किया चौधरीओ। कह लगे अगला शब्द सी, कि मेरे बच्चों नू उन्होंने को के शहीद नहीं किया, क्या गुरु अर्जुन दरियाए नहीं बोड़िया, क्या तेग बहादुर शीश नहीं तोरिया, क्या शीर कोर नहीं कहाए, कि बच्चे तै नहीं मरवाए, इन्ना कुछ खून दे बावजूद अज तुसी सलाह देण आ गए हो कि गुरु गोबिंद सिंह जी तुसी टेक के बैठ जाओ, तुसी गुरु बन जाओ, असी तुहाडे सिख बनने आ। मेरे हजूर ने कहा नहीं, मैनू एहो जिहियां सलाह की जरूरत नहीं। अगों फिर भाग सिंह चुभालिया बोलिया है, कहन लगा जे इस तरह रहना है फिर साडे तो सिखी नहीं कमाई जा। गुरमुखो इत्थे फिर दूसरे शब्द वरदे ने, बेदावा लिखन की गल इत्थे चलती है। हजूर कहंदे ने जे नहीं रहना तो पकड़ो कागज लिख के दे जाओ कि साडा अज तो बाद गुरु नाल कोई वास्ता नहीं। प्यारिओ चुभाल तो केवल मनमुखताई लैण वास्ते नहीं संसारे चले, भाई मां सिंह वर्गे, बीबी भागो वर्गे जेड़े गुरु के लाल शहीद होए ने, अक्सर तुसी देखोगे चौधरी कई वारी कुछ घरों कह के कुछ जांदे ने, ते जदों किते जा के किसे मंजिल ते पहुंचना होवे उदों उन्हां दे इरादे कुछ होर निकलदे। उत्थे घरों तां आखिआ है कि गुरु गोबिंद सिंह जी दे नाल असी तुरांगे, इत्थे चौधरियां ने फिर लिख के दे दिता कागज दे टुकड़े ते कि गुरु गोबिंद सिंह तू साडा गुरु नहीं ते असी तेरे सिख ने। इस गल नू कदी भुल्यो ना। मैं अगे अर्ज करनी चाहना वा, जेड़े विछड़े सन आनंदपुर तो वो गलती माफी मंगना चाहते ने, फिर लिख दिता गया कि गुरु गोबिंद सिंह तू साडा गुरु नहीं ते असी तेरे सिख नहीं। हजूर ने कहा जी सदके, कहना बहुत सौख है गुरु के प्यारे, जदों पुत्रां नू शहादत तो बाद गुरु नू लिख के कागज दिता होवेगा, जेड़े भावना वाले ने उन्हां दे खिरदिया ते की बीती होवेगी कि गुरु गोबिंद सिंह तुसी तां अपने लाल साडी झोली विच पाओ ते असी खत उत्ते हथ नाल लिख के दे दईए। हजूर ने कागज का टुकड़ा लिया, इन्नी देर नू इत्थे बैठिया रामे आने खबर आई कि धन गुरु गोबिंद सिंह जी वजीर खां आप जी का पिछा करदा नेड़े आ गया है। गुरमुखो चुभालिए मजैलीए लिख के पै देंदे ने, गुरु गोबिंद सिंह सच्चे पातशाह जी ने सिख लै नाल आप जी जान भाई ते असवार होए। इत्थे नीला घोड़ा नहीं सी, इत्थे घोड़े का नाम सी जान भाई, उहदे ते असवार होके चल पए ते जेड़े लिख के दे गए वह पिछा नू मुड़े, हजूर अगां चल पए। इत्थे ही फिर भाई महा सिंह ने, भाई राय सिंह ने, बीबी भागो ने वंगार के कहा कि असी तां गुरु गोबिंद सिंह दे चरणा विच अपने आप नू कुर्बान करन आया, ना कि लिख के देण आया कि गुरु गोबिंद सिंह तेरे घर नाल साडा कोई वास्ता ही। प्यारिओ कुछ कु लोग पिछा नू मुड़ गए, इत्थे लकीर खिंची गई, भाई महा सिंह, भाई राय सिंह ने लकीर खिंची ते शब्द कहे जेड़ा गुरु गोबिंद सिंह दे चरणा नू प्यार करदा है ओ लकीर टप के आओ, ते नाल शब्द कह देखो भावें कागज ते लिख के दे गए गुरु गोबिंद सिंह दे सामने उन्नी देर तक वजीर खां नू नहीं पहुंचण देना जिन्नी देर तक साडे शरीर विच प्राण ने, जिन्नी देर तक साडे कोल सवास ने, ਤੇ ਭਾਈ ਮਾਂ ਸਿੰਘ ਨੇ ਨੇਤਰ ਸੇਜਲ ਕਲ ਕੇ ਕਿਹਾ, ਮੇਰੇ ਗੁਰੂ ਤੇ ਭਰੋਸਾ ਕਰੋ, ਤੁਸੀਂ ਸ਼ਹਾਦਤ ਦਾ ਜਾਮ ਪੀਓਗੇ, ਮੇਰਾ ਗੁਰੂ ਪੱਥਰ ਨਹੀਂ, ਤੁਹਾਨੂੰ ਡਿੱਗਿਆਂ ਨੂੰ ਸੀਨੇ ਨਾਲ ਜ਼ਰੂਰ ਲਾਹੇਗਾ। ਕੁਛ ਚਲੇ ਗਏ, ਭਾਈ ਮਹਾਂ ਸਿੰਘ, ਮਾਈ ਭਾਗੋ, ਜਿਹੜੇ ਕੁਝ ਭਾਵਨਾ ਵਾਲੇ ਸਿੱਖ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਪਿੱਛੇ ਚੱਲ ਪਏ। ਹੁਣ ਇੱਥੇ ਤਿੰਨ ਕਿੱਸੇ ਹੋ ਗਏ ਨੇ। ਲਿਖ ਕੇ ਦੇਣ ਵਾਲੇ ਵਾਪਸ ਚਲੇ ਗਏ, ਭਾਈ ਮਹਾਂ ਸਿੰਘ ਦੇ ਸਾਥੀ ਪਿੱਛੇ ਚੱਲ ਪਏ, ਗੁਰੂ ਗੋਬਿੰਦ ਸਿੰਘ ਜੀ ਦੀ ਇਹਨਾਂ ਨਾਲੋਂ ਦੂਰੀ ਪੈ ਚੁੱਕੀ ਸੀ, ਕਿਉਂਕਿ ਜੇ ਸਲਾਹ ਕਰ ਰਹੇ ਸਨ। ਹਜ਼ੂਰ ਕਾਫੀ ਅੱਗੇ ਨਿਕਲ ਗਏ, ਖਦਰਾਣੇ ਦੀ ਢਾਬ ਆਈ। ਖਦਰਾਣਾ ਅਸਲ ਵਿੱਚ ਇਸ ਇਲਾਕੇ ਦਾ ਮਾਲਕ ਸੀ। ਖਦਰਾਣਾ, ਸਤਰਾਣਾ ਇਹ ਭਰਾ ਸਨ। ਖਦਰਾਣੇ ਦੀ ਢਾਬ ਦਾ ਅਰਥ ਹੈ ਵੀ ਇਸ ਢਾਬ ਦੇ ਇਸ ਪਾਣੀ ਦੇ ਉੱਤੇ ਕਬਜ਼ਾ ਭਾਈ ਖਦਰਾਣੇ ਦਾ ਸੀ। ਖਦਰਾਣੇ ਦੀ ਢਾਬ ਪਹੁੰਚੇ, ਬਜ਼ੁਰਗ ਸੀ ਇਹਨਾਂ ਦਾ, ਹਜ਼ੂਰ ਕਿਰਪਾਲੂ ਜੀ ਟਿੱਬੀ ਤੇ ਚਲੇ ਗਏ, ਜਿਹੜੇ ਪਿੱਛੇ ਪਿੱਛੇ ਤੁਰੇ ਹੁੰਦੇ ਸਨ, ਜਿਨ੍ਹਾਂ ਦੇ ਕਾਗਜ਼ ਲਪੇਟ ਕੇ ਕਮਰ ਕੱਸੇ ਵਿੱਚ ਪਾਇਆ ਹੈ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹ ਹਜ਼ੂਰ ਦੇ ਪਿੱਛੇ ਪਿੱਛੇ ਤੁਰੇ ਹੁੰਦੇ ਨੇ। ਭਾਈ ਮਹਾਂ ਸਿੰਘ ਨੇ ਕਿਹਾ, ਇਸ ਢਾਬ ਉੱਤੇ ਰੁਕ ਜਾਓ। ਝਾੜੀਆਂ ਦੇ ਉੱਪਰ ਉਹਨਾਂ ਨੇ ਆਪਣੀਆਂ ਚਾਦਰਾਂ, ਆਪਣੇ ਕਸ਼ਹਿਰੇ ਤੇ ਬਸਤਰ ਪਾ ਦਿੱਤੇ। ਇਹ ਵੀ ਜੰਗ ਲੜਨ ਦੀ ਇੱਕ ਸਟ੍ਰੈਟਜੀ ਸੀ, ਕਿ ਇਹ ਵੀ ਇੱਕ ਜੰਗ ਲੜਨ ਦਾ ਤਰੀਕਾ ਸੀ ਕਿ ਦੁਸ਼ਮਣ ਦੂਰੋਂ ਦੇਖੇ ਤੇ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਸਿੱਖ ਬੜੀ ਭਾਰੀ ਤਾਦਾਦ ਵਿੱਚ ਨੇ, ਤੰਬੂ ਲੱਗੇ ਨੇ, ਵਜ਼ੀਰ ਖਾਂ ਆਇਆ। ਫਿਰ ਇਹ ਗੁਰੂ ਕੇ ਲਾਲ ਛਾਤੀਆਂ ਡਾਹ ਕੇ ਲੜੇ ਨੇ। ਮੈਂ ਕਹਿੰਦਾ, ਨਾ ਕਹੇ ਇਹ ਜਗਤ, ਇਹ ਸੰਸਾਰ, ਤੂੰ ਨਾ ਇਹਨਾਂ ਗੁਰੂ ਕੇ ਲਾਲਾਂ ਨੂੰ ਨਿੰਦ। ਦੇਖੋ ਚੋਜੀ ਪ੍ਰੀਤਮ ਟੱਬੀ ਤੇ ਬੈਠੇ ਨੇ ਤੇ ਆਪ ਇਹ ਥੱਲੇ ਜੂਝਦੇ ਪਏ ਨੇ। ਰਣ ਤੱਤੇ ਤੇ ਵੀ ਜਦੋਂ ਇਹ ਵਜ਼ੀਰ ਖਾਂ ਦਾ ਮੁਕਾਬਲਾ ਕਰਦੇ ਨੇ, ਉੱਥੇ ਖੂਨ ਦੀ ਖੋਲੀ ਖੇਡੀ ਗਈ। ਕਿਸੇ ਦਾ ਹੱਥ ਕੱਟਿਆ, ਕਿਸੇ ਦਾ ਪੈਰ ਕੱਟਿਆ, ਕਿਸੇ ਦੇ ਸੀਨੇ ਨੂੰ ਤੀਰ ਵਿੰਨ ਕੇ ਚਲਾ ਗਿਆ, ਕਿਸੇ ਦਾ ਸਿਰ ਉਤਰ ਗਿਆ। ਤੁਰਕਾਂ ਨੂੰ, ਹਾਕਮਾਂ ਨੂੰ, ਮੁਗਲਾਂ ਨੂੰ, ਸੂਬੇ ਦੇ ਸਿਪਾਹੀਆਂ ਨੇ ਇਹਨਾਂ ਨੇ ਖੱਥਾਂ ਪੈਰਾਂ ਦੀ ਪਵਾ ਦਿੱਤੀ। ਸ਼ਹਾਦਤ ਦਾ ਜਾਮ ਪੀ ਗਏ ਤੇ ਅਖੀਰ ਤੇ ਜਿੰਨੇ ਸ਼ਹੀਦ ਹੋਏ, ਇਹਨਾਂ ਦੀ ਜ਼ਬਾਨ ਤੋਂ ਇਹੀ ਸ਼ਬਦ ਸਨ, ਹੇ ਗੁਰੂ ਗੋਬਿੰਦ ਸਿੰਘ, ਕਿਰਪਾ ਕਰੀ ਬੇਦਾਵਿਆਂ ਨੂੰ ਬਖਸ਼ ਦੇ, ਸਾਨੂੰ ਕਿਰਪਾ ਕਰਕੇ ਆਪਣੀ ਗੋਦ ਵਿੱਚ ਰੱਖ ਲਵੀਂ। ਹਜ਼ੂਰ ਟਿੱਬੀ ਤੇ ਦੇਖ ਰਹੇ ਨੇ। ਹੁਣ ਇਹ ਨਹੀਂ ਪਤਾ ਨਾਲ ਦੇ ਸਿੱਖਾਂ ਨੂੰ ਇਹ ਕੌਣ ਜਿਹੜੇ ਰਣ ਤੱਤੇ ਵਿੱਚ ਆਏ ਨੇ। ਹਜ਼ੂਰ ਟਿੱਬੀ ਤੇ ਖਲੋਤੇ, ਭੱਥੇ ਚੋਂ ਤੀਰ ਕੱਢ ਕੇ ਤੀਰਾਂ ਦੀ ਵਰਖਾ ਪੈ ਕਰਦੇ ਨੇ। ਵਜ਼ੀਰ ਖਾਂ ਦੀ ਫੌਜ ਸਾਰਾ ਦਿਨ ਲੜੀ, ਪਰ ਚਾਰੀ ਗੁਰੂ ਕੇ ਲਾਲਾ ਨੇ ਅੱਗੇ ਪੈਰ ਨਹੀਂ ਪੱਟਣ ਦਿੱਤਾ। ਗੁਰੂ ਗੋਬਿੰਦ ਸਿੰਘ ਤੱਕ ਇਹ ਪਹੁੰਚੇ ਨਹੀਂ। ਜਦੋਂ ਜੰਗ ਵਿੱਚ ਹੱਬ ਗਏ, ਸਿਪਾਹੀ ਥੱਕ ਗਏ, ਤੇ ਫਿਰ ਕਪੂਰਾ ਉੱਥੇ ਆਇਆ। ਉਹ ਪੁੱਛਦਾ ਵਜ਼ੀਰ ਖਾਂ ਦੇ ਤੋਂ ਕਿ ਸਿਪਾਹੀ ਪਿਆਸ ਨਾਲ ਵਿਆਕੁਲ ਨੇ, ਅੱਗੇ ਕਿਤਨੀ ਕੁ ਦੂਰ ਪਾਣੀ ਕਹਿ। ਕਪੂਰੇ ਨੇ ਨੀਤੀ ਤੋਂ ਕੰਮ ਲਿਆ, ਕਹਿੰਦਾ ਅੱਗੇ ਜਾਓਗੇ ਤੇ 30 ਕੋਹ, ਪਿੱਛੇ ਜਾਓਗੇ ਤੇ 10 ਕੋਹ। ਇਹਦਾ ਮਤਲਬ ਸੀ ਕਿ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਨਾ ਜਾਣ। ਪਿਆਰਿਓ, ਵਜ਼ੀਰ ਖਾਂ ਪਿਛਾਂ ਮੁੜਿਆ, ਉਧਰ ਸੂਰਜ ਪਿਆ ਢਲਦਾ ਹੈ। ਇਹਦੇ ਮੇਰੇ ਚੋਜੀ ਪ੍ਰੀਤਮ ਟਿੱਬੀ ਤੋਂ ਥੱਲੇ ਪਏ ਉਤਰਦੇ ਨੇ। ਗੁਰੂ ਕਾ ਲਾਲ, ਭਾਈ ਮਹਾਂ ਸਿੰਘ ਖੂਨ ਦੇ ਨਾਲ ਲੱਥ ਪੱਥ ਗਏ, ਨਾਲ ਦੇ ਸਾਥੀ ਸ਼ਹੀਦ ਹੋ ਗਏ ਨੇ। ਆ ਦੇਖ ਇਹ ਗੁਰੂ ਕੇ ਸਿੱਖਾਂ, ਭਾਈ ਵੀਰ ਸਿੰਘ ਉਹਨਾਂ ਨੇ ਤੇ ਸ਼ਬਦ ਕਹੇ ਨੇ। ਕਹਿੰਦੇ ਨੇ, ਦੇਖ ਉਹ ਟਿੱਬੀ ਤੋਂ ਨੀਲੇ ਦਾ ਸ਼ਾਂ ਸਵਾ ਉਤਰਦਾ ਪਈ, ਕਦੀ ਚਮਕੌਰ ਦੀ ਗੜੀ ਤੋਂ ਨਿਕਲੇ ਸਨ, ਪਰ ਪੁੱਤਰ ਕੋਲ ਨੇ, ਪੁੱਤਰਾਂ ਨੂੰ ਦੇਰੋਂ ਦੂਰੋਂ ਦੇਖ ਕੇ ਅਕਾਲ ਦਾ ਸ਼ੁਕਰ ਕਰਕੇ ਚਲੇ ਗਏ। ਪਤਾ ਨਹੀਂ ਇਹਨਾਂ ਬੇਦਾਵਿਆਂ ਪੁੱਤਰਾਂ ਨਾਲ ਕਿੰਨਾ ਕੁ ਪਿਆਰ ਸੀ, ਉਹ ਇੱਕ ਇੱਕ ਦੇ ਸਿਰ ਨੂੰ ਆਪਣੀ ਝੋਲੀ ਵਿੱਚ ਰੱਖਣ ਵਾਸਤੇ ਆਏ। ਪਿਆਰਿਓ, ਹਜ਼ੂਰ ਥੱਲੇ ਉਤਰੇ ਨੇ, ਇੱਕ ਇੱਕ ਸਿੱਖ ਨੂੰ ਦੇਖਿਆ। ਹੁਣ ਇੱਥੇ ਸ਼ਬਦ ਕੀ ਵਰਤੇ ਨੇ? ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਗੁਰੂ ਕੇ ਸਿੱਖਾਂ, ਤੂੰ ਜਿਤਨਾ ਮਰਜ਼ੀ ਦੂਰ ਚਲਾ ਜਾਈ, ਜੇ ਇੱਕ ਵਾਰੀ ਤੂੰ ਗੁਰੂ ਨਾਨਕ ਸਾਹਿਬ ਦਾ ਹੋ ਗਿਆ, ਤੂੰ ਕਰਮਾਂ ਕਰਕੇ ਦੂਰ ਚਲਾ ਜਾਏਗਾ, ਪਰ ਗੁਰੂ ਨਾਨਕ ਦੀ ਕਿਰਪਾ ਤੈਨੂੰ ਕਰੋੜਾਂ ਜਨਮਾਂ ਤੋਂ ਬਾਅਦ ਫਿਰ ਆਪਣੇ ਵੱਲ ਖਿੱਚੇ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਕਾ ਸਿੱਖ ਹੋਵੇ ਤੇ ਗੁਰੂ ਉਹਨੂੰ ਭਟਕਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਕੰਮਾਂ ਕਰਕੇ ਵਿਛੜ ਗਏ ਹਾਂ, ਕਿਰਪਾ ਕਰਕੇ ਮਿਲਾ ਲਈ। ਬਚਨ ਅਸੀਂ ਪੜ੍ਹਨੇ, ਕਿਰਤ ਕਰਮ ਕੇ पिछड़े अपने कर्मा करके लिख के दे गए, तू साडा गुरु नहीं, पर कर कृपा मिलो राम। इथे मैं एक अर्ज करनी चाहना, गुरु ग्रंथ साहिब दी बाणी ते भाई गुरदास दी रचना नू आधार बना के प्यारियो, गुरु नू केवल बाहर मुखी शब्दां नाल ना देखो। एक मां अपने उदर विच बच्चा पालदी है, गुरु ग्रंथ साहिब दे शब्द ने, बच्चा मां नू नहीं देख रहा, बच्चे नू कोई पता नहीं कि जन्म तो बाद मैनू किहो जी कुख मिलनी है, पर कदी मां नू पुछ के देखो, मां नू पता है मेरी कुख विच बच्चा पलदा है, खुराक बच्चे नू मिलनी है, मां उस बच्चे दी खातर अपनियां खुशियां वार देंदी है, घरों निकलना बंद कर देगी, खान दा परहेज करेगी, ओ सिखा तू अजे बच्चे दी तरह ए नहीं जानिया तेरे गुरु कोल किन्नियां कु रहमतां ने, पर चेते रखी गुरु मां दी तरह जानदा पे मैं तेनू किवें पालना, क्योंकि बच्चे नू नहीं पता मेरी मां कैसी है। बाबा जी ने बाणी विच कह, ज्यों जननी गर्भ पालती सुत की कर आसा, सच जानो गुरु इस तरह सिख नू पालदा, इस तरह गुरु रहमत करदा है, जे गर्भ पालदी है ते फिर गर्भ विचों जन्म दे के भी पाल दिए। बाबा जी ने बाणी विच कह कह लगे, ज्यों जननी सुत जन पालती राख है नदर मझार, अंतर बार दे गरास खिन खिन पोचार, त्यों सतगुर गुर सिख राख ता हर प्रीत प्यार। सिखा तेरे नाल किन्ना कु गुरु दा ने, गुरु तेनू इस तरह बचांदा पे जिवें मां बचांदी पई है। भाई गुरदास जी ने एक बचन कहा है, ओ इन बिन अज ढोकरिया है के सतगुरु लिख के दे गए। मैं शब्द नहीं वरतने, क्योंकि साडे अजकल गीतकार जो गीत लिखते हैं, मैं उन्होंने बेनती जरूर करनी चाहना वा, देखो इन्हां गुरु के लालां दे चरण पकड़ो जिन्हों गुरु गोबिंद सिंह का इन्ना प्यार मिलया है, उन्होंने शब्द अपमानजनक ना वरतीए। भाई साहब ने एक बहुत सोहनी उदाहरण दिती है, कहिंदे ने पानी दरिया किनारियां तक खह के वरदा वगदा पिया है, नकानक भरिया दरिया, ते एक पत्थर का टुकड़ा लिया पानी भी सटिया, पत्थर का टुकड़ा पानी विच डुब गया, लोहे का टुकड़ा लिया वह भी पानी विच डुब गया, पर इन्नी देर नू पानी दे दरिया विच टना दे हिसाब नाल भारियां लकड़ां आईयां, पानी दरिया उस लकड़ नू डोबदा नहीं। भाई गुरदास नू ते बहुत सोहने प्रश्न कीते, कह लगे ए पानी मैनू एक गल की समझ नहीं, क्यों गुरु अपने सीने नाल लांदा है सिख नू? कह लगे तेरे कोल पत्थर आए, पत्थर निक्के जिहे टुकड़े नू डोब देना, लोहे नू तू डोब देना, इन्नी भारी लकड़ तेरे विच तर के आउंदी तू इहनू क्यों नहीं डोबदा पिया? लकड़ विच भार नहीं, टना दे हिसाब नाल भारियां लकड़ां पानी ते तर रहियां ने, पानी तू लकड़ नू क्यों नहीं डोबदा, लोहे नू पत्थर नू डोब रहा है? ते अगो पानी दा उत्तर सी, लकड़ जितनी मर्जी तू भारी लै आवीं मैं इहनू डोबन नहीं देना। पुछया क्यों? कहन लगे मैं इस नू अपनी बूंद बूंद पा के सिंझिया है, वह जिन्हू अपना आप दे के पालिया होवे उन्हू मैं कदी डुबन नहीं देंदा। प्यारियो जिन्ना सिखा नू अपने सीने ना ला के गुरु ने सुखमनी पढ़ाई होवे, जिन्ना नू अपने सीने ना ला के अमृत दियां दातां दित्तियां होण, प्यारियो कागज दे टुकड़े ते जो मर्जी लिखिया होवे, जिन्ना नू बूंद बूंद पानी दी दे के सिंझिया मेरे गुरु ने कदी डुबन नहीं दे। भाई साहब देखो कितनी डूंगाई विच गए, पानी कहिंदा मैं तां नहीं डुबण देंदा, आपा दे के मैं सिंझ सिंझ के पालिया है, वह भलिओ अपने पाले पुत्रां नू कौन मारदा है कौन डोबदा है? उत्थे दूजा प्रश्न करदे ने भाई साहब, कहन लगे पानी जे इसे लकड़ नू चीर के कश्ती बनाई जाए, इसे लकड़ नू चीर के बेड़ी बनाई जाए, ते इस बेड़ी दे नाल लोया भी हुंदा है, इस बेड़ी दे विच पत्थर भी रखिया जांदा है, जेड़े कल्ले लोहे दे एक किल नू तू तरन नहीं देंदा, पर पता नहीं कश्ती नाल हजारां किल जुड़े ने, किन्ने क्वंटल लोया विच पिया पत्थर पै, तू फिर पत्थर ते लोहे नू क्यों तारना है? ते अगो पानी दा उत्तर सी, इकल्ला लोया ते पत्थर आवे जरूर डुबेगा, पर जेड़ा मेरे पाले दी संगत करन लग पै मैं उहनू भी डुबन नहीं देंदा। भाई मां सिंह मेरा पालिया है, ਮੇਰੇ ਪਾਲੇ ਦੀ ਸੰਗਤ ਭਾਵੇਂ ਚੌਧਰੀਆਂ ਨੇ ਕੀਤੀ, ਜੇ ਮੇਰਾ ਪਾਲਿਆ ਕਹਿ ਦੇਗਾ ਨਾ ਮੇਰੇ ਕਰਕੇ ਬਖਸ਼ ਦੇ, ਸੱਚ ਜਾਣੀ ਇਕੱਲਾ ਲੋਹਿਆ ਆਵੇ ਤੇ ਜ਼ਰੂਰ ਡੋਬਾਂਗਾ, ਮੇਰੇ ਪਾਲੇ ਦੇ ਨਾਲ ਤੁਰਨ ਵਾਲਿਆਂ ਨੂੰ ਵੀ ਕਦੀ ਨਹੀਂ ਮੈਂ ਡੁੱਬਣ ਦਿੰਦਾ। ਭਾਈ ਸਾਹਿਬ ਨੇ ਤੀਜਾ ਪ੍ਰਸ਼ਨ ਕੀਤਾ, ਕਹਿਣ ਲੱਗੇ ਪਾਣੀ ਤੈਨੂੰ ਪਤਾ ਹੈ ਕਿ ਇਸ ਅੱਗ ਦੇ ਵਿੱਚ, ਇਸ ਲੱਕੜ ਵਿੱਚ ਅੱਗ ਹੈ, ਇਹ ਪੂਰੀ ਦੀ ਪੂਰੀ ਅੱਗ ਨਾਲ ਭਰੀ ਪਈ ਏ, ਤੇ ਅੱਗ ਤੇਰਾ ਵਿਰੋਧੀ ਤੱਤ ਹੈ, ਪਾਣੀ ਦਾ ਵਿਰੋਧੀ ਹੈ ਤੱਤ ਅੱਗ, ਕੀ ਤੈਨੂੰ ਪਤਾ ਨਹੀਂ ਲੱਕੜ ਪੂਰੀ ਅੱਗ ਨਾਲ ਭਰੀ ਹੈ, ਤੂੰ ਆਪਣੇ ਵਿਰੋਧੀ ਨੂੰ ਵੇਖ ਕੇ ਵੀ ਤਾਰੇਗਾ? ਅੱਗੋ ਪਾਣੀ ਨੇ ਉੱਤਰ ਦਿੱਤਾ, ਮੈਨੂੰ ਪਤਾ ਹੈ ਜਿਸ ਦਿਨ ਮੈਂ ਸਿੰਜਦਾ ਪਿਆ ਸਾਂ ਇਹਦੇ ਵਿੱਚ ਇਹ ਵਿਰੋਧੀ ਤੱਤ ਪੈਦਾ ਹੋ ਗਿਆ, ਪਰ ਚੇਤੇ ਰੱਖੀ ਭਾਵੇਂ ਪੂਰੀ ਲੱਕੜ ਅੱਗ ਨਾਲ ਭਰੀ ਏ, ਮੈਂ ਇਹਦੀ ਅੱਗ ਨਹੀਂ ਦੇਖਦਾ, ਮੈਂ ਆਪਣਾ ਬਿਰਧ ਦੇਖਣਾ, ਮੈਂ ਤਾਂ ਵੀ ਪਰਦੇ ਪਾ ਕੇ ਇਹਨੂੰ ਪਾਰ ਜ਼ਰੂਰ ਕਰਾਂ। ਹੁਣ ਧਿਆਨ ਦਿਆ ਜੇ ਪਿਆਰਿਓ, ਖਿੰਨ ਖਿੰਨ ਵਿੱਚ ਖੌਮੇ ਫੁੰਕਾਰੇ ਮਾਰ ਦੀਏ, ਗੁਰੂ ਤੇ ਖੌਮੇ ਦਾ ਸੁਮੇਲ ਕਿੱਥੇ? ਜੇ ਪਾਣੀ ਦਾ ਤੇ ਅੱਗ ਦਾ ਸੁਮੇਲ ਨਹੀਂ, ਮੈਂ ਤੇ ਤੂੰ ਦਾ ਸੁਮੇਲ ਕਿੱਥੇ? ਨਾਮ ਤੇ ਮਾਨ ਦਾ ਸੁਮੇਲ ਕਿੱਥੇ? ਹਮ ਤੇ ਤੁਮ ਦਾ ਸੁਮੇਲ ਕਿੱਥੇ? ਨਹੀਂ, ਗੁਰੂ ਬਖਸ਼ਿੰਦ ਹੈ, ਜੇ ਲੱਕੜ ਵਿੱਚ ਪਈ ਕੋਈ ਅੱਗ ਨੂੰ ਦੇਖ ਕੇ ਪਾਣੀ ਪਰਦੇ ਪਾ ਕੇ ਤਾਰ ਦਿੰਦਾ ਹੈ, ਸਿੱਖਾਂ ਤੂੰ ਭਾਵਨਾ ਨਾਲ ਆਈ, ਜੇ ਗੁਰੂ ਨੇ ਤੈਨੂੰ ਪਾਲਿਆ ਤੇਰੇ ਔਗਣਾਂ ਤੇ ਪਰਦੇ ਪਾ ਕੇ ਵੀ ਤੈਨੂੰ ਤਾਰੇ। ਭਾਈ ਗੁਰਦਾਸ ਨੇ ਅਗਲਾ ਸਵਾਲ ਕੀਤਾ, ਕਹਿਣ ਲੱਗੇ ਤਾਂ ਚਲੋ ਠੀਕ ਏ, ਤੂੰ ਆਪਣੇ ਪਾਲੇ ਨੂੰ ਤਾਰਨਾ ਹੈ ਪਾਣੀ, ਤੂੰ ਆਪਣੇ ਪਾਲੇ ਹੋਏ ਦੀ ਸੰਗਤ ਕਰਨ ਵਾਲੇ ਵੀ ਤਾਰ ਦੇਣਾ, ਤੂੰ ਆਪਣੇ ਪਾਲੇ ਦੇ ਵਿੱਚ ਪਈ ਕੋਈ ਅੱਗ ਨੂੰ ਵੀ ਪਰਦੇ ਪਾ ਕੇ ਢੱਕ ਦੇਣਾ, ਪਰ ਮੈਨੂੰ ਇੱਕ ਗੱਲ ਦੱਸ, ਚੰਦਨ ਨੂੰ ਕਿਉਂ ਡੋਬਣਾ ਹੈ? ਕਿਉਂਕਿ ਲੱਕੜ ਦੇ ਵਪਾਰੀਆਂ ਨੂੰ ਪਤਾ ਹੈ ਜਦੋਂ ਚੰਦਨ ਖਰੀਦਣ ਜਾਂਦੇ ਨੇ ਤੇ ਉਸ ਚੰਦਨ ਦੇ ਟੁਕੜੇ ਨੂੰ ਪਾਣੀ ਵਿੱਚ ਪਾ ਕੇ ਦੇਖਿਆ ਜਾਂਦਾ ਹੈ, ਜੇ ਲੱਕੜ ਡੁੱਬ ਜਾਏ ਤੇ ਲੱਕੜ ਅਸਲੀ, ਜੇ ਚੰਦਨ ਤਰ ਜਾਏ ਤੇ ਉਸ ਚੰਦਨ ਉੱਤੇ ਉਂਗਲ ਉਠਾਈ ਜਾਂਦੀ ਏ, ਇਹ ਅਸਲੀ ਚੰਦਨ ਨਹੀਂ, ਕਿਉਂਕਿ ਅਸਲੀ ਅਗਰ ਜੋ ਹੈ ਚੰਦਨ ਉਹ ਪਾਣੀ ਵਿੱਚ ਡੁੱਬਦਾ ਹੈ। ਕਹਿਣ ਲੱਗੇ ਜੇ ਆਪਣੇ ਪਾਲਿਆਂ ਨੂੰ ਤਾਰਨੇ ਤੇ ਚੰਦਨ ਨੂੰ ਕਿਉਂ ਡੋਬਣਾ? ਕਹਿਣ ਲੱਗੇ ਚੰਦਨ ਵੀ ਮੈਂ ਪਾਲਿਆ, ਜੇ ਮੈਂ ਡੋਬਾਂ ਨਾ ਮੇਰੇ ਪਾਲੇ ਤੇ ਲੋਕ ਉਂਗਲ ਚੁੱਕਣਗੇ, ਬਾਜ਼ਾਰ ਵਿੱਚ ਇਹਦੀ ਲੋਕ ਬਦਨਾਮੀ ਕਰਨਗੇ, ਮੈਂ ਡੋਬਦਾ ਇਸ ਕਰਕੇ ਨਹੀਂ ਕਿ ਇਹਨੂੰ ਮਾਰਨਾ ਚਾਹੁੰਦਾ, ਮੈਂ ਡੋਬਣਾ ਚਾਹੁੰਦਾ ਮੇਰੇ ਪਿਆਰੇ ਦੀ ਬਾਜ਼ਾਰ ਵੀ ਜਾ ਕੇ ਕੀਮਤ ਪੈ ਜਾਏ। ਕਹਿੰਦੇ ਨੇ ਜਦੋਂ ਮੇਰਾ ਸਿੱਖ ਸਿੱਧਕ ਕਮਾਉਂਦਾ ਹੈ ਨਾ, ਲੋਕਾਂ ਦੀ ਨਜ਼ਰ ਵਿੱਚ ਡੁੱਬਦਾ ਹੈ, ਜਿਹਦੀ ਖੋਪੜੀ ਉਤਰ ਗਈ, ਜਿਹਦਾ ਸੀਸ ਚੀਰ ਦਿੱਤਾ ਗਿਆ, ਕਹਿਣ ਲੱਗੇ ਨਹੀਂ ਡੁੱਬਦਾ ਹੋਏ, ਅਸਲ ਵਿੱਚ ਇਸ ਕਰਕੇ ਭਾਣੇ ਵਾਪਰਦੇ ਨੇ ਕਿ ਦੁਨੀਆਂ ਨੂੰ ਪਤਾ ਲੱਗ ਜਾਏ ਇਹਦੇ ਕੋਲ ਕਿੰਨੀ ਕੁ ਸ਼ੁੱਧਤਾ ਹੈ, ਕਿੰਨਾ ਕੁ ਅੰਦਰੋਂ ਟਿਕਿਆ ਹੈ। ਭਾਈ ਗੁਰਦਾਸ ਨੇ ਬਚਨ ਕਹਿ, ਕਹਿਣ ਲੱਗੇ ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪਰਦਾ ਕੱਜੈ, ਲੋਹੈ ਜੜੀਐ ਬੋਏ ਥਾਂ ਭਾਰ ਪਰੈ ਨਾ ਧੱਜੈ। ਨਾਲ ਬਚਨ ਕੀਤਾ ਚੰਦਨ ਡੋ ਅਗਰੈ ਡੋਬੈ ਜਾਨ ਕਹਿ ਨਿਰਮੋਲਕ ਧੱਜੈ, ਮਣਾ ਤੂੰ ਛੱਡ ਦੇ ਮਨ ਦੀਆਂ ਚਤੁਰਾਈਆਂ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਇੱਧਰ ਉੱਧਰ ਝਾਕਣਾ ਛੱਡ ਦੇ, ਤੂੰ ਗੁਰੂ ਦੇ ਮਾਰਗ ਤੇ ਚੱਲ ਪੈ। ਦੇਖੋ ਪਿਆਰਿਓ, ਚੋਜੀ ਪ੍ਰੀਤਮ ਥੱਲੇ ਉਤਰੇ ਨੇ, ਆਪਣੀ ਸੁਰਤ ਨੂੰ ਕਦੀ ਉਸ ਧਰਤੀ ਤੇ ਲਿਜਾ ਕੇ ਦੇਖੋ, ਅੱਜ ਸਿੱਖ ਸ਼ਹੀਦ ਪਏ ਨੇ, ਖੂਨ ਨਾਲ ਲੱਤ ਪੱਤ ਨੇ, ਹਜ਼ੂਰ ਕਿਰਪਾਲੂ ਥੱਲੇ ਉਤਰਦੇ ਨੇ, ਅੱਜ ਆਪਣੇ ਗਲ ਵਾਲਾ ਪਰਨਾ ਲਿਆ ਹੈ, ਪੁੱਤਰ ਦਾ ਚਿਹਰਾ ਨਹੀਂ ਟਕਿਆ, ਇੱਕ ਇੱਕ ਸਿੱਖ ਦੇ ਚਿਹਰੇ ਨੂੰ ਪਹਿਚਾਣਦੇ ਪਏ ਨੇ, ਤੇ ਸ਼ਬਦ ਵਰਤਨੇ ਸ਼ੁਰੂ ਕੀਤੇ, ਇਹ ਮੇਰਾ 10,000। ਇਹਦਾ ਮਤਲਬ ਇਹ ਕਵੀ ਸੰਤੋਖ ਸਿੰਘ ਨੇ ਲਿਖਿਆ ਕਿ ਜਿੰਨੇ ਕਦਮ ਕੋਈ ਅੱਗੇ ਹੋ ਕੇ ਲੜਿਆ ਹੈ, ਕੱਲੇ ਕਦਮ ਨਹੀਂ, ਅਸਲ ਵਿੱਚ ਉਸ ਜ਼ਮਾਨੇ ਵਿੱਚ ਇਹ ਖਿਤਾਬ ਹੁੰਦੇ ਸਨ, 10,000, 20,000, 5,000, 30,000, ਨਵਾਬ, ਚੌਧਰੀ, ਜਾਗੀਰਦਾਰ, ਮੇਰੇ ਸੱਚੇ ਪਾਤਸ਼ਾਹ ਉਤਰੇ, ਇੱਕ ਇੱਕ ਸਿੱਖ ਨੂੰ ਦੇਖ ਕੇ ਕਹਿਣ ਲੱਗੇ ਇਹ ਮੇਰਾ 20,000, ਇਹ ਮੇਰਾ 30,000, ਇਹ ਮੇਰਾ 10,000, ਕਿਸੇ ਨੂੰ ਕਿਹਾ ਮੇਰਾ ਮੁਲਤਾਨ ਦਾ ਨਵਾਬ, ਮੇਰਾ ਕਸ਼ਮੀਰ ਦਾ ਹਾਕਮ, ਮੇਰਾ ਦਿੱਲੀ ਦਾ ਸਮਰਾਟ। ਕਹਿੰਦਿਆਂ ਕਹਿੰਦਿਆਂ ਪਿਆਰਿਓ, ਅੱਜ ਚੋਜੀ ਪ੍ਰੀਤਮ ਦੇ ਨੇਤਰ ਛਲਕੇ ਸਨ, ਕਿਉਂਕਿ ਜਦੋਂ ਕੋਈ ਪਰਤ ਕੇ ਘਰ ਆਉਂਦਾ ਹੈ ਨਾ, ਰੁੱਸਿਆ ਹੋਇਆ ਘਰ ਆਵੇ ਤੇ ਸੱਚ ਜਾਣਿਓ ਫਿਰ ਗਿਲੇ ਨਹੀਂ, ਰੁੱਸੇ ਹੋਏ ਘਰ ਆਉਣ ਤੇ ਅੱਖਾਂ ਹੀ ਛਲਕਦੀਆਂ ਹਨ। ਹਜ਼ੂਰ ਤੁਰੇ ਜਾਂਦੇ ਨੇ, ਅੱਜ ਬੈਠਾ ਹੈ ਭਾਈ ਮਾਨ ਸਿੰਘ ਜ਼ਮੀਨ ਤੇ ਡਿੱਗਾ, ਚਿਹਰਾ ਖੂਨ ਨਾਲ ਲੱਥ ਪੱਥ ਕੇ ਸਵਾਸ ਚੱਲਦੇ ਨੇ ਤੇ ਇੱਕ ਅੰਦਰੇ ਅੰਦਰ ਬੇਨਤੀ ਕਰਦਾ ਚੋਜੀ ਪ੍ਰੀਤਮਾ, ਸਵਾਸ ਪੂਰੇ ਖੂਨ ਤੋਂ ਪਹਿਲਾਂ ਇੱਕ ਵਾਰ ਆਪਣੀ ਗੋਦ ਦਾ ਪਿਆਰ ਦੇ ਦੇ, ਇੱਕ ਵਾਰੀ ਤੁਸੀਂ ਸਾਨੂੰ ਖਾਓ, ਮੈਂ ਤੁਹਾਡੇ ਚਰਨਾਂ ਵਿੱਚ ਹੱਥ ਜੋੜਾਂ, ਮੈਂ ਆਪਣੇ ਖੂਨ ਨਾਲ ਤੇਰੇ ਚਰਨ ਧੋ ਕੇ ਮਾਫੀ ਮੰਗਾਂਗਾ, ਤੂੰ ਸਾਨੂੰ ਬਖਸ਼ ਦੇ। ਭਾਈ ਵੀਰ ਸਿੰਘ ਲਿਖਦੇ ਨੇ, ਮੌਤ ਤੇ ਗੁਰੂ ਦੋਨਾਂ ਦੀ ਇੰਤਜ਼ਾਰ ਹੈ, ਮੌਤ ਪਹਿਲਾਂ ਆਉਂਦੀ ਹੈ ਕਿ ਸਿੱਖ ਪਹਿਲਾਂ ਗੁਰੂ ਪਹਿਲਾਂ ਆਉਂਦਾ ਹੈ। ਇੱਕ ਗੱਲ ਬਾਣੀ ਪੜਨ ਵਾਲੇ ਚੇਤੇ ਰੱਖਿਓ, ਸਿੱਖਾਂ ਦੇ ਪਰਨ ਬੜੇ ਅਜੀਬੋ ਗਰੀਬ ਜੇ। ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆ ਕਿ ਇਦੂ ਚੰਗਾ ਇਸ ਬੇਅਦਬੀ ਨਾਲੋਂ ਚੰਗਾ ਤਾਂ ਮਰ ਜਾਣਾ ਚਾਹੀਦਾ ਹੈ, ਪਰ ਇੱਥੇ 72 ਸਾਲ ਦਾ 75 ਸਾਲ ਦੇ ਕਰੀਬ ਬਾਬਾ ਦੀਪ ਸਿੰਘ ਕਹਿੰਦੇ ਨੇ, ਮੈਂ ਨਹੀਂ ਉਨੀ ਦੇਰ ਤੱਕ ਮਰਨਾ ਗੁਰੂ ਰਾਮਦਾਸ ਜਿੰਨੀ ਦੇਰ ਤੱਕ ਤੇਰੇ ਦਰਵਾਜ਼ੇ ਵਿੱਚ ਮੈਂ ਸ਼ੀਸ਼ ਨਾ ਭੇਟਾ ਕਰ ਦੇਵਾਂ। ਕਿਹੋ ਅਜੀਬੋ ਜਿਹਾ ਕਰਮ, ਕਿਹੋ ਅਜੀਬ ਪਰਨਖ ਹੈ। ਇੱਥੇ ਖੋਪੜੀ ਉਤਰੀ ਹੈ ਤੇ ਸਿੱਖ ਦੀ ਖੋਪੜੀ ਉਤਰੀ ਖੂਨ ਨਾਲ ਭਿੱਜਾ ਹੈ, ਤੇ ਅੱਗੋਂ ਨਵਾਬ ਨੂੰ ਕਹਿੰਦਾ ਜ਼ਕਰੀਆ ਖਾਂ, ਮੈਂ ਓਨੀ ਦੇਰ ਤੱਕ ਇੱਥੋਂ ਨਹੀਂ ਜਾਣਾ ਸਰੀਰ ਵਿੱਚੋਂ ਜਿੰਨੀ ਦੇਰ ਤੱਕ ਮੈਂ ਆਪਣੀ ਜੁੱਤੀ ਅੱਗੇ ਲਾ ਕੇ ਤੈਨੂੰ ਨਹੀਂ ਲਿਜਾਂਦਾ। 22 ਦਿਨ ਖੋਪੜੀ ਤੋਂ ਬਿਨਾਂ ਜਿੰਦਾ ਰਿਹਾ ਗੁਰੂ ਕਾ ਲਾਲ, 22 ਦਿਨ। ਅਸੀਂ ਕੇਵਲ ਇੱਕ ਸ਼ਬਦ ਕਹਿ ਕੇ ਕਹਿੰਦੇ ਨੇ ਜਿਹਨਾਂ ਖੋਪੜੀਆਂ ਉਤਰਵਾਈਆਂ, 22 ਦਿਨ ਖੋਪੜੀ ਤੋਂ ਬਿਨਾਂ। 21 ਦਿਨ ਜ਼ਕਰੀਏ ਦੀ ਮੌਤ ਹੋਈ ਤੇ 22 ਦਿਨ ਭਾਈ ਤਾਰੂ ਸਿੰਘ ਨੇ ਕਿਹਾ ਇਸ਼ਨਾਨ ਕਰਾਓ, ਮੈਂ ਗੁਰੂ ਗੋਬਿੰਦ ਸਿੰਘ ਦੀ ਗੋਦ ਵੀ ਚੱਲਾਂ। ਸਿੱਖ ਦਾ ਪਰਨ ਬੜਾ ਅਜੀਬ ਹੈ, ਇੱਕ ਪਾਸੇ ਮੌਤ, ਦੂਜੇ ਪਾਸੇ ਕਲਗੀ ਵਾਲਾ ਚੋਜੀ ਪ੍ਰੀਤਮ, ਖੇ ਦਾਤਾ ਮੌਤ ਤੋਂ ਪਹਿਲਾਂ ਤੂੰ ਪਹੁੰਚ ਜਾ। ਅੱਜ ਮੇਰੇ ਹਜ਼ੂਰ ਜਾ ਕੋਲ ਪਹੁੰਚੇ, ਦੇਖਿਆ ਚਿਹਰਾ ਸਾਰਾ ਖੂਨ ਨਾਲ ਭਿੱਜਾ ਸੀ, ਦੇੜਾ ਦਾੜਾ ਖੂਨ ਨਾਲ ਭਿੱਜ ਕੇ ਜ਼ਮੀਨ ਦੀ ਮਿੱਟੀ ਰੇਤਾ ਸਾਰੀ ਖੂਨ ਨਾਲ ਜੰਮੀ ਪਈ ਹੈ। ਹਜ਼ੂਰ ਨੇ ਦੇਖਿਆ ਨਬਜ਼ ਚੱਲਦੀ ਪਈ ਹੈ। ਕਿਰਪਾਲੂ ਦਾਤਾਰ ਜੀ ਨੇ ਆਪਣੀ ਗੋਦ ਬਣਾਈ, ਪਿਆਰਿਓ ਸ਼ੀਸ ਭਾਈ ਮਹਾਂ ਸਿੰਘ ਜੀ ਦਾ ਆਪਣੀ ਗੋਦ ਵਿੱਚ ਟਿਕਾ ਲਿਆ, ਨੇਤਰ ਛਲਕੇ ਆਪਣੇ ਪਰਨੇ ਨਾਲ ਆਪਣੇ ਗਲ ਵਿੱਚ ਪਾਏ ਹੋਏ ਬਸਤਰ ਨਾਲ ਭਾਈ ਸਾਹਿਬ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਪੂੰਝਿਆ, ਉਹਨਾਂ ਦੇ ਦਾੜੇ ਨੂੰ ਸਾਫ਼ ਕੀਤਾ, ਪਹਿਚਾਣ ਕੇ ਕਹਿਣ ਲੱਗੇ ਮੇਰਾ ਮਹਾਂ ਸਿੰਘ, ਪਿਆਰਿਓ ਕਾਗਜ਼ ਵਿੱਚ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਗੁਰੂ ਦਾ ਅੰਦਰ ਕਹਿ ਰਿਹਾ ਮੇਰਾ ਮਹਾਂ ਸਿੰਘ। ਤੇ ਕੋਲ ਖਲੋਤੇ ਨੇ ਇੱਕ ਬਚਨ ਕਿਹਾ, ਇਹ ਵੈਸੇ ਕਿਸੇ ਕਿਤਾਬ ਵਿੱਚ ਲਿਖਤ ਨਹੀਂ, ਇੱਕ ਕਮਾਈ ਵਾਲੇ ਸੱਜਣ ਨੇ ਬਚਨ ਕਹੇ ਸਨ, ਕੋਈ ਜ਼ਰੂਰੀ ਨਹੀਂ ਜੋ ਲਿਖਤ ਵਿੱਚ ਹੈ ਉਹਨੂੰ ਮੰਨੀਏ, ਮੰਨਣਾ ਚਾਹੀਦਾ ਹੈ, ਪਰ ਜਿਹੜਾ ਸੁਰਤ ਵਿੱਚ ਦਾਤਾ ਘਟਾ ਦਿੰਦਾ ਉਹ ਲਿਖਤਾਂ ਵਿੱਚ ਨਹੀਂ ਜੇ ਹੁੰਦਾ। ਉਹ ਕਰਨੀ ਵਾਲੇ ਕਹਿ ਰਹੇ ਸਨ ਕਿ ਜਦੋਂ ਭਾਈ ਮਾਨ ਸਿੰਘ ਜੀ ਨੂੰ ਗੋਦ ਵਿੱਚ ਲਿਆ ਤੇ ਇੱਕ ਇੱਕ ਸਿੱਖ ਨੂੰ ਪਹਿਚਾਣ ਕੇ ਜਦੋਂ ਅਸੀਸਾਂ ਦਿੱਤੀਆਂ, ਕਿਸੇ ਨੇ ਸ਼ਬਦ ਕਿਹਾ ਸੱਚੇ ਪਾਤਸ਼ਾਹ ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ ਸਨ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਗੋਦੀ ਵਿੱਚ ਪਿਆ ਹੋਇਆ ਮਾਨ ਸਿੰਘ ਅਜੇ ਸੁਰਤ ਨਹੀਂ। ਹਜ਼ੂਰ ਨੇ ਉੱਚੀ ਆਵਾਜ਼ ਵਿੱਚ ਕਿਹਾ ਪਿਆਰਿਓ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ। ਇਹ ਸ਼ਬਦ ਨੂੰ ਸਮਝਿਓ, ਕਹਿਣ ਲੱਗੇ ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ, ਤੋੜ ਕੇ ਚਲੇ ਗਏ, ਟੁੱਟੀ ਵਾਲੇ ਨੇ। ਸਾਹਿਬ ਕਹਿਣ ਲੱਗੇ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ। ਕਹਿਣ ਲੱਗੇ ਇਹਦੇ ਅਰਥ ਕੀ, ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਨਹੀਂ? ਕਹਿਣ ਲੱਗੇ ਕਾਗਜ਼ ਉੱਤੇ ਇਹਨਾਂ ਲਿਖ ਕੇ ਦਿੱਤਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮੈਂ ਤਾਂ ਨਹੀਂ ਲਿਖ ਕੇ ਦਿੱਤਾ, ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ। ਇੱਕ ਪਾਸਿਓਂ ਟੁੱਟੀ ਹੈ ਦੋ ਪਾਸਿਓਂ ਨਹੀਂ? ਜੇ ਦਵੱਲੀ ਟੁੱਟ ਜਾਏ ਤੇ ਕਿਤੇ ਥਾਂ ਨਹੀਂ, ਦੱਸੋ ਕਾਗਜ਼ ਵਿੱਚ ਇਹਨਾਂ ਦੇ ਲਿਖਤ ਹੈ, ਮੇਰੀ ਲਿਖਤਾਂ ਵਿੱਚ ਹੈ ਹੀ ਨਹੀਂ, ਇਹ ਮੇਰੇ ਨੇ, ਮੈਂ ਇਹਨਾਂ ਦਾ ਵਾਂ। ਇੰਨੀ ਦੇਰ ਨੂੰ ਭਾਈ ਮਾਨ ਸਿੰਘ ਜੀ ਦੇ ਨੇਤਰ ਖੁੱਲੇ, ਬੁੱਲ ਫਰਕੇ, ਦੇਖਿਆ ਮੇਰਾ ਚੋਜੀ ਪ੍ਰੀਤਮ ਕਲਗੀ ਵਾਲਾ ਹੱਥ ਜੁੜ ਗਏ, ਕੰਬਦੇ ਹੱਥ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਵਿੱਚੋਂ ਨਿਕਲਿਆ ਨੀਰ, ਭਾਈ ਮਾਨ ਸਿੰਘ ਜੀ ਦੇ ਚਿਹਰੇ ਉੱਤੇ ਦੋ ਤੁਪਕੇ ਪਏ। ਹੁਣ ਇਹਨੂੰ ਪੱਥਰ ਸਮਝ ਕੇ ਨਾ ਆਪਾਂ ਮੰਨੀਏ, ਪਿਆਰਿਓ ਜਦੋਂ ਭਾਈ ਮਾਨ ਸਿੰਘ ਨੇ ਦੇਖਿਆ ਹਜ਼ੂਰ ਨੂੰ, ਕੰਬਦੇ ਹੋਏ ਖੱਤ ਨੇ ਹਜ਼ੂਰ ਪੁੱਟ ਕੇ ਸੀਨੇ ਨਾਲ ਲਾ ਕੇ ਮੁੱਖ ਬੁੱਲਾਂ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਕਹਿੰਦੇ ਨੇ ਮੇਰੇ ਮਹਾਂ ਸਿੰਘ ਮਹਾਨ ਪੁੱਤਰ ਤੂੰ ਕੁਛ ਬੋਲ, ਕੀ ਕਹਿਣਾ ਚਾਹੁੰਦਾ ਮੈਨੂੰ? ਉਧਰ ਨੇਤਰ ਸੇਜਲ, ਇੱਥੇ ਭਾਈ ਵੀਰ ਸਿੰਘ ਕਹਿੰਦੇ ਨੇ ਉਹ ਗੁਰੂ ਕੇ ਸਿੱਖਾ ਦੇਖ ਜਿਹੜੇ ਬੇਦਾਵਾ ਲਿਖ ਕੇ ਦੇ ਗਏ, ਬੇਦਾਵੇ ਵਾਲਿਆਂ ਨਾਲ ਇੰਨਾ ਕੁ ਪਿਆਰ ਕਰਦਾ ਚੋਜੀ ਪ੍ਰੀਤਮ, ਤੇ ਜਿਹੜੇ ਦਾਵਾ ਕਰਕੇ ਕਹਿੰਦੇ ਨੇ ਤੂੰ ਸਾਡਾ ਗੁਰੂ ਤੇ ਅਸੀਂ ਤੇਰੇ ਸਿੱਖ, ਉਹਨਾਂ ਨੂੰ ਕਿੰਨਾ ਕੁ ਸੀਨੇ ਨਾਲ ਲਾਏ। ਹਜ਼ੂਰ ਨੇ ਕਿਹਾ ਮਾਂ ਸਿੰਘ ਨੇਤਰ ਖੋਲੋ ਕੁਛ ਮੰਗੋ। ਹੱਥ ਜੋੜ ਕੇ ਕਿਹਾ ਦਾਤਾ ਉਸ ਮਨਹੂਸ ਕਾਗਜ਼ ਨੂੰ ਪਾੜ ਦੇ, ਟੁੱਟੀ ਗੰਢ ਲੈ, ਅਸੀਂ ਭੁੱਲ ਗਏ ਸਾਂ ਸਾਨੂੰ ਬਖਸ਼ ਲੈ, ਮਿਹਰ ਕਰ ਸਾਨੂੰ ਆਪਣਾ ਬਣਾ ਲੈ। ਹਜ਼ੂਰ ਨੇ ਇੱਥੇ ਬਚਨ ਕਹਿ, ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ ਹਜ਼ੂਰ ਸਿਰ ਤੇ ਹੱਥ ਰੱਖ ਕੇ ਕਹਿੰਦੇ ਮਾਂ ਸਿੰਘ ਸੂਰਮਿਆਂ ਦਾ ਵਾਸਾ ਕਰਮ ਖੰਡ ਵਿੱਚ ਹੁੰਦਾ ਹੈ, ਕਰਮ ਖੰਡ ਵਿੱਚ ਪਹੁੰਚਿਓ ਮੇਰੇ ਲਾਲ, ਕਿਉਂਕਿ ਕਰਮ ਖੰਡ ਤੋਂ ਅਗਲਾ ਖੰਡ ਹੈ ਸੱਚ ਖੰਡ। ਆਪ ਨੂੰ ਪਤਾ ਹੋਵੇ ਪੰਜ ਖੰਡਾਂ ਦੀਆਂ ਬਾਕੀ ਤਿੰਨ ਖੰਡਾਂ ਦੀ ਇੱਕ ਇੱਕ ਪੌੜੀ ਹੈ, ਕਰਮ ਖੰਡ ਤੇ ਸੱਚ ਖੰਡ ਕੇਵਲ ਇੱਕ ਪੌੜੀ ਵਿੱਚ ਹੈ, ਧਰਮ ਖੰਡ ਦੀ ਇੱਕ ਪੌੜੀ ਹੈ, ਗਿਆਨ ਖੰਡ ਦੀ ਵੱਖਰੀ ਪੌੜੀ ਹੈ, ਸ਼ਰਮ ਖੰਡ ਦੀ ਵੱਖਰੀ ਹੈ, ਪਰ ਕਰਮ ਖੰਡ ਤੇ ਸੱਚ ਖੰਡ ਇੱਕੋ ਪੌੜੀ ਵਿੱਚ ਨੇ, ਕਿਉਂਕਿ ਸੱਚ ਖੰਡ ਨਸੀਬ ਹੀ ਉਹਨਾਂ ਨੂੰ ਹੁੰਦਾ ਜਿਹੜੇ ਕਰਮ ਖੰਡ ਦੇ ਵਾਸੀ ਹੁੰਦੇ, ਬਖਸ਼ਿਸ਼ ਦੇ ਪਾਤਰ। ਉੱਥੇ ਦੋ ਪੌੜੀਆਂ ਨਹੀਂ। ਕਹਿਣ ਲੱਗੇ ਭਾਈ ਮਹਾਂ ਸਿੰਘ ਕਿ ਆਪਣੇ ਨੇਤਰ ਖੋਲ, ਤੂੰ ਕਰਮ ਖੰਡ ਦਾ ਵਾਸੀ ਹੈ ਤੇ ਕਰਮ ਖੰਡ ਵਿੱਚ ਰਹਿੰਦੇ ਨੇ, ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ, ਜੋਧੇ ਸੂਰਮੇ ਕਰਮ ਖੰਡ ਵਿੱਚ ਨੇ, ਦੇਖ ਤੂੰ ਸੱਚ ਖੰਡ ਵਿੱਚ ਪੈਰ ਪਾ ਮੇਰੇ ਲਾਲ। ਅੱਗੋਂ ਖੱਤ ਜੋੜ ਕੇ ਸ਼ਬਦ ਸਨ ਦਾਤਾਰ ਸੱਚ ਖੰਡ, ਪੁੱਛਿਆ ਸੱਚ ਖੰਡ ਦੇ ਦਰਵਾਜ਼ੇ ਬੰਦ? ਕਹਿਣ ਲੱਗੇ ਦਰਵਾਜ਼ੇ ਤਾਂ ਸੱਚ ਖੰਡ ਦੇ ਖੁੱਲੇ ਨੇ, ਪਰ ਉੱਤੇ ਲਿਖਿਆ ਹੈ, ਸਾਹਮਣੇ ਇੱਕ ਫੱਟੀ ਲੱਗੀ ਹੈ ਜਿਹਦੇ ਤੇ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਦਰਵਾਜ਼ੇ ਤਾਂ ਬੰਦ ਨਹੀਂ, ਪਰ ਕਿਰਪਾ ਕਰ ਇਸ ਤਖਤੀ ਨੂੰ ਤੋੜ ਦੇ, ਇਸ ਕਾਗਜ਼ ਨੂੰ ਪਾੜ ਦੇ। ਹਜ਼ੂਰ ਕਿਰਪਾਲੂ ਦੇ ਚਰਨਾਂ ਵਿੱਚ ਜੁੜ ਕੇ ਉਸ ਵੇਲੇ ਇੱਕ ਬੇਨਤੀ ਕਹਿ ਰਿਹਾ ਸੀ ਕਿ ਮੇਰੇ ਦਾਤਾ ਜੀ ਰਾਖ ਲਿਖੋ ਖੰਮ ਤੇ ਬਿਗਰੀ, ਸਾਨੂੰ ਬਚਾ ਲੈ। ਉਸ ਵੇਲੇ ਸ਼ਬਦ ਕਹਿ ਰਹੇ ਸਨ ਰਾਮਈਆ ਖਾਉ ਬਾਰਕ ਤੇਰਾ ਕਾਹੇ ਨਾ ਖੰਡਸ਼ ਅਵਗਣ ਮੇਰਾ, ਉਦੋਂ ਸ਼ਬਦ ਕਹਿ ਰਹੇ ਸਨ ਕਿ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾਂ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ, ਤੁਸੀਂ ਕਿਰਪਾ ਕਰੋ ਸਾਨੂੰ ਬਚਾ ਲਓ। ਹਜ਼ੂਰ ਫਿਰ ਕਹਿੰਦੇ ਨੇ ਮਹਾਂ ਸਿੰਘ ਹੋਰ ਕੁਛ ਮੰਗ? ਕਹਿਣ ਲੱਗਾ ਕੁਛ ਨਹੀਂ, ਬਸ ਟੁੱਟੀ ਹੋਈ ਗੰਢ ਲਓ। ਇੱਥੇ ਮੈਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹ ਰਿਹਾ ਸਾਂ, ਬਿਲਕੁਲ ਭਾਈ ਸਾਹਿਬ ਮਾਨੋ ਸ਼ਬਦ ਦੀ ਵਿਆਖਿਆ ਪੈ ਕਰਦੇ। ਹਜ਼ੂਰ ਅੱਜ ਕਹਿ ਰਹੇ ਨੇ ਕਿ ਪਿਤਾ ਕਿਰਪਾਲ ਆਗਿਆ ਇਹ ਕੀਨੀ ਬਾਰਕ ਮੁੱਖ ਮੰਗ ਹੈ ਸੋ ਦੇਣਾ, ਜੋ ਮੇਰੇ ਬੱਚੇ ਤੂੰ ਮੰਗੇ ਤੇਰਾ ਮੂੰਹ ਮੰਗਿਆ ਤੈਨੂੰ ਮਿਲੇਗਾ, ਤੇ ਉਸ ਬੱਚੇ ਦੀ ਅਰਦਾਸ ਕੀ ਹੈ? ਕਹਿਣ ਲੱਗੇ ਪਿਤਾ ਕਿਰਪਾਲ ਆਗਿਆ ਇਹ ਕੀਨੀ ਬਾਰਕ ਮੁੱਖ ਮੰਗੇ ਸੋ ਦੇਣਾ, ਨਾਨਕ ਬਾਰਕ ਦਰਸ਼ ਪ੍ਰਭ ਚਾਹੈ ਮੋਹਿ ਹਿਰਦੈ ਬਸੈ ਨਿਤ ਚਰਨਾ। ਅਖੀਰ ਦੀ ਜੋਦੜੀ ਸੀ ਸੱਚੇ ਪਾਤਸ਼ਾਹ ਸਾਡੀ ਟੁੱਟੀ ਗੰਢ ਲੈ। ਮੇਰੇ ਸਾਹਿਬ ਨੇ ਤਿੰਨ ਸ਼ਬਦ ਕਹਿ ਮਹਾਂ ਸਿੰਘ ਕਾਗਜ਼ ਬਾਹਰ ਕੱਢਿਆ ਕਰਕੇ ਪੁਰਜਾਂ ਪੁਰਜਾਂ ਹਵਾ ਵਿੱਚ ਉਡਾ ਕੇ ਕਹਿਣ ਲੱਗੇ ਮਹਾਂ ਸਿੰਘ ਟੁੱਟੀ ਸੋ ਨਖੁੱਟੀ, ਦੂਜਾ ਸ਼ਬਦ ਕਿਹਾ ਟੁੱਟੀ ਸੋ ਨਖੁੱਟੀ, ਤੀਜਾ ਸ਼ਬਦ ਫਿਰ ਕਿਹਾ ਕਿ ਟੁੱਟੀ ਸੋ ਨਖੁੱਟੀ। ਅਜੇ ਭਾਈ ਮਹਾਂ ਸਿੰਘ ਸ਼ੁਕਰ ਵਾਸਤੇ ਸ਼ਬਦ ਹੀ ਵਰਤਦੇ ਪਏ ਸਨ, ਸੱਚੇ ਪਾਤਸ਼ਾਹ ਤੇਰੇ ਚਰਨਾਂ ਤੋਂ ਬਲਿਹਾਰ ਜਿਹਨੇ ਪਰਤ ਕੇ ਫਿਰ ਸੀਨੇ ਨਾਲ ਸਾਨੂੰ ਲਾਇਆ, ਤੇ ਕਿਰਪਾਲੂ ਨੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਮਹਾਂ ਸਿੰਘ ਮੇਰੇ ਲਾਲ ਧਨ ਸਿੱਖੀ, ਦੂਜਾ ਸ਼ਬਦ ਫਿਰ ਕਿਹਾ ਧਨ ਸਿੱਖੀ, ਤੀਜੀ ਵਾਰੀ ਕਿਹਾ ਧਨ ਸਿੱਖੀ, ਇਹੋ ਜਿਹਾ ਸੀਨੇ ਨਾਲ ਲਾਇਆ ਭਾਈ ਮਹਾਂ ਸਿੰਘ ਦਾ ਸਵਾਸ ਹੀ ਗੁਰੂ ਕੇ ਸੀਨੇ ਵਿੱਚ ਚਲਾ ਗਿਆ। ਪਿਆਰਿਓ ਭਾਈ ਮਹਾਂ ਸਿੰਘ ਜੀ ਦਾ ਅੰਤਲਾ ਸਵਾਸ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਆਇਆ। ਹਜ਼ੂਰ ਨੇ ਗੋਦੀ ਵਿੱਚ ਪਏ ਹੋਏ ਦੇ ਮਸਤਕ ਨੂੰ ਚੁੰਮਿਆ, ਸੀਨੇ ਨਾਲ ਲਾਇਆ। ਇੱਥੇ ਮੈਂ ਇੱਕ ਅਰਜ਼ ਕਰਨਾ ਹੁੰਦਾ, ਵਾਹ ਗੁਰੂ ਕੇ ਲਾਲ ਪੁੱਤਰਾਂ ਨੂੰ ਅੰਤਲਾ ਸਮਾਂ ਉਹ ਨਸੀਬ ਨਹੀਂ ਹੋਇਆ। ਪਿਆਰਿਓ, ਪੰਜ ਘਰ ਦੇ ਜੀ ਇੱਕ ਹਫ਼ਤੇ ਵੀ ਚਲੇ ਗਏ, 22 ਦਸੰਬਰ ਤੇ 27 ਦਸੰਬਰ, ਕਿਤਨੇ ਕੁ ਦਿਨ ਬਣਦੇ ਨੇ। ਦੋ ਵੱਡੇ ਸਾਹਿਬਜ਼ਾਦੇ, ਦੋ ਛੋਟੇ ਲਾਲ ਤੇ ਮਾਤਾ ਗੁਜਰੀ ਜੀ, ਪੰਜਾਂ ਵਿੱਚੋਂ ਕਿਸੇ ਨੂੰ ਨਾ ਆਪਣੇ ਖੱਤੀ ਇਸ਼ਨਾਨ ਕਰਾਇਆ, ਨਾ ਆਪਣੇ ਹੱਥੀ ਚਿਖਾਂ ਚੁਣੀਆਂ, ਨਾ ਆਪਣੇ ਖੱਤੀ ਲਾਂਬੂ ਲਾਇਆ। ਖਬਰਾਂ ਹੀ ਮਿਲੀਆਂ ਕਿ ਗੁਰੂ ਗੋਬਿੰਦ ਸਿੰਘ ਤੁਹਾਡੇ ਲਾਲ ਸ਼ਹੀਦ ਹੋ ਗਏ। ਪਰ ਪਿਆਰਿਓ, ਕੈਸੇ ਭਾਗਾਂ ਵਾਲੇ ਨੇ ਖਦਰਾਣੇ ਦੀ ਢਾਬ ਤੇ ਡਿੱਗੇ ਹੋਏ ਗੁਰੂ ਕੇ ਲਾਲ ਸ਼ਹੀਦ, ਜਿਨ੍ਹਾਂ ਨੂੰ ਚੌਕੇ ਵੀ ਸੀਨੇ ਨਾ ਲਾਇਆ, ਆਪਣੇ ਹੱਥੀ ਖਫਣ ਵੀ ਪਾਏ, ਤੇ ਕੇਵਲ ਇਹ ਹੀ ਨਹੀਂ, ਜਦੋਂ ਚਿਖਾਂ ਚਿਣੀ ਤੇ ਉਸ ਚਿਖਾਂ ਨੂੰ ਲਾਂਬੂ ਵੀ ਮੇਰੇ ਕਲਗੀ ਵਾਲੇ ਨੇ ਲਾਇਆ। ਉਹ ਮੁਕਤ ਨੇ। ਇੰਨੀ ਦੇਰ ਨੂੰ ਮਾਈ ਭਾਗੋ ਦੇ ਕੋਲ ਗਏ, ਸਹਿਕਦੀ ਪਈ ਸੀ ਤੇ ਸ਼ਬਦ ਇਹਨੇ ਅਖੀਰ ਤੇ ਕਹੇ, ਸੱਚੇ ਪਾਤਸ਼ਾਹ, ਬਖਸ਼ ਦੇ ਭੁੱਲਿਆ ਪੁੱਤਰਾਂ ਨੂੰ, ਬਖਸ਼ ਦੇ ਘਰੋਂ ਦੂਰ ਗਿਆ ਪੁੱਤਰਾਂ ਨੂੰ, ਬਖਸ਼ ਦੇ ਤੇਰੇ ਜਿਹੜੇ ਬੱਚੇ ਚਲੇ ਗਏ। ਹਜ਼ੂਰ ਨੇ ਕਿਹਾ, ਨਹੀਂ, ਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ। ਅਸਲ ਵਿੱਚ ਉਦੋਂ ਬੀਬੀ ਭਾਗੋ ਦੇ ਸ਼ਬਦ ਨਾਲ ਇਹ ਕਿਹਾ, ਕੱਲੇ ਬਖਸ਼ੇ ਨਹੀਂ, ਇਹ ਮੁਕਤ ਹੋ ਗਏ ਨੇ, ਸਦਾ ਲਈ ਮੁਕਤ ਹੋ ਗਏ ਨੇ। ਤੇ ਇਸ ਥਾਂ ਤੇ ਅਸਥਾਨ ਬਣ ਗਿਆ ਮੁਕਤ ਸਰ। ਤੇ ਅੱਜ ਵੀ ਜਦੋਂ ਸਿੱਖ ਉੱਥੇ ਜਾ ਕੇ ਮੱਥਾ ਟੇਕਦਾ ਤੇ ਬੇਨਤੀ ਕਰਦਾ, ਟੁੱਟੀਆਂ ਗੰਢਣ ਵਾਲਿਆ, ਕਿਰਪਾ ਕਰ ਸਾਡੀ ਟੁੱਟੀ ਗੰਢ ਲੈ। ਪਿਆਰਿਓ, ਕੇਵਲ ਅਸੀਂ ਮੁਕਤ ਸਰ ਦੀ ਗੱਲ ਕਰਨੇ ਹਾਂ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਹਾਂ, ਹੋ ਸਕਦਾ ਕਈਆਂ ਨੂੰ ਪਾਏ ਨਾ, ਉਹਨਾਂ ਨੇ ਤਾਂ ਕਾਗਜ਼ ਤੇ ਲਿਖ ਕੇ ਦਿੱਤਾ ਤੇ ਅਖੀਰ ਤੇ ਸੀਨੇ ਤੇ ਫੱਟ ਖਾ ਖਾ ਕੇ ਆਪਣੇ ਖੂਨ ਨਾਲ ਧੋ ਕੇ ਰੱਖ ਦਿੱਤਾ, ਉਹ ਕਾਗਜ਼ ਹੀ ਖੂਨ ਨਾਲ ਧੋ ਦਿੱਤਾ। ਤੇ ਜਿਹੜਾ ਅੱਜ ਆਪਣੇ ਮੂੰਹ ਤੇ ਲਿਖ ਕੇ ਤੁਰਦਾ ਹੈ, ਹੋਵੇ ਕਹਾਏ ਸਿੱਖ ਤੇ ਕੇਸ ਕਤਲ ਕਰਕੇ ਕਹਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ। ਪਿਆਰਿਆ, ਉਹਨਾਂ ਤੇ ਕਾਗਜ਼ ਤੇ ਲਿਖ ਕੇ ਦਿੱਤਾ, ਤੂੰ ਤਾਂ ਮੂੰਹ ਤੇ ਲਿਖ ਕੇ ਚੱਲ ਪਿਆ ਕਿ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ। ਕੇਸਾਂ ਦੀ ਬੇਅਦਬੀ ਕਰਦੇ ਹਾਂ, ਮੇਰੀ ਬੇਨਤੀ ਹੈ, ਕੇਵਲ ਇਸ ਕਰਕੇ ਨਹੀਂ, ਤੁਸੀਂ ਮੈਨੂੰ ਬਹੁਤ ਚੰਗਾ ਕਹੋ, ਮੈਂ ਤੁਹਾਨੂੰ ਮਿੱਠੀਆਂ ਗੱਲਾਂ ਸੁਣਾ ਜਾ। ਆਖਰ ਇਤਿਹਾਸ ਤਵਾਰੀਖ ਜ਼ਿੰਦਗੀ ਕਮਾਉਣ ਵਾਸਤੇ ਹੈ। ਜਦੋਂ ਮਾਂ ਭੈਣੇ ਬੀਬੀਏ ਤੂੰ ਸ਼ੀਸ਼ੇ ਸਾਹਮਣੇ ਖਲੋ ਕੇ ਕੇਸਾਂ ਦੀ ਬੇਅਦਬੀ ਕਰਨੀ ਹੈ, ਅਸਲ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਲਿਖ ਕੇ ਦੇਣੀ ਪਈ ਹੈ, ਮੈਂ ਤੇਰੀ ਧੀ ਨਹੀਂ ਤੇ ਤੂੰ ਮੇਰਾ ਗੁਰੂ, ਮੈਂ ਤੇਰੀ ਬੱਚੀ ਨਹੀਂ ਤੂੰ ਮੇਰਾ ਬਾਪ ਨਹੀਂ। ਜਦੋਂ ਤੈਨੂੰ ਰੱਬ ਨੇ ਇੰਨਾ ਧਨ ਪਦਾਰਥ ਦਿੱਤਾ, ਸ਼ਾਮ ਨੂੰ ਦਾਰੂ ਦੀ ਬੋਤਲ ਖੋਲ ਕੇ ਡਕਾ ਡਕ ਕਰਕੇ ਦਾਰੂ ਪੀਣਾ, ਸੱਚ ਜਾਣੀ ਤੂੰ ਰੋਜ਼ ਲਿਖ ਕੇ ਦੇਣਾ ਕਿ ਗੁਰੂ ਗੋਬਿੰਦ ਸਿੰਘ ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਸਿੱਖ ਨਹੀਂ। ਅੱਜ ਜੁੜ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ, ਤੈਨੂੰ ਸੀਨੇ ਵਿੱਚ ਤੀਰ ਖਾਣ ਲਈ ਨਹੀਂ ਕਹਿੰਦੇ, ਤੈਨੂੰ ਪੁਰਜਾ ਪੁਰਜਾ ਕੱਟ ਕੇ ਮਰਨ ਲਈ ਨਹੀਂ ਕਹਿੰਦੇ, ਸਿਰਫ ਤੂੰ ਚਰਨ ਪਕੜ ਕੇ ਕਹਿ ਦੇ ਦਾਤਾ, ਉਹਨਾਂ ਦੀ ਤਾਂ ਕੁਛ ਮਹੀਨੇ ਟੁੱਟੀ ਤੇ ਕੁਝ ਦਿਨਾਂ ਵਿੱਚ ਗੰਢੀ ਗਈ, ਮੈਂ ਤਾਂ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ, ਮੇਰੀ ਟੁੱਟੀ ਗੰਢ ਲੈ, ਮੈਨੂੰ ਵਿਛੜੇ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈ। ਮੈਂ ਸ਼ੁਰੂਆਤ ਕੀਤੀ ਸੀ, ਵਿਛੋੜਾ ਸਭ ਤੋਂ ਵੱਡਾ ਦੁੱਖ ਹੈ, ਰੱਬ ਕਰੇ ਕਿ ਕਿਸੇ ਦਾ ਗੁਰੂ ਤੋਂ ਵਿਛੋੜਾ ਨਾ ਪੈ ਜਾਏ। ਜੇ ਵਿਛੜਿਆ ਹੈ ਇਸ ਜਨਮ ਵਿੱਚ ਆ ਜਾ, ਚਰਨ ਪਕੜ ਲੈ ਬਖਸ਼ਿਆ ਜਾਏਗਾ, ਤੇ ਜੇ ਨਾ ਮੰਨਿਓ ਫਿਰ ਗੁਰੂ ਅਮਰਦਾਸ ਦੀ ਪੌੜੀ ਚੇਤੇ ਰੱਖੀ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਬਿਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਕੇਵਲ ਗਾਉਣ ਲਈ ਨਹੀਂ, ਇਹ ਸਮਝਣ ਵਾਸਤੇ ਸੀ, ਟੁੱਟੀ ਗੰਢਾਉਣ ਵਾਸਤੇ ਸੀ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥਾਂ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਕਿਤੇ ਟੁੱਟੀ ਹੋਵੇ ਤੇ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ, ਤੇ ਗੁਰੂ ਇਹ ਨਹੀਂ ਕਹਿੰਦਾ ਜਾ ਭਾਜਾ ਮੇਰੇ ਘਰੋਂ, ਕਹਿੰਦੇ ਨੇ ਆ ਪੁੱਤਰ ਜੇ ਆ ਗਿਆ ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਪਿਆਰਿਓ, ਆਓ ਜੇ ਭਾਈ ਮਹਾਂ ਸਿੰਘ ਦੇ ਖੂਨ ਨੂੰ ਪਿਆਰ ਕਰਦੇ ਹੋ, ਜੇ ਟੁੱਟੀ ਗੰਢਣ ਵਾਲੇ ਵੀਰਾਂ ਨੂੰ ਪਿਆਰ ਕਰਦੇ ਹੋ ਤੇ ਇੱਕ ਤਾਂ ਆਪਣੇ ਅੰਦਰੋਂ ਜੁੜਨ ਦਾ ਯਤਨ ਕਰੀਏ, ਬਾਹਰੋਂ ਵੀ ਜੁੜੀਏ ਬਾਣੀ ਕਰਕੇ, ਅੰਦਰੋਂ ਜੁੜੀਏ ਬਾਣੀ ਕਰਕੇ। ਹੁਣ ਅਸੀਂ ਪ੍ਰਸ਼ਨ ਕਰਨੇ ਆ, ਬੱਚੇ ਸਾਡੇ ਕੇਸ਼ ਕਿਉਂ, ਕਿਰਪਾਨ ਕਿਉਂ, ਕੜਾ ਕਿਉਂ, ਕਸ਼ਹਿਰਾ ਕਿਉਂ? ਅਸੀਂ ਯਤਨ ਕਰਨੇ ਆ ਕਿ ਉਹਨਾਂ ਨੂੰ ਸਮਝਾਉਂਦੇ ਹਾਂ ਉਦਾਹਰਨਾਂ ਦੇ ਕੇ। ਮੈਂ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ। ਕੇਸ ਇਸ ਕਰਕੇ, ਕੰਘਾ ਇਸ ਕਰਕੇ, ਪ੍ਰੋਫੈਸਰ ਪੂਰਨ ਸਿੰਘ ਅਲਬੇਲਾ ਕਵੀ, ਭਗਤ ਪੂਰਨ ਸਿੰਘ ਨਹੀਂ, ਪ੍ਰੋਫੈਸਰ ਪੂਰਨ ਸਿੰਘ, ਉਹਨੂੰ ਕਿਸੇ ਵੀ ਪੁੱਛਿਆ ਕਿਰਪਾਨ ਪਾਈ ਕੇਸ ਰੱਖੇ, ਇਹਨਾਂ ਦੇ ਅਰਥ ਕੀ? ਉਹ ਕਹਿਣ ਲੱਗੇ ਸੁਹਾਗਣ ਤੁਰੀ ਜਾਂਦੀ ਏ, ਹੱਥ ਵਿੱਚ ਚੂੜਾ ਪਾਇਆ, ਕੇਸਾਂ ਵਿੱਚ ਮਾਂਗ ਵਿੱਚ ਸੰਦੂਰ ਪਿਆ ਹੈ, ਉਹਨੂੰ ਰੋਕ ਕੇ ਪੁੱਛ ਲੈ ਸੰਦੂਰ ਦੇ ਅਰਥ ਕੀ। ਸੁਹਾਗਣ ਨੇ ਮਾਂਗ ਵਿੱਚ ਸੰਦੂਰ ਪਾਇਆ, ਤੂੰ ਪੁੱਛੇ ਅਰਥ ਕੀ? ਇਹਦੇ ਅਰਥ ਇੱਕੋ ਨੇ, ਇਹਦੇ ਸਿਰ ਦਾ ਸਾਈ ਇਹਦੇ ਸਿਰ ਤੇ ਖਲੋਤਾ, ਮੇਰੇ ਕੇਸ ਤੇ ਕਕਾਰ ਕਹਿੰਦੇ ਨੇ ਮੇਰਾ ਗੁਰੂ ਗੋਬਿੰਦ ਸਿੰਘ ਮੇਰੇ ਸਿਰ ਤੇ ਖਲੋਤਾ, ਮੈਂ ਖਸਮ ਵਾਲਾ ਹਾਂ। ਸੰਦੂਰ ਕੇਵਲ ਅਰਥ ਕਰਦਾ ਕਿ ਮੇਰੇ ਸਿਰ ਤੇ ਮੇਰਾ ਖਸਮ ਹੈ। ਆਓ ਗੁਰੂ ਕੇ ਪਿਆਰਿਓ, ਤਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜੀਏ ਤੇ ਅੰਦਰੋਂ ਵੀ ਜੁੜੀਏ। ਅੱਜ ਦੇਖੋ ਕਿਉਂ ਕੌਮ ਦੀ ਤਰਾਸਦੀ ਹੈ, ਬਾਹਰੋਂ ਪ੍ਰਤੀਤ ਹੁੰਦੇ ਨੇ ਜੁੜੇ ਨੇ, ਅੰਦਰੋਂ ਕਾਮ ਤੇ ਕ੍ਰੋਧ ਨੇ ਥੋਥਿਆ ਕੀਤਾ ਹੈ। ਬਾਬੇ ਕਬੀਰ ਨੇ ਇੱਕ ਬਚਨ ਕਿਹਾ, ਮੈਂ ਸੰਪੂਰਨਤਾ ਇਹਦੇ ਤੇ ਕਰਨਾ। ਕਹਿਣ ਲੱਗੇ ਸਾਉਣ ਦਾ ਮਹੀਨਾ ਆਇਆ, ਅੰਬ ਦੀ ਟਾਹਣੀ ਨੂੰ ਫਲ ਲੱਗੇ, ਕੁਝ ਫਲ ਟਾਹਣੀ ਨੂੰ ਚਮੜੀ ਕਰਕੇ ਲੱਗੇ, ਛਿਲਕੇ ਕਰਕੇ ਲੱਗੇ, ਪਰ ਅੰਦਰੋਂ ਉਦਨ ਟੁੱਟ ਗਏ ਜਿੱਦਣ ਤੇਜ਼ ਹਵਾ ਚੱਲੀ ਸੀ, ਪਰ ਲੱਗੇ ਟਾਹਣੀ ਨਾ ਰਹੇ। ਕੁਝ ਐਸੇ ਸਨ ਜਿਹੜੇ ਟਾਹਣੀ ਨਾਲ ਵੀ ਜੁੜੇ, ਬਾਹਰੋਂ ਵੀ ਛਿਲਕੇ ਕਰਕੇ ਜੁੜੇ ਤੇ ਅੰਦਰੋਂ ਵੀ ਜੁੜੇ, ਇੱਕੋ ਟਾਹਣੀ ਨੂੰ ਦੋ ਫਲ ਲੱਗੇ। ਤੇ ਜਿੱਦਣ ਮਾਲੀ ਇਹਨਾਂ ਨੂੰ ਤੋੜ ਕੇ ਲਿਜਾਣ ਆਇਆ, ਪੱਕਿਆਂ ਹੋਇਆਂ ਨੂੰ ਤਾਂ ਟੋਕਰੀ ਵਿੱਚ ਪਾ ਕੇ ਲੈ ਗਿਆ, ਤੇ ਜਿਹੜੇ ਅੰਦਰੋਂ ਟੁੱਟੇ ਸਨ ਬਾਹਰੋਂ ਜੁੜੇ ਦਿਸਦੇ ਸਨ, ਉਹਨਾਂ ਦੇ ਰੰਗ ਕਾਲੇ ਪੱਥਰ ਦੀ ਤਰ੍ਹਾਂ ਕਠੋਰ। ਪੁੱਛ ਲਿਆ ਤੂੰ ਇਹ ਕਿਉਂ ਨਹੀਂ ਤੋੜਦਾ, ਜੁੜੇ ਤਾਂ ਇਹ ਵੀ ਨੇ। ਕਹਿਣ ਲੱਗੇ ਇਹ ਛਿਲਕੇ ਕਰਕੇ ਜੁੜੇ ਨੇ, ਅੰਦਰੋਂ ਤਾਂ ਉਦਨ ਹੀ ਟੁੱਟ ਗਏ ਸਨ ਜਿੱਦਣ ਤੇਜ਼ ਹਨੇਰੀ ਚੱਲੀ ਸੀ। ਪਿਆਰਿਓ ਆਓ ਟੁੱਟੀ ਗੰਢਾਈਏ, ਬਾਹਰੋਂ ਵੀ ਜੁੜੀਏ ਬਾਣੇ ਕਰਕੇ, ਅੰਦਰੋਂ ਜੁੜੀਏ ਸੁਰਤ ਕਰਕੇ। ਜੇ ਅੰਦਰੋਂ ਸੁਰਤ ਕਰਕੇ ਜੁੜ ਗਏ ਤੇ ਸੱਚ ਜਾਣੀ ਕਦੀ ਟੁੱਟੇਗਾ ਨਹੀਂ, ਤੇ ਜੇ ਨਾ ਟੁੱਟੋ ਫਿਰ ਬਾਬਾ ਜੀ ਕਹਿੰਦੇ ਨੇ ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ। ਤਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮੇਰ ਕਰੇ, ਅਸੀਂ ਉਹਨਾਂ ਮੁਕਤਸਰ ਦੇ ਸ਼ਹੀਦਾਂ ਦੀ ਯਾਦ ਨੂੰ ਹਿਰਦੇ ਵਿੱਚ ਸਮੋ ਕੇ ਗੁਰੂ ਕਾ ਅਦਬ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕੱਲ ਨੂੰ ਤਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ ਸੱਚ ਸਿਰਜਣਹਾਰਾ, ਆਪ ਠੰਡਾ ਤੇ ਬੈਠਾ ਤੱਤੀ ਤਵੀ ਤੇ, ਆਪ ਸੀਤਲ ਤੇ ਸੀਸ਼ ਵਿੱਚ ਗਰਮ ਰੇਤਾ, ਇਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ।